और सीआईबीसी फॉरेन एक्सचेंज रेट्स लागू हैं। cibc.com/cashpickup पर जाएं।
चलो चलिए ताजिया सब्जियां लैन अपने फॉर्म कैलेडन सब्जी फॉर्म ते आज ही आओ ते खरीदो स्पेशल डिस्काउंट ते ताजे चप्पन कद्दू किया साग पालक मेथी धनिया टमाटर प्याज हरी मिर्च बैंगन आलू गाजर ते होर दूसरियां सब्जियां ते फल भी इथे सब्जियां ते फलां दे बूटे खाद गार्डनिंग दा समान पॉट्स इंडियन तंदूर अते इंडियन बाईसाइकिल भी मौजूद है। होर जानकारी लई विजिट करो कैलेडन सब्जी फॉर्म 12050 एयरपोर्ट रोड जां फिर कॉन्टेक्ट करो 905-965-3633 That's 905-965-3633
ताजा मिल्टन हलाल फूड फेस्टिवल
August 21st संडे फ्रॉम 12 PM टू 10 PM
फ्री एंट्री फ्री पार्किंग म्यूजिकल शो विद द फाखर लाइव परफॉर्मेंस आइए 75th सेलिब्रेशन ऑफ पाकिस्तान इंडिपेंडेंस मिल के मनाते हैं मिल्टन कम्युनिटी स्पोर्ट्स पार्क 805 सेंटा मारिया बुलेवार्ड इन मिल्टन फॉर स्पॉन्सरशिप एंड स्टॉल बुकिंग कॉल अमेर शमसी 416-662-7861
यूके स्विट्जरलैंड अते इटली तो बाद खालिस्तान रेफरेंडम दियां वोटां दा अगला पड़ा कैनेडा कैनेडा विच खालिस्तान रेफरेंडम दियां वोटां दा पहला सेंटर 18 सितंबर दिन एतवार नू टोरंटो विच लगेगा वोटिंग सेंटर दी लोकेशन जानने लई जां होर जानकारी लैण लई संपर्क करो 437-423-2669 जां 437-423-2666
हमारी सरकार आ गई 2024 में हरियाणा के अंदर हमारी सरकार आ रही है 2025 में हरियाणा के हर खेत के डोले पे पानी पहुंचेंगे ये हमारा वायदा नहीं है गारंटी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਸਵਾਗਤ ਆ ਪ੍ਰੋਗਰਾਮ ਪੋਲੀਟਿਕਸ ਪੰਜਾਬ ਰੇਡੀਓ ਦੇ ਉੱਤੇ 770 AM ਦੇ ਉੱਤੇ ਅਤੇ ਮੈਂ ਜੀ ਬਾਬਾ ਜੈਕ ਸਿੰਘ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਅੱਜ ਦਾ ਖਾਸ ਪ੍ਰੋਗਰਾਮ ਅਤੇ ਪ੍ਰੋਗਰਾਮ ਦਾ ਜਿਹੜੀ ਆ ਸ਼ੁਰੂਆਤ ਪਿਛਲੇ ਵੀ ਕੀਤੀ ਸੀਗੀ ਅਤੇ ਜਿਉਂ ਜਿਉਂ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਆ ਤਿਉਂ ਤਿਉਂ ਸਾਡੇ ਸਪੋਂਸਰਸ ਵੀ ਵੱਧਦੇ ਜਾ ਰਹੇ ਨੇ ਦਿਨ ਪਰ ਦਿਨ ਸੋ ਮੈਨੂੰ ਲੱਗਦਾ ਵੀ ਸਪੋਂਸਰਾਂ ਦੀ ਲਿਸਟਾਂ ਵੀ ਦੇਣੀਆਂ ਪੈਣੀਆਂ ਨੇ ਅਕਾਲ ਟਰੱਕ ਸਲਿਊਬ 905-565-1100 ਆਪਣਾ ਟਰੱਕ ਧਵਾਉਣਾ ਹੋਵੇ ਓਇਲ ਚੇਂਜ ਕਰਨੀ ਹੋਵੇ ਨਵੇਂ ਪੁਰਾਣੇ ਟਾਇਰ ਚਾਹੀਦੇ ਨੇ ਸੱਤੇ ਦਿਨ ਹਫ਼ਤੇ ਦੇ ਕਾਲ ਕਰ ਸਕਦੇ ਹੋ 905-565-1100 ਦੇ ਉੱਤੇ ਮਾਲਟਨ ਗੁਰਦੁਆਰਾ ਸਾਹਿਬ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਜਿਨ੍ਹਾਂ ਨੇ ਸਪੋਂਸਰ ਕੀਤਾ ਆ ਸੋ ਨਾਲ ਨਾਲ ਸਿੱਖਸ ਫਾਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਜਿਹੜੀ ਕਿ 18 ਸਤੰਬਰ ਦਿਨ ਐਤਵਾਰ ਨੂੰ ਬ੍ਰੈਂਪਟਨ ਦੇ ਗੌਰ ਮੈਡੋ ਕਮਿਊਨਿਟੀ ਸੈਂਟਰ ਵਿੱਚ ਕਰਵਾਉਣ ਜਾ ਰਹੀ ਹੈ ਜੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ UN ਦੇ ਆਰਟੀਕਲ 1 ਦੇ ਥੱਲੇ ਸੋ ਉਹਨਾਂ ਦਾ ਵੀ ਧੰਨਵਾਦ ਆ ਅਤੇ ਨਾਲ ਦੀ ਨਾਲ ਫਾਸਟ ਲੇਨ ਟਰੱਕਰਸ ਜਿਨ੍ਹਾਂ ਨੂੰ ਡਰਾਈਵਰਾਂ ਦੀ ਲੋੜ ਆ ਤੁਹਾਨੂੰ ਜੋਬ ਚਾਹੀਦੀ ਆ ਟਰੱਕ ਚਲਾਉਣਾ ਅਮਰੀਕਾ ਨੂੰ ਚੱਲਣਾ ਸ਼ਿਕਾਗੋ ਨੂੰ ਚੱਲਣਾ ਕੈਨੇਡਾ ਨੂੰ ਚੱਲਣਾ ਜਿੱਧਰ ਨੂੰ ਵੀ ਚੱਲਣਾ ਫਾਸਟ ਲੇਨ ਟਰੱਕਰਸ ਨੂੰ ਕਾਲ ਕਰੋ 416-897-5017 ਜਾਂ ਤੁਸੀਂ ਟਰੱਕ ਚਲਾ ਚਲਾ ਕੇ ਕਿਸੇ ਦਾ ਥੱਕ ਚੁੱਕੇ ਹੋ ਆਪਣਾ ਟਰੱਕ ਲੈਣਾ ਆ ਅਤੇ ਟਰੱਕ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ ਲਈ ਕਾਲ ਕਰ ਸਕਦੇ ਹੋ 905-565-8788 ਅਤੇ ਜੇ ਤੁਹਾਡਾ ਫੋਨ ਖਰਾਬ ਹੋ ਗਿਆ ਟੈਬਲੇਟ ਕੰਪਿਊਟਰ ਟੁੱਟ ਗਿਆ ਪਾਣੀ ਪੈ ਗਿਆ ਜਾਂ ਕੁਛ ਵੀ ਸੈੱਲ ਟਰੇਡ ਕਰਨਾ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੋਮੀ ਵਾਇਰਲੈਸ ਨੂੰ ਸੋ ਜੀ ਇਹ ਸੀਗੇ ਸਾਡੇ ਅੱਜ ਦੇ ਸਪੋਂਸਰਡ ਪ੍ਰੋਗਰਾਮ ਦੇ ਤੁਸੀਂ ਦੇਖਦੇ ਹੋ ਪੋਲਿਟਿਕਸ ਪੰਜਾਬ 770 AM ਦੇ ਉੱਤੇ ਮੁੱਦਾ ਪੰਜਾਬ ਦੇ ਚੱਲ ਰਹੇ ਕਰੰਟ ਇਸ਼ੂ ਦੇ ਉੱਤੇ ਰਹੂਗਾ ਨਾਲ ਮੇਰੇ ਨੇ ਭੁਪਿੰਦਰ ਸਿੰਘ ਪਿੰਦਾ ਪਿੰਦਾ ਜੀ ਫਤਿਹ ਪ੍ਰਵਾਨ ਕਰਿਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ
ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵੀ ਮੁੱਦਾ ਜਿਹੜਾ ਆ ਉਹ ਪੰਜਾਬ ਦੇ ਮਸਲਿਆਂ ਦੇ ਉੱਤੇ ਰਹਿਣਾ ਆ ਮਸਲੇ ਪੰਜਾਬ ਦੇ ਹਮੇਸ਼ਾ ਹੀ ਜਿਹੜੇ ਨੇ ਜਿਵੇਂ ਪੰਜਾਬੀ ਦੀ ਕਹਾਵਤ ਆ ਵੀ ਨਿੱਤ ਮਹਿਮਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਪਈਆਂ ਰਹਿੰਦੀਆਂ ਨੇ ਤੇ ਜਿਉਂ ਜਿਉਂ ਮੋਦੀ ਸਾਹਿਬ ਜਿਹੜੇ ਨੇ ਉਹ ਪਾਵਰ 'ਚ ਆਏ ਨੇ ਤੇ ਉਦੋਂ ਉਦੋਂ ਮੁਹਿੰਮਾਂ ਜਿਹੜੀਆਂ ਤੇਜ਼ ਹੁੰਦੀਆਂ ਗਈਆਂ ਨੇ
ਬਿਲਕੁਲ
ਤੇ ਮੈਨੂੰ ਲੱਗਦਾ ਮੋਦੀ ਤੋਂ ਬਾਅਦ ਜੇ ਜੋਗੀ ਆਇਆ ਤੇ ਕੰਮ ਹੋਰ ਤੇਜ਼ ਹੋ ਜਾਣਾ
ਬਿਲਕੁਲ
ਤੇ ਜੋਗੀ ਸਾਹਿਬ ਮੋਦੀ ਤੋਂ ਬਾਅਦ ਜੋਗੀ ਜਿਹੜੇ ਨੇ ਉਹ ਹੋਰ ਤੇਜ਼ ਕਰਨਗੇ ਕੰਮ ਨੂੰ
ਹਾਂਜੀ
ਸੋ ਕਰੰਟਲੀ 15 ਅਗਸਤ ਆ ਰਹੀ ਆ ਜੀ ਮੋਦੀ ਸਾਹਿਬ ਨੇ ਕਿਹਾ ਜੀ ਤਿਰੰਗੇ ਲਾਉਣੇ ਨੇ ਤਿਰੰਗੇ ਲਾ ਰਹੇ ਨੇ ਜੀ ਪੰਜਾਬ ਦੇ ਵਿੱਚ ਤੇ ਨਾਲ ਦੀ ਨਾਲ ਅਸੀਂ ਚੀਜ਼ਾਂ ਦੇਖਣ ਨੂੰ ਮਿਲੀਆਂ ਵੀ ਧੱਕੇ ਨਾਲ ਵੀ ਤਿਰੰਗੇ ਲਾਏ ਜਾ ਰਹੇ ਨੇ
ਬਿਲਕੁਲ
ਤੇ ਲੋਕਾਂ ਦੇ ਰਾਸ਼ਨ 'ਚੋਂ ਪੈਸੇ ਕੱਟੇ ਜਾ ਰਹੇ ਨੇ ਤੇ ਈਵਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਦਬਾਅ ਪਾਇਆ ਜਾ ਰਿਹਾ ਵੀ ਉਹ ਆਪਣੇ ਮੁਲਾਜ਼ਮਾਂ ਨੂੰ ਕਹੋ ਜੀ ਪ੍ਰੋਫਾਈਲ ਦੇ ਉੱਤੇ ਫੇਸਬੁੱਕ ਦੇ ਉੱਤੇ ਤਿਰੰਗੇ ਲਾਏ ਜਾਓ ਤੇ ਇੱਕ ਗੱਲ ਮੈਂ ਇਹਦੇ ਪੈਰਲਲ ਸਮਝਦੀ ਕਿਉਂਕਿ ਮੈਂ ਉਹ ਨੋਟਿਸ ਵੀ ਦੇਖਿਆ ਆਪਾਂ ਨੇ ਜਿਸ ਨੋਟਿਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਕਾਲਜ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਫੋਰਸਫੁਲੀ ਕਿਹਾ ਜਾ ਰਿਹਾ ਜੀ ਆਪਣੇ DP ਲਾਓ ਵਟਸਐਪ ਦੇ ਉੱਤੇ ਸਾਨੂੰ ਫੋਟੋ ਖਿੱਚ ਕੇ ਭੇਜੋ ਤਿਰੰਗੇ ਦੇ ਨਾਲ ਸੋ ਪੈਰਲਲ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਆਪਾਂ ਨੂੰ ਇਹ ਗੱਲ ਕਹੀ ਜਾਂਦੀ ਆ ਵੀ ਜਦੋਂ ਕੋਈ ਵੀ ਵਿਚਾਰਧਾਰਾ ਹੋਵੇ ਖਾਲਿਸਤਾਨ ਵਿਚਾਰਧਾਰਾ ਲਾ ਲਈਏ ਵੀ ਫੇਸਬੁੱਕ 'ਤੇ ਪ੍ਰਚਾਰ ਕਰਨ ਨਾਲ ਕੀ ਹੁੰਦਾ ਆ ਜਾਂ ਝੰਡਾ ਲਾਉਣ ਨਾਲ ਕੀ ਹੁੰਦਾ ਆ ਹੁਣ ਤੱਕ ਆਪਾਂ ਦੇਖਿਆ ਵੀ ਖਾਲਿਸਤਾਨ ਦੇ ਝੰਡੇ ਪੰਜਾਬ ਦੇ ਕਦੇ DC ਦੇ ਦਫ਼ਤਰ ਕਦੇ ਮੋਗੇ 'ਚ ਲੱਗ ਗਿਆ ਜੀ ਕਦੇ ਕਿਤੇ ਲੱਗ ਗਿਆ ਜੀ ਕਦੇ ਕਿਤੇ ਲੱਗ ਗਿਆ ਉਹ ਲੋਕ ਕਹਿੰਦੇ ਸੀ ਯਾਰ ਝੰਡੇ ਲਾਉਣ ਨਾਲ ਕੀ ਹੁੰਦਾ ਸੋ ਉਹ ਹੁਣ ਝੰਡੇ ਵੀ ਲੱਗਦੇ ਪਏ ਨੇ ਸਰਕਾਰ ਆਪ ਲਹਾ ਰਹੀ ਹੈ ਕੀ ਭੁਪਿੰਦਰ ਸਿੰਘ ਜੀ ਕੀ ਰੌਲਾ ਕੀ ਆ ਮਸਲਾ
ਭਾਜੀ ਇਹਦੀ ਤੁਸੀਂ ਗੱਲ ਕੀਤੀ ਨਾ ਇਹਦੇ ਸੰਦਰਭ ਦੇ ਵਿੱਚ ਹੀ ਆਪਾਂ ਸ਼ਾਇਦ ਪਰਸੋਂ ਇਹ ਪੋਲੀਟਿਕਸ ਪੰਜਾਬ ਜਿਹੜਾ TV ਪ੍ਰੋਗਰਾਮ 770 ਆਉਂਦਾ ਉੱਥੇ ਵੀ ਡਿਸਕਸ ਕੀਤਾ ਸੀਗਾ ਅਤੇ ਜੇ ਮੈਂ ਗਲਤ ਨਾ ਚੈਨਲ ਬੋਲਿਆ ਹੋਵੇ ਅਤੇ ਉਹਦੇ ਵਿੱਚ ਤੁਸੀਂ ਦੇਖਿਆ ਵੀ ਇੱਕ ਇਸ ਤਰ੍ਹਾਂ ਦੀ ਝੰਡੇ ਦੀ ਖਬਰ ਹੀ ਆ ਜਿਹਨੂੰ ਆਪਾਂ ਅੱਜ ਹੁਣ ਇੱਥੇ ਬੈਠੇ ਹਾਂ ਸਾਰੇ ਅਤੇ ਡਿਸਕਸ ਕਰ ਲਈਏ ਕਿਉਂਕਿ ਬੜੇ ਬੰਦਿਆਂ ਨੇ ਕਿਹਾ ਵੀ ਉੱਥੇ ਕਿਸੇ ਨੇ ਝੰਡਾ ਲਾ ਤਾ ਜੀ ਉੱਥੇ ਉਹਨਾਂ ਦੇ ਘਰ ਜਾ ਕੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਜਿਹੜੇ ਕਿ ਵਕੀਲ ਨੇ ਸਿੱਖਸ ਫਾਰ ਜਸਟਿਸ ਦੇ ਸੋ ਮੈਂ ਕਿਹਾ ਯਾਰ ਗੱਲ ਸੁਣੋ ਮੇਰੀ ਇੱਕ ਜਿੱਥੇ ਝੰਡੇ ਜਿੱਥੇ ਲਾਏ ਆ ਉਹਨੇ ਜਿਹੜੇ ਬਿਊਰੋਕਰੈਟਸ ਇੱਥੋਂ ਭਜਾਏ ਆ ਜਿਹੜੇ ਇੱਥੋਂ ਪਜਾਮੀ ਵਾਲੇ ਭਜਾਏ ਗਏ ਆ ਜਿਹੜੇ ਜੇ ਕਦੀ ਮੋਦੀ ਆਇਆ ਉਹਦੇ 'ਤੇ ਕੇਸ ਪਾ ਤਾ ਜਾਂ ਕਦੀ ਉਹ ਜਿੱਥੇ ਮੈਂ ਕਿਹਾ ਉਹ ਝੰਡੇ ਲੱਗੇ ਆ ਸਾਰੇ ਪਾਸੇ ਇਹ ਫਿਰ ਉਹਨਾਂ ਨੇ ਇਹਨੂੰ ਕਿਹਾ ਵੀ ਉੱਠ ਵੀ ਤੂੰ ਚੱਲ ਉਹ ਜਿਹੜੇ ਬਿਊਰੋਕਰੈਟਿਕ ਸੈਟਅਪ ਆ ਸਾਰਾ ਵੀ ਉੱਥੇ ਪਹੁੰਚ ਸੋ ਇਹਦਾ ਕੀ ਤੁਸੀਂ ਮੰਡ ਮੈਨੂੰ ਕਰੀ ਜਾਂਦੇ ਮੈਂ ਕਿਹਾ ਯਾਰ ਕੀ ਮੇਲ ਛੱਪੜੀਏ ਤੇਰਾ ਨਾਲ ਦਰਿਆਵਾਂ ਦੇ ਸੋ ਮੈਂ ਤਾਂ ਕਹਿੰਦਾ ਛੱਪੜੀ ਵੀ ਨਹੀਂ ਵਿਚਾਰਾ ਤਾਂ ਖੁੱਤੀ ਆ ਕੁਝ ਚ ਪਾਣੀ ਖੜਾ ਹੁੰਦਾ ਸੋ ਇਹਦੇ 'ਤੇ ਅਸੀਂ ਕਮੈਂਟ ਕਰੀਏ ਉਹਨੂੰ ਅਨਸੈਸਰਲੀ ਇੰਪੋਰਟੈਂਸ ਦਿੰਦੇ ਹਾਂ ਤਾਂ ਫਿਰ ਤੁਸੀਂ ਆਹ ਦੇਖ ਲਓ ਜਿਹੜਾ DC ਬ੍ਰਿਟਿਸ਼ ਸੈਟਅਪ ਆ ਸਾਰਾ DC ਜਿਹੜਾ ਆ ਉਹ ਆਰਡਰ ਦੇ ਰਿਹਾ ਵੀ ਝੰਡੇ ਲਾਓ ਤਿਰੰਗੇ ਜਿਹੜੇ ਆ ਤੇ ਉਹ ਤੁਸੀਂ ਦੇਖੋ ਸਾਰੇ ਐਡਮਿਨ ਨੇ ਫੋਲੋ ਕਰਨੀ ਪੁਲਿਸ ਵੀ ਉਹਦੇ ਥੱਲੇ ਆਉਂਦੀ ਸਾਰਾ ਬਿਊਰੋਕਰੈਟਿਕ ਸੈਟਅਪ ਇਹ ਆ ਤੇ ਜਿਹੜੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ DC ਅੰਮ੍ਰਿਤਸਰ ਤੋਂ ਬਿਨਾਂ ਉਹ ਵੀ ਨਹੀਂ ਚੱਲਦੀ ਸੋ ਤਕਰੀਬਨ ਸਰਕਾਰ ਦੇ ਆਰਡਰ ਆ ਗਿਆ ਝੰਡੇ ਲਾਓ ਤੇ ਇਹਦਾ ਮਤਲਬ ਝੰਡੇ ਲਾਉਣ ਦਾ ਕੋਈ ਫਰਕ ਤਾਂ ਪੈਂਦਾ ਨਾ ਜਿਹੜੇ ਸਿੱਖ ਝੰਡੇ ਲਾ ਰਹੇ ਇੱਥੇ ਜਿਹੜੇ ਸਾਨੂੰ ਇੱਥੇ ਅਸੀਂ ਖਾਲਿਸਤਾਨ ਦੇ ਝੰਡੇ ਲਾਉਣੇ ਜਦੋਂ ਸਾਨੂੰ ਕਿਹਾ ਜਾਂਦਾ ਸੀ ਵੀ ਇੱਥੇ ਮੋਰਚਾ ਕੁਝ ਹੋ ਰਿਹਾ ਤੁਸੀਂ ਕੁਝ
ਗਰਾਊਂਡ ਦੀ ਗੱਲ ਕਰੋ ਆਓ ਤੁਸੀਂ ਹਵਾ 'ਚ ਗੱਲਾਂ
ਕਰਦੇ ਆ ਹਾਂ
ਝੰਡਾ ਲਾਉਣ ਨਾਲ ਕੀ ਹੁੰਦਾ
ਬਿਲਕੁਲ
ਸੋ ਬਿਲਕੁਲ ਜੀ ਤੁਸੀਂ ਦੇਖਿਆ ਆ ਵੀ ਝੰਡੇ ਜਿਹੜੇ ਨੇ ਉਹ ਲਾਏ ਜਾ ਰਹੇ ਨੇ ਪੰਜਾਬ ਸਰਕਾਰ ਵੀ ਅਤੇ ਸਾਰੀਆਂ ਸਰਕਾਰਾਂ ਵੀ ਛੋਟੇ ਮੋਟੇ ਅਦਾਰੇ ਵੀ ਵਿਚਾਰਾ ਕੋਈ ਰਾਸ਼ਨ ਡਿਪੂ ਵਾਲਾ ਹੋਵੇ ਉਹ ਵੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਨੇ ਉਹ ਆਪਣੇ ਕੋਲ ਅੱਜ ਐਡਵਰਟਾਈਜ਼ਮੈਂਟ ਦੀਆਂ ਕਾਲਾਂ ਵੀ ਬਹੁਤ
ਆ ਰਹੀਆਂ
ਪ੍ਰੋਗਰਾਮ ਵੀ ਆਪਾਂ ਜਿਹੜੀਆਂ ਕਰਨੇ ਨੇ
ਹਾਂਜੀ
ਸੋ ਆਪਾਂ ਪਹਿਲਾਂ ਗੱਲਬਾਤ ਜਿਹੜੀ ਆ ਕੰਟੀਨਿਊ ਕਰਦੇ ਹਾਂ
ਹਾਂਜੀ
ਬਈ ਇੱਕ ਅਸੀਂ ਬੀਬੀ ਦੇਖੀ ਉਹ ਕਹਿੰਦੀ ਹੈ ਜੀ ਮੇਰੇ ਰਾਸ਼ਨ 'ਚੋਂ ਪੈਸੇ ਕੱਟ ਲਏ ਤਿਰੰਗੇ ਦੇ ਪਿੱਛੇ ਹੈਨਾ
ਹਾਂਜੀ ਸੁਣਿਆ ਜੀ
ਤੇ ਉਹ ਮਤਲਬ ਉਹ ਕਾਰ ਜਿਹੜੇ ਲੋਕ ਹੁਣ ਮੈਂ ਇੱਕ ਸਿੱਖ ਦੀ ਗੱਲ ਕਰ ਲੈਣਾ ਵੀ ਚਲੋ ਸਿੱਖ ਇੱਕ ਸੈਪਰੇਟ ਰਿਲੀਜਨ ਆ ਜਾਂ ਪੰਜਾਬ ਦਾ ਕਨਫਲਿਕਟ ਆ ਪੰਜਾਬ ਨਹੀਂ ਚਾਹੁੰਦਾ ਝੰਡਾ ਲਾਉਣਾ ਜਿਹੜੇ ਹਰਿਆਣਾ ਪਾਰਟ ਹੋ ਗਿਆ ਜਾਂ ਜਿਹੜੇ ਹੋਰ ਸਾਡੇ ਵੀਰ ਭੈਣ ਭਾਈ ਹਿੰਦੂਇਜ਼ਮ ਨੂੰ ਬਿਲੀਵ ਕਰਦੇ ਨੇ ਅਸੀਂ ਉਹਨਾਂ ਦੀਆਂ ਵੀਡੀਓ ਦੇਖੀਆਂ ਨੇ ਅਤੇ ਉਹ ਵੀ ਕਹਿੰਦੇ ਨੇ ਜੀ ਅਸੀਂ ਸਾਡਾ ਰਾਸ਼ਨ 'ਚੋਂ ਪੈਸੇ ਕੱਟ ਲਏ ਸਾਨੂੰ ਝੰਡਾ ਦੇ ਤਾ ਅਸੀਂ ਝੰਡਾ ਨਹੀਂ ਸਾਨੂੰ ਰਾਸ਼ਨ ਚਾਹੀਦਾ ਕਹਿਣ ਤੋਂ ਭਾਵ ਵੀ ਜਿਨ੍ਹਾਂ ਦਾ ਆਪਣਾ ਝੰਡਾ ਹੈ ਉਹ ਵੀ ਇਸ ਤੋਂ ਮਨ ਕਰਨੇ ਵੀ ਸਾਨੂੰ ਫੈਸਿਲਿਟੀਜ਼ ਚਾਹੀਦੀਆਂ ਨੇ
ਹਾਂਜੀ
ਇੱਕ ਮੇਰੇ ਖਿਆਲ ਦੇ ਵਿੱਚ ਬੜਾ ਵਧੀਆ ਇੱਕ ਕਾਰਟੂਨਿਸਟ ਨੇ ਕਾਰਟੂਨ ਬਣਾ ਕੇ ਗੱਲ ਦੱਸੀ ਹੈ ਵੀ ਇੱਕ ਬੰਦਾ ਆ ਕੇ ਕਹਿੰਦਾ ਸਰਕਾਰੀ ਅਫਸਰ ਨੂੰ ਵੀ ਸਰਦਾਰ ਆਪਣਾ ਅਫਸਰ ਜੀ ਆਹ ਬੰਦਾ ਮੈਂ ਲਿਆਂਦਾ ਤੇ ਝੰਡਾ ਇਹਨੇ ਆਪਣੇ ਘਰ 'ਤੇ ਲਾਉਣਾ ਤੇ ਝੰਡਾ ਇਹਦੇ ਕੋਲ ਹੈਗਾ ਇਹਨੂੰ ਘਰ ਲੈ ਦਿਓ
ਬਿਲਕੁਲ
ਤੇ ਉਹ ਕਹਿੰਦੇ ਜਿਹਨੂੰ ਘਰ ਦੀ ਲੋੜ ਆ ਝੰਡਾ ਇਹਦੇ ਕੋਲ ਹੈਗਾ, ਇਹਨੂੰ ਘਰ ਲੈ ਕੇ ਦੇ ਦਿਓ ਤੇ ਝੰਡਾ ਲਾ ਲੂਗਾ।
ਬਿਲਕੁਲ।
ਸੋ ਕਹਿਣ ਦੇ ਭਾਵ ਜਿਹੜੀ ਲੋਕਾਂ ਦੀਆਂ ਬੇਸਿਕ ਨੈਸੈਸਿਟੀਜ਼ ਨੇ, ਈਵਨ ਕਿ ਅਜੇ ਤੱਕ ਵੀ ਆਪਾਂ ਜਦੋਂ ਗੱਲ ਕਰਦੇ ਹਾਂ ਹਜ਼ਾਰਾਂ ਲੋਕਾਂ ਦੇ ਕੋਲ, ਅੱਧਾ ਲਗਭਗ ਭਾਰਤ ਦੇ ਕੋਲ ਬਾਥਰੂਮ ਦੀ ਫੈਸਿਲਿਟੀ ਨਹੀਂ ਹੈਗੀ, ਉਹ ਅਜੇ ਵੀ ਜੰਗਲ ਪਾਣੀ ਜਿਹੜੇ ਬਾਹਰ ਜਾਂਦੇ ਨੇ, ਜਿਹੜੀਆਂ ਬੇਸਿਕ ਨੈਸੈਸਿਟੀਆਂ ਨੇ ਉੱਧਰ ਧਿਆਨ ਨਹੀਂ ਦਿੱਤਾ ਜਾਂਦਾ। ਹੋਰ ਇਹ ਤਰ੍ਹਾਂ ਦਾ ਸਮਾਨ ਜਿਹੜਾ ਝੰਡਾ ਲਾ ਲਓ ਜਾਂ ਐਕਸ ਵਾਈ ਜ਼ੀ ਜਿਹੜੇ ਨੇ, ਇਹ ਕਿੰਨੇ ਕੁ ਕਾਰਗਰ ਨੇ ਇਹਦਾ ਇਕਾਨਮੀ ਦੇ ਉੱਤੇ। ਇਕਾਨਮਿਕ ਪਰਸਪੈਕਟਿਵ ਤੋਂ ਮੋਦੀ ਸਾਹਿਬ ਕਹਿ ਰਹੇ ਨੇ ਕਿ ਕੋਈ ਹੋਰ ਜੁਮਲਾਬਾਜ਼ੀ ਕਾ ਹੋ ਰਹੀ ਆ।
ਬਿਲਕੁਲ ਜੀ, ਜੁਮਲਾਬਾਜ਼ੀ ਹੁੰਦੀ ਜਦੋਂ ਕੁਛ ਕੋਲ ਨਾ ਹੋਵੇ ਫਿਰ ਜੁਮਲਿਆਂ ਦੇ ਨਾਲ ਹੀ ਕੰਮ ਚਲਾਉਣਾ ਪੈਂਦਾ।
ਅੱਛਾ,
ਅਤੇ ਹੁਣ ਤੁਸੀਂ ਦੇਖੋ ਵੀ ਜਿਹੜਾ ਤੁਸੀਂ ਸ਼ਾਇਦ ਭਾਅ ਜੀ ਹਰਿਆਣੇ ਵਿੱਚ ਖਬਰ ਸੁਣੀ ਆ ਵੀ ਇੱਕ ਗੁਰਦੁਆਰਾ ਸਾਹਿਬ ਆ ਮੇਰਾ ਖਿਆਲ ਪਜੋਕਰਾ ਸਾਹਿਬ, ਉੱਥੇ ਉਹਨਾਂ ਨੇ ਕਿਹਾ ਵੀ ਨਿਸ਼ਾ ਆਪਣਾ ਤਿਰੰਗਾ ਲਾਓ ਆਪਣੇ ਖੱਟਰ ਸਾਹਿਬ ਜਿਹੜੇ ਮੁੱਖ ਮੰਤਰੀ ਨੇ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿੱਥੇ ਤਾਂ ਲੰਗਰ ਮਿਲਦਾ ਲੋਕਾਂ ਨੂੰ ਫ੍ਰੀ ਦੇ ਵਿੱਚ, ਇਹ ਗੱਲ ਮੈਂ ਅੱਜ ਸੁਣ ਵੀ ਰਿਹਾ ਸੀ ਕਿਸੇ ਦੀ, ਪਤਾ ਨਹੀਂ ਮੈਨੂੰ ਸਮਝ ਨਹੀਂ ਆਏ ਕੌਣ ਬੋਲ ਰਿਹਾ ਸੀ, ਵੀ ਉੱਥੇ ਤਾਂ ਉਹ ਕਹਿੰਦੇ ਆ ਵੀ ਕੋਈ ਨਿਸ਼ਾ ਤਿਰੰਗਾ ਨਾ ਲਾਓ ਜਾਂ ਕੋਈ ਇੱਦਾਂ ਦੀ ਗੱਲ ਨਹੀਂ, ਉਹ ਤੁਹਾਨੂੰ ਮੁਫ਼ਤ 'ਚ ਲੰਗਰ ਦੇ ਰਹੇ ਆ। ਜਿੰਨੇ ਵਿਚਾਰੇ ਤੁਸੀਂ ਆਹ ਵੀਡੀਓ ਦੀ ਗੱਲ ਕੀਤੀ ਜਿਹੜਾ ਕਿ ਬਹੁਤ ਸਰਕੂਲੇਟ ਹੋ ਰਿਹਾ ਸਾਰੇ ਸੋਸ਼ਲ ਮੀਡੀਆ 'ਤੇ, ਵੀ ਉਹ ਵਿਚਾਰੀ 120 ਦਾ ਰਾਸ਼ਨ ਲੈਣ ਆਈ ਅਤੇ ਉਹ ਕਹਿੰਦਾ ਵੀ ਤੈਨੂੰ 100 ਦਾ ਮਿਲੂਗਾ, 20 ਦਾ ਤੈਨੂੰ ਝੰਡਾ ਦੇਣਾ ਨਾਲ, ਅਤੇ ਜਿੱਥੇ ਉਹ ਕੋਈ ਪੈਸਾ ਵੀ ਨਹੀਂ ਮੰਗਦੇ ਰਾਸ਼ਨ ਵੀ ਅਸਲ 'ਚ ਚੱਕਰ ਹੀ ਸਾਰਾ ਇਹ ਹੈ। ਹੁਣ ਤੁਸੀਂ ਮੈਨੂੰ ਇਹ 'ਚ ਕੋਈ ਸ਼ੱਕ ਨਹੀਂ, ਉੱਥੇ ਨੈਸ਼ਨਲਿਜ਼ਮ ਦਾ ਡੰਡਾ ਪੁੱਟਣ ਦੀ ਕੋਈ ਲੋੜ ਨਹੀਂ ਸੀ, ਇਹਦਾ ਰੈਫਰੈਂਡਮ ਜਿਹੜਾ ਹੈ ਨਾ ਉਹਦੇ ਨਾਲ ਬਹੁਤ ਵੱਡਾ ਲਿੰਕ ਹੈ। ਚਾਹੇ ਆਪਣੇ ਬੰਦੇ ਕਈ ਵਾਰੀ ਕਹਿ ਦਿੰਦੇ ਯਾਰ ਨਹੀਂ ਉਹ ਕੁਛ ਉਹਨਾਂ ਦੇ ਨਾਲ ਕੋਈ ਮਤਲਬ ਨਹੀਂ, ਚਾਹੇ ਉਹ ਜਿਹੜੇ ਦੂਸਰੇ ਵੀਰ ਨੇ ਝੰਡਾ ਲਾਉਂਦੇ ਨਹੀਂ ਲਾਉਂਦੇ ਆ, ਉਹਨਾਂ ਨੂੰ ਕਹਿ ਜ਼ਰੂਰ ਰਹੇ ਆ ਵੀ ਲਾਓ ਉਹ ਅਸਲ 'ਚ ਪੰਜਾਬ ਦੇ ਵਿੱਚ ਜਿਹੜੀ ਇਹ ਧਿਰ ਆ ਨਾ
ਨੈਸ਼ਨਲਿਜ਼ਮ।
ਹਾਂਜੀ,
ਉਹਨੂੰ ਕਿਤੇ ਨਾ ਕਿਤੇ। ਅੱਛਾ, ਤੁਸੀਂ ਵੀ, ਪਰ ਮੈਂ ਨਾਲ ਦੱਸ ਦੇਵਾਂ ਵੀ ਤੁਸੀਂ ਵੀ ਕਾਰ ਰੈਲੀ ਕੱਢ ਰਹੇ ਹੋ ਝੰਡਿਆਂ ਦੇ ਨਾਲ।
ਹਾਂਜੀ ਬਿਲਕੁਲ ਜੀ ਬਿਲਕੁਲ,
ਉਹਦੀ ਜਾਣਕਾਰੀ ਵੀ ਦੇ ਦਿਓ।
ਬਿਲਕੁਲ ਭਾਅ ਜੀ, ਅਸੀਂ ਜਿਹੜੀ ਕਾਰ ਰੈਲੀ 15 ਅਗਸਤ ਨੂੰ ਸੋਮਵਾਰ ਨੂੰ ਸਵੇਰੇ ਗ੍ਰੇਟਰ ਪੰਜਾਬ ਪਲਾਜ਼ੇ ਤੋਂ ਡਰਿਊ ਰੋਡ 'ਤੇ, ਜਿਹੜਾ ਈਸਟ ਡਰਿਊ ਉਹਨੂੰ ਕਹਿੰਦੇ ਆ, ਉੱਥੋਂ ਸ਼ੁਰੂ ਕਰ ਰਹੇ ਹਾਂ ਅਤੇ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਮੇਰਾ ਖਿਆਲ ਜਗ੍ਹਾ ਭਾਅ ਜੀ ਤੁਹਾਨੂੰ ਤਾਂ ਸ਼ਾਇਦ ਪਤਾ ਪੱਕਾ 10 ਤੋਂ 1 ਆ, ਅਤੇ ਉਹ ਟਾਈਮ ਉੱਥੇ ਅਸੀਂ ਬੇਨਤੀ ਕਰਾਂਗੇ, ਅਸੀਂ ਤਾਂ ਖੁਦ ਵੀ ਕਰ ਰਹੇ ਹਾਂ ਵੀਰੋ, ਸਾਰੇ ਤੁਸੀਂ ਹੁੰਮ ਹੁਮਾ ਕੇ ਪਹੁੰਚੋ ਉੱਥੇ, ਅਤੇ ਅੱਜ ਇਹ ਜਿਹੜਾ ਇਹ ਧੱਕਾ ਜਿਹੜਾ ਜੇ ਸਾਡੇ ਗੁਰੂਆਂ ਨੇ, ਗੁਰੂ ਤੇਗ ਬਹਾਦਰ ਨੇ ਧੱਕਾ ਰੋਕਿਆ, ਅਤੇ ਇੱਕ ਜਦੋਂ ਸਾਰਿਆਂ ਨੂੰ 2-1 ਕਰਨ ਦੀ ਗੱਲ ਸੀ, ਤੀਆ ਵੀ ਚਲਾ ਤਾ, ਸੋ ਅੱਜ ਅਸੀਂ ਵੀ ਦਿਖਾਈਏ ਉਹਨਾਂ ਨੂੰ ਵੀ ਇਹ ਅਸੀਂ ਉਸੀ ਗੁਰੂ ਦੇ ਸਿੱਖ ਹਾਂ, ਅਤੇ ਉਸੇ ਤਰੀਕੇ ਦੇ ਨਾਲ ਸਾਰੀ ਟੋਰਾਂਟੋ। ਹੁਣ ਸਾਨੂੰ ਪਤਾ ਭਾਅ ਜੀ, ਅਸੀਂ ਸੁਣਦੇ ਰਹਿੰਦੇ ਵੀ ਹਜ਼ਾਰਾਂ ਸਰੋਤੇ ਨੇ ਆਪਣੇ, ਆਪਾਂ ਦੇਖੋ ਇੱਕ ਲੜਾਈ ਦੇ ਵਿੱਚ ਇੱਕ ਚੀਜ਼ ਹੁੰਦੀ ਆ, ਦ ਟਰੁੱਥ ਇਜ਼ ਦ ਫਸਟ ਕੈਜੁਅਲਿਟੀ ਆਫ ਵਾਰ, ਕਿਸੇ ਲੜਾਈ ਦੀ ਜਿਹੜੀ ਪਹਿਲੀ ਮਾਰ ਹੁੰਦੀ ਆ ਉਹ ਸੱਚਾਈ ਹੁੰਦੀ ਆ,
ਸੱਚਾਈ ਮਾਰ ਦਿੱਤੀ ਜਾਵੇ।
ਬਿਲਕੁਲ, ਇਹ ਮਾਰੀ ਜਾਂਦੀ ਹੈ ਸਭ ਤੋਂ ਪਹਿਲਾਂ, ਇਹਨੂੰ ਸੱਟ ਮਾਰੀ ਜਾਂਦੀ ਆ, ਅਤੇ 1947 ਤੋਂ ਲੈ ਕੇ ਜਿੰਨਾ ਮੀਡੀਆ ਆ ਉਹ ਸਾਡੇ ਨਾਲ ਜੰਗ ਦੇ ਵਿੱਚ ਹੈ, ਕਿਉਂਕਿ ਤੁਸੀਂ ਦੇਖੋ ਸੱਚਾਈ ਦੀ ਗੱਲ ਜੇ ਕਰੋ, ਮਹਾਰਾਜਾ ਆਪਣੇ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਵੀ ਗਲਤ, ਬਾਬਾ ਬੰਦਾ ਸਿੰਘ ਵੀ ਗਲਤ, ਜੇ ਦੀਪ ਸਿੰਘ ਆ ਉਹਦੇ ਵੀ ਕੁਛ ਲੱਭਦਾ ਬਾਅਦ 'ਚ, ਜਿਹੜਾ ਕਿ ਕਲਸੀ ਸਾਹਿਬ ਵੀ ਮਿਲੇ ਉਹ ਵੀ ਹੈ ਨਹੀਂ ਸੀ, ਮੂਸੇ ਵਾਲੇ ਦਾ ਵੀ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੇ ਨਾਲ, ਜੇ ਸਾਡਾ ਕੋਈ ਵਕੀਲ ਉੱਠਦਾ ਆ ਉਹਦੇ 'ਤੇ ਵੀ ਕਿਹੋ ਜਿਹਾ ਕਦੀ ਉਹਨੂੰ ਟੈਰਰਿਜ਼ਮ ਦੇ ਨਾਲ ਚਾਰਜ, ਮਤਲਬ ਮੇਰਾ ਕਹਿਣ ਦਾ ਭਾਵ ਹੈ ਡੈਮੋਨਾਈਜੇਸ਼ਨ ਉਹਨਾਂ ਵੱਲੋਂ,
ਕਰੈਕਟਰ ਅਸੈਸੀਨੇਸ਼ਨ।
ਬਿਲਕੁਲ, ਸਾਡੇ ਵੱਲੋਂ ਉਹਦਾ ਰਿਸਪੌਂਸ ਕੀ ਆ ਉਹ ਕੌਮ ਨੂੰ ਜ਼ਰੂਰ ਸੋਚਣਾ ਪੈਣਾ। ਹੁਣ ਦੇਖੋ ਤੁਸੀਂ ਅੱਜ 3ਰਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ, ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਪੋਲੀਟਿਕਸ ਪੰਜਾਬ ਦਾ ਇਹ, ਤੁਸੀਂ ਟੋਰਾਂਟੋ ਦੇ ਵਿੱਚ ਸੁਣਨ ਵਾਲੇ ਮੇਰੇ ਵੀਰ ਜਿਹੜੇ ਕਾਰਾਂ 'ਚ ਜਾ ਰਹੇ, ਟਰੱਕਾਂ 'ਚ ਜਾਂ ਘਰਾਂ 'ਚ ਜਾਂ ਕਿਸੇ ਨੇ ਸੁਣ ਲਿਆ, ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਤੁਸੀਂ ਕਈ ਵਾਰੀ ਕਹਿੰਦੇ ਪ੍ਰੋਗਰਾਮ ਕਰੋ, ਤੁਹਾਡੇ ਕੋਲ ਹੁਣ ਆ ਗਿਆ ਆ, ਕਾਲਾਂ ਅਸੀਂ ਹੁਣ ਲੈਣੀਆਂ ਨੇਗੀਆਂ, ਹਲੇ ਓਪਨ ਨਹੀਂ ਕਰਨੀਆਂ, ਮੈਨੂੰ ਪਤਾ ਤੁਸੀਂ ਕਾਲਾਂ ਵੀ 416 620 1778 'ਚ ਕਰ ਰਹੇ ਹਾਂ, ਅਸੀਂ ਉਹ ਵੀ ਟਾਈਮ ਨਾਲ ਜਦੋਂ ਗਾਂਹ ਆਊਗਾ ਉਹ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ। ਮੈਨੂੰ ਪਤਾ ਡਿਮਾਂਡ ਇਸ ਸਿੱਖਾਂ ਦੇ ਹੱਕਾਂ ਦੀ ਕਿੰਨੀ ਜ਼ਿਆਦੀ ਆ, ਮੈਂ ਇਸ ਗੱਲ ਨੂੰ ਸਮਝਦਾ ਹਾਂ। ਸੋ ਸਾਡੇ ਕੋਲੋਂ ਨਿਊਯਾਰਕ ਤੋਂ ਰਹਿਣ ਵਾਲੇ ਬਾਬਾ ਜੈਗ ਹੁਣੀ, ਕਦੀ ਇੰਗਲੈਂਡ, ਕਦੀ ਸਵਿਟਜ਼ਰਲੈਂਡ, ਕਦੀ ਇਟਲੀ ਤੋਂ ਹੁਣ ਸਾਡੇ ਕੋਲ ਟੋਰਾਂਟੋ 'ਤੇ ਆਏ ਹੋਏ ਨੇ। ਸੋ ਤੁਸੀਂ ਸਾਰੇ ਇਸ ਮੈਸੇਜ ਨਾਲ ਜੁੜਨ ਦੇ ਲਈ, ਅੱਜ ਦਾ ਦਿਨ ਅਸੀਂ ਕਰ ਰਹੇ ਹਾਂ 5-6, ਅਤੇ ਕੱਲ੍ਹ ਨੂੰ ਅਸੀਂ ਕਰਨਾ ਜੀ 1-2। ਸੋ ਬਾਬਾ ਜੈਗ ਜੀ ਇੱਕ ਵਾਰੀ ਫਿਰ ਇਨਫੋਰਮੇਸ਼ਨ 15 ਅਗਸਤ।
ਬਿਲਕੁਲ ਜੀ, ਕੱਲ੍ਹ ਨੂੰ ਜਿਹੜੀ ਆ ਸੋਮਵਾਰ ਨੂੰ 15 ਅਗਸਤ ਨੂੰ ਕਾਰ ਰੈਲੀ ਜਿਹੜੀ ਆ ਉਹ ਨਿਕਲਣ ਜਾ ਰਹੀ ਆ, ਜਿਹੜੀ ਕਿ ਗ੍ਰੇਟਰ ਪੰਜਾਬ ਪਲਾਜ਼ੇ ਤੋਂ ਭਾਰਤੀ ਅੰਬੈਸੀ ਤੱਕ ਜਾਣੀ ਆ, ਕਿਉਂਕਿ ਮੋਦੀ ਸਾਹਿਬ ਨੇ ਕਿਹਾ ਜੀ ਸ਼੍ਰੀ ਮੋਦੀ ਜੀ, ਰਿਸਪੈਕਟ ਦੇਣੀ ਬਣਦੀ ਆ ਜੀ, ਸਾਰਿਆਂ ਦਾ ਹੱਕ ਬਣਦਾ। ਅਸੀਂ 2 ਵਾਰ ਸ਼੍ਰੀ ਲੈਂਦੇ, ਮੈਂ 3 ਵਾਰ ਲਾਊਂਗਾ ਸ਼੍ਰੀ ਮੋਦੀ ਜੀ। ਉਹਨਾਂ ਨੇ ਕਿਹਾ ਵੀ ਤਿਰੰਗੇ ਲਾਉਣੇ ਨੇ, ਅਤੇ ਅਸੀਂ ਜਿਹੜੀ ਆ ਸਾਡੇ ਕੋਲ ਜਾਣਕਾਰੀ ਪਹੁੰਚੀ ਆ ਵੀ ਉਹਨਾਂ ਨੇ ਖਾਲਿਸਤਾਨ ਦੇ ਝੰਡੇ ਲਾ ਕੇ ਅੰਬੈਸੀ ਦੇ ਮੂਹਰੇ ਗੱਡੀਆਂ ਜਿਹੜੀਆਂ ਨੇ ਉਹ ਲੈ ਕੇ ਜਾਣੀਆਂ, ਕਾਰ ਰੈਲੀ ਕੱਢਣੀ ਆ। ਸੋ ਮੈਨੂੰ ਲੱਗਦਾ ਵੀ ਸਰਕਾਰ ਨੇ ਆਪ ਆਪਣੇ ਗਲ ਪਰਹਾ ਪਾ ਲਿਆ।
ਬਿਲਕੁਲ,
ਕਿਤੇ ਨਾ ਕਿਤੇ ਜਿਹੜੀਆਂ ਨੇ ਜਿਉਂ ਜਿਉਂ ਕਿਸੇ ਚੀਜ਼ ਨੂੰ ਦਬਾਉਂਦੇ ਨੇ ਤਿਉਂ ਤਿਉਂ ਉਹ ਚੀਜ਼ ਉੱਭਰ ਕੇ ਸਾਹਮਣੇ ਆਉਂਦੀ ਆ। ਟੋਰਾਂਟੋ ਬ੍ਰੈਂਪਟਨ ਦੇ ਵਿੱਚ ਗੌਰ ਮੈਡੋ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੜੀਆਂ ਖਾਲਿਸਤਾਨ ਦੀਆਂ ਵੋਟਾਂ ਸਵੇਰੇ 9 ਵਜੇ ਤੋਂ 5 ਤੱਕ ਪੈਣਗੀਆਂ। ਤੁਸੀਂ ਕੱਚੇ ਹੋ, ਤੁਸੀਂ ਪੱਕੇ ਹੋ, ਤੁਸੀਂ ਸਟੂਡੈਂਟ ਹੋ, ਤੁਸੀਂ ਵਿਜ਼ਟਰ ਹੋ, ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਤੁਸੀਂ ਆਓ ਆਪਣੀ ਵੋਟ ਕਰੋ। ਪੰਜਾਬ ਦੇ ਪੋਲੀਟੀਕਲ ਸਟੇਟਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਡੀ ਕੀ ਸੇ ਆ, ਤੁਸੀਂ ਹਾਂ ਚੋ, ਤੁਸੀਂ ਨਾ ਚੋ, ਤੁਸੀਂ ਕੰਫਿਊਜ਼ਡ ਹੋ, ਤੁਹਾਨੂੰ ਪਤਾ ਨਹੀਂ ਲੱਗਦਾ, ਤੁਸੀਂ ਸੈਂਟਰ ਪਹੁੰਚੋ, ਸਾਰੀਆਂ ਕਨਫਿਊਜ਼ਨਾਂ ਨਿਕਲ ਜਾਣਗੀਆਂ। ਜਦੋਂ ਜਕਾਰੇ ਸੁਣੇ, ਜਦੋਂ ਲੋਲਾ ਸੁਣਿਆ, ਤੁਹਾਨੂੰ ਲੱਗ ਜੂਗਾ ਪਤਾ ਵੀ ਕਿਹੜੇ ਭਾਅ ਚੱਲਦਾ ਆ। ਸੋ ਰੈਲੀ 'ਚ, ਸੋਮਵਾਰ ਦੀ ਰੈਲੀ 'ਚ ਜਿਹੜੇ ਮੇਰੇ ਵੀਰ ਹਮਾਇਤ ਨੇ, ਉਹ ਜ਼ਰੂਰ ਜਿਹੜੀਆਂ ਨੇ ਆਪਣੀ ਸ਼ਮੂਲੀਅਤ ਕਰਨੀਆਂ ਗੱਡੀ ਦੇ ਨਾਲ, ਸੋਮਵਾਰ ਨੂੰ ਸਵੇਰੇ 10 ਤੋਂ 11 ਗ੍ਰੇਟਰ ਪੰਜਾਬ ਪਲਾਜ਼ੇ ਤੋਂ ਭਾਰਤੀ ਅੰਬੈਸੀ ਤੱਕ ਖਾਲਿਸਤਾਨ ਦੇ ਝੰਡਿਆਂ ਨਾਲ ਕਾਰ ਰੈਲੀ ਜਿਹੜੀ ਹੈ ਨਿਕਲਦੀ ਜਾ ਰਹੀ ਆ। ਸੋ ਨਾਲ ਦੀ ਨਾਲ ਅਸੀਂ, ਮੈਂ ਇੱਕ ਵਾਰੀ ਫਿਰ ਮੋਟੇ ਮੋਟੇ ਆਪਣੇ ਸਪੋਂਸਰ ਦੱਸ ਦਿੰਦਾ ਜੀ, ਅਕਾਲ ਟਰੱਕ ਐਂਡ ਲੂਪ, ਮਾਲਟਨ ਗੁਰਦੁਆਰਾ ਸਾਹਿਬ, ਸਿੱਖਸ ਫਾਰ ਜਸਟਿਸ, ਫਾਸਟ ਲੇਨ ਟਰੱਕਰਸ, ਟਾਰਗੇਟ ਟਰੱਕ ਐਂਡ ਸੇਲ ਲੀਜ਼ਿੰਗ, ਨੋਮੀ ਵਾਇਰਲੈਸ, ਇਹ ਸਾਡੇ ਅੱਜ ਦੇ ਜਿਹੜੇ ਨੇ ਸਪੋਂਸਰ ਨੇ, ਤੁਸੀਂ ਜ਼ਰੂਰ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਲੈਣੀਆਂ ਨੇ। ਸੋ ਇਹਦੇ ਨਾਲ ਨਾਲ ਹੁਣ ਅਸੀਂ ਝੰਡਾ ਚੜ੍ਹਾਉਣ ਦੀ ਗੱਲ ਕਰਦੇ ਪਏ ਹਾਂ, ਜਿਹੜੀ ਮੋਦੀ ਸਾਹਿਬ ਨੇ ਕਿਹਾ ਆ। ਸੋ ਮੋਦੀ ਸਾਹਿਬ ਦੇ ਕਰ ਕਮਲਾਂ ਦੇ ਉੱਤੇ ਮਨਪ੍ਰੀਤ ਬਾਦਲ ਜਿਹੜੇ ਨੇ, ਕਿਸੇ ਵੇਲੇ ਇਹਨਾਂ ਨੇ ਵੀ ਕਿਹਾ ਸੀ ਜੀ ਪੰਜਾਬ 'ਚ ਬਦਲਾਅ ਲੈ ਕੇ ਆਉਣਾ ਆ, ਉਹ ਬਦਲਾਅ ਲਿਆਉਂਦੇ ਲਿਆਉਂਦੇ ਆਪ ਇਹ ਬਦਲਾਅ ਦਾ ਹਿੱਸਾ ਬਣ ਗਏ। ਪੀ 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 ਦੇ ਨਾਂ ਦੇ ਥੱਲੇ ਉੱਤੇ ਪੋਲੀਟੀਕਲ ਪਾਰਟੀ ਜਿਹੜੀ ਆ ਸ਼ੁਰੂ ਕੀਤੀ ਸੀ, ਅਤੇ ਉਹ ਪੀ 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 ਕਾਂਗਰਸ 'ਚ ਜਿਹੜੀ ਆ ਮਰਜ ਹੋ ਗਈ ਸੀ। ਉਹਨਾਂ ਨੇ ਇੱਕ ਫੋਟੋ ਪਾਈ ਆ ਜਿਹਦੇ 'ਚ ਉਹਨਾਂ ਨੇ ਝੰਡਾ ਭਾਰਤ ਦਾ ਚੱਕਿਆ ਹੋਇਆ ਅਤੇ ਪਿੱਛੇ ਗੁਰਦੁਆਰਾ ਸਾਹਿਬ ਆ। ਭੁਪਿੰਦਰ ਸਿੰਘ ਜੀ, ਕੀ ਸੁਨੇਹਾ ਦੇ ਰਿਹਾ
ਉਹ? ਬਿਲਕੁਲ ਜੀ, ਉਹ ਸੁਨੇਹਾ ਆਪਣੇ ਜੈਗ ਭਾਜੀ ਉਹੀ ਹੈ ਜਿਹੜਾ ਉਸ ਵੇਲੇ ਕਿਸੇ ਵੇਲੇ ਰਾਮ ਰਾਏ ਨੇ ਜਦੋਂ ਇਹ ਤੁੱਕ ਬਦਲੀ ਸੀ ਕਿ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਹਾਰ, ਮਤਲਬ ਕਿ ਉਹੀ ਸੇਮ ਅਤੇ ਰਿਸਪੋਂਸ ਸੰਗਤ ਦਾ ਉਹੀ ਗੁਰੂ ਵਾਲਾ ਹੋਣਾ ਚਾਹੀਦਾ ਇਸ ਗੱਲ ਦੇ ਉੱਪਰ ਵੀ ਜਿਹੜੀ ਇਹ ਗੱਲ ਆ ਇਹ ਕਿ ਸਾਡੇ ਜਿਹੜਾ ਸਿੱਖ ਸਾਈਕੀ ਆ ਜਾਂ ਸਿੱਖ ਕੈਰੈਕਟਰ ਆ ਉਹਨੂੰ ਰਿਫਲੈਕਟ ਕਰਦੀ ਆ। ਅਸੀਂ ਤਾਂ ਨਹੀਂ ਇਹ ਕਹਿੰਦੇ ਵੀ ਅਸੀਂ ਤੁਸੀਂ ਉਹਨਾਂ ਦੇ ਝੰਡੇ ਦਾ ਕਿਸੇ ਤਰ੍ਹਾਂ ਦਾ ਨਿਰਾਦਰ ਕਰੋ, ਪਰ ਜਿੱਥੇ ਸਾਡਾ ਲੱਗਣਾ ਚਾਹੀਦਾ ਜੇ ਉੱਥੇ ਤੁਸੀਂ ਉਹਨਾਂ ਦਾ ਲਾਉਂਦੇ ਇਹ ਨਿਰਾਦਰ ਆ ਆਪਣੇ ਝੰਡੇ ਦਾ। ਸੋ ਇਹ ਤੁਸੀਂ ਸੰਗਤ ਜ਼ਰੂਰ ਸਮਝੇ ਇਹ ਗੱਲ ਨੂੰ ਕਿ ਉਹ
ਇੱਕ ਹੋਰ ਪਾਰਟ ਆਉਂਦਾ। ਭੁਪਿੰਦਰ ਸਿੰਘ ਜੀ, ਮੈਂ ਇਹ ਸਮਝਣਾ ਚਾਹੁੰਦਾ, ਸਿੱਖ ਸਾਈਕੀ ਦੀ ਤੁਸੀਂ ਗੱਲ ਕੀਤੀ ਆ, ਸਿੱਖ ਸਾਈਕੀ ਦੇ ਵਿੱਚ ਭਾਰਤੀ ਝੰਡਾ ਦੇਖਦੇ ਹਾਂ ਉਹ ਤੁਹਾਨੂੰ ਮਨਜ਼ੂਰ ਨਹੀਂ ਹੈ। ਮਜੋਰਟੀ ਕਮਿਊਨਿਟੀ ਦੇ ਵਿੱਚ ਸਿੱਖ ਜਦੋਂ ਹੈਗੇ ਨੇ, ਸੁਣਦੇ ਜਿੰਨੇ ਪ੍ਰੋਗਰਾਮ ਸੁਣਦੇ ਪਏ ਨੇ, ਭਾਰਤੀ ਝੰਡਾ ਦੇਖ ਕੇ ਉਹਨਾਂ ਨੂੰ ਜਿਹੜਾ ਆ ਕੁਛ ਹੋਰ ਤਰ੍ਹਾਂ ਦਾ ਮਹਿਸੂਸ ਹੋਣ ਲੱਗ ਜਾਂਦਾ। ਪਰ ਇਸ ਦੇ ਨਾਲ ਨਾਲ ਜਿਹੜੀਆਂ ਨੇ, ਜਦੋਂ ਤੁਸੀਂ ਦੇਖਦੇ ਹਾਂ ਵੀ ਕੈਨੇਡਾ ਦਾ ਝੰਡਾ ਵੀ ਗੁਰਦੁਆਰਿਆਂ ਦੇ ਨਗਰ ਕੀਰਤਨਾਂ 'ਚ ਤੁਸੀਂ ਵਰਤਦੇ ਹੋ, ਅਸੀਂ ਅਮਰੀਕਾ ਤੋਂ, ਅਤੇ ਅਮਰੀਕਾ ਦਾ ਝੰਡਾ ਵੀ ਅਸੀਂ ਨਗਰ ਕੀਰਤਨਾਂ 'ਚ ਪੈਰਲਲ ਲੈਂਦੇ ਹਾਂ, ਕੋਈ ਅਮਰੀਕਾ ਦਾ ਪ੍ਰੈਜ਼ੀਡੈਂਟ ਬਾਈਡਨ ਜਾਂ ਟਰੰਪ ਦਾ ਹੁਕਮ ਨਹੀਂ ਆਇਆ ਹੁੰਦਾ, ਜਾਂ ਕੋਈ ਬੋਰੋ ਦੇ ਪ੍ਰੈਜ਼ੀਡੈਂਟ ਦਾ ਜਾਂ ਕਿਸੇ ਹੋਰ ਦਾ ਆਰਡਰ ਨਹੀਂ ਆਉਂਦਾ ਵੀ ਅਮਰੀਕਾ ਦਾ ਝੰਡਾ ਲੈ ਕੇ ਜਾਓ। ਅਸੀਂ ਆਪਣੇ ਆਪ ਅਮਰੀਕਾ ਦਾ ਝੰਡਾ ਚੱਕਦੇ ਹਾਂ, ਕੈਨੇਡਾ ਦਾ ਝੰਡਾ ਚੱਕਦੇ ਹਾਂ ਵੀ ਯਾਰ ਅਸੀਂ ਇੱਥੇ ਰਹਿ ਰਹੇ ਹਾਂ। ਭਾਰਤੀ ਝੰਡੇ ਨਾਲ ਕੀ ਪ੍ਰੋਬਲਮ ਆ?
ਮੈਂ ਦੇਖੋ ਜੀ, ਇਸ ਝੰਡੇ ਨੂੰ ਅਕਾਲ ਤਖ਼ਤ 'ਤੇ ਲਾਇਆ ਗਿਆ ਭਾਜੀ 6 ਜੂਨ ਵਾਲੇ ਦਿਨ, ਜਿਸ ਤਰ੍ਹਾਂ ਕੋਈ ਪੋਸਟ ਜਿੱਤਣ ਤੋਂ ਬਾਅਦ ਫੌਜੀ ਉੱਥੇ ਆਪਣੀਆਂ ਉਹਨਾਂ ਦੇ ਝੰਡੇ ਦੂਸਰਿਆਂ ਦੇ ਲਾ ਕੇ, ਕਿਉਂਕਿ ਸਾਡੇ ਉੱਥੇ ਝੰਡੇ ਲੱਗੇ ਸੀ 2, ਸੋ ਉਹਨਾਂ ਨੂੰ ਉੱਥੇ ਉਹਨਾਂ ਨੇ ਸੰਤਾਂ ਨੂੰ ਵੀ ਉੱਥੇ ਸ਼ਹੀਦ ਕੀਤਾ, ਉਹਦੇ ਬਾਅਦ 'ਚ ਉੱਥੇ ਉਹ ਪੋਸਟ ਕਰ ਦਿੱਤਾ, ਮਤਲਬ ਕਿ ਯੂਨੀਵਰਸਲੀ ਐਕਸੈਪਟ ਜਿਹੜੀ ਪਲੇਸ ਆ।
ਆਪਾਂ ਕਾਲਾਂ ਵੀ ਨਾਲ
ਲਓ ਜੀ, ਲਓ ਕਾਲ
ਕਾਲ ਕਾਲ ਲੈ ਲੈਣੇ।
ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ ਜੀ,
ਵਾਹਿਗੁਰੂ ਜੀ ਕੀ ਫਤਿਹ ਜੀ।
ਝੰਡੇ ਦੇ ਸੰਦਰਭ ਦੇ ਵਿੱਚ ਤੁਸੀਂ ਕਹਿੰਦੇ ਆ ਤਾਂ ਇੱਕ ਤੁਸੀਂ ਹੁਣੇ ਕੁਐਸਚਨ, ਕਈ ਕੁਐਸਚਨ ਸੀ ਤੁਹਾਡੇ, ਉਹਦੇ 'ਚ ਇੱਕ ਕੁਐਸਚਨ ਤੁਸੀਂ ਬਾਹਲਾ ਅਖੀਰਲਾ ਪੁੱਛਿਆ ਕਿ ਇਹਦੇ ਨਾਲ ਕਿਉਂ ਲੋਕੀ ਇਹਨੂੰ ਆਪਣੇ ਆਪ ਨਹੀਂ ਫੜਦੇ।
ਕੋਈ ਫੜਾਵੇ ਤਾਂ ਵੀ ਨਹੀਂ ਫੜਦਾ
ਸਿੱਖ, ਖਾਸ ਕਰਕੇ
ਹਾਂਜੀ
ਸਿੱਖ, ਖਾਸ ਕਰਕੇ ਇਸ ਕਰਕੇ ਕਿ ਇਸ ਝੰਡੇ ਦੇ ਹੇਠ ਸਾਡਾ ਕਤਲ ਹੋਇਆ, ਸਾਡੇ 18-18 ਦਿਨ ਦੇ ਬੱਚੇ ਕਤਲ ਕੀਤੇ ਗਏ, ਸਾਡੇ ਬਜ਼ੁਰਗ ਕਤਲ ਕੀਤੇ ਗਏ, ਧੱਕੇ ਨਾਲ ਸਾਡੇ ਗੁਰਦੁਆਰਿਆਂ ਤੇ ਲਾਇਆ ਗਿਆ। ਆ ਜਿਹੜਾ ਸੰਤਾਂ, ਇੱਕ ਸੰਤਾਂ ਦਾ ਵਚਨ ਸੀ ਰੱਬ ਵਾਲੀਏ ਦੇ, ਕਹਿੰਦੇ ਛਿੱਤਰੀਆਂ ਝਾੜਨ ਵਾਲੇ ਬੰਦੇ ਨੇ, ਇਹਨਾਂ ਦਾ ਕੋਈ ਵਾਲਾ ਫਿਕਰ ਨਾ ਕਰੋ। ਜਿਹੜਾ ਆਹ ਬੰਦਾ ਨਾ, ਤੁਸੀਂ ਕਿਹਾ ਕਿ ਝੰਡਾ ਗੁਰਦੁਆਰਾ ਸਾਹਿਬ ਤੇ ਲਾ ਕੇ ਤਾਂ ਫੋਟੋ ਪਾ ਰਿਹਾ ਹੈ, ਇਹ ਉਸੇ ਸਾਈਕੀ ਦਾ ਹਿੱਸਾ ਹੈ ਜਿਸ ਸਾਈਕੀ ਨੇ ਸਾਡਾ ਕਤਲ ਕੀਤਾ, ਜਿਸ ਸਾਈਕੀ ਨੇ ਸਾਡੇ ਕਤਲ ਕਰਕੇ ਸਾਡੇ ਅਕਾਲ ਤਖ਼ਤ ਤੇ ਝੰਡਾ ਲਾਇਆ ਹੈ। ਇਸ ਕਰਕੇ ਸਿੱਖਾਂ ਨੂੰ ਇਸ ਝੰਡੇ ਦੇ ਨਾਲ ਨਫ਼ਰਤ ਹੈ, ਇਸ ਕਰਕੇ ਸਿੱਖ ਝੰਡਾ ਨਹੀਂ ਫੜਦੇ, ਔਰ ਫੜਨਾ ਵੀ ਨਹੀਂ ਚਾਹੀਦਾ। ਜਦੋਂ ਕੋਈ ਸਿਸਟਮ ਤੁਹਾਡਾ ਕਤਲੇਆਮ ਕਰਦਾ ਹੈ ਨਾ, ਫਿਰ ਉਦੋਂ ਨਾ ਕੋਈ ਜਿਹੜਾ ਮਰ ਜਾਏ, ਜਿਹੜਾ ਜਿੰਦਾ ਹੀ ਮਰ ਜਾਏ ਨਾ, ਉਹ ਤਾਂ ਫੜ ਲਿਆ। ਜਿਹਦੀ ਕੋਈ ਜ਼ਮੀਰ ਜਾਗਦੀ ਹੋਵੇ ਨਾ, ਜਿਹਦੇ ਕੋਈ ਮਾੜਾ ਮੋਟਾ ਵੀ ਕਣੀ ਹੋਵੇ, ਜਿਹੜਾ ਸਮਝੇ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ, ਉਹਨੂੰ ਤਾਂ ਨਹੀਂ ਫੜਨਾ ਚਾਹੀਦਾ। ਜੇ ਕਿਸੇ ਹੋਰ ਦਾ ਹੋਵੇ ਫਿਰ ਤਾਂ ਫੜ ਲੈ।
ਅੱਛਾ ਤੁਸੀਂ ਜਿਹੜੀ ਸੋਮਵਾਰ ਨੂੰ ਕਾਰ ਰੈਲੀ ਨਿਕਲਦੀ ਪਈ ਆ ਮਾਲਟਨ ਗੁਰਦੁਆਰਾ ਸਾਹਿਬ ਦੇ ਨਾਲੋਂ ਪਲਾਜ਼ੇ ਚੋਂ ਅੰਬੈਸੀ ਤੱਕ ਜਾਣੀ ਆ, ਤੁਸੀਂ ਆ ਰਹੇ ਹੋ, ਸ਼ਮੂਲੀਅਤ ਕਰ ਰਹੇ ਹੋ ਜੀ?
ਬਿਲਕੁਲ ਕਰਾਂਗੇ ਜੀ
ਜੀ,
ਹਾਂਜੀ ਹਾਂ। ਔਰ
ਨਾਲ ਕਿੰਨੇ ਬੰਦਿਆਂ ਨੂੰ ਲਿਆ ਰਹੇ ਭਾਜੀ? ਹੋਰ
ਕੋਲ ਖਾਲਸੇ ਨੂੰ ਵੱਧ ਤੋਂ ਵੱਧ ਆਪਣੇ ਜਿੰਨੇ ਵੀ ਭਰਾ ਆ ਉਹਨਾਂ ਨੂੰ ਪਹੁੰਚਣਾ ਚਾਹੀਦਾ,
ਬਿਲਕੁਲ
ਉਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਆ। ਉਹਦੇ ਚ ਦੇਖੋ ਇਹ ਦੋ ਤਿੰਨ ਚੀਜ਼ਾਂ ਨੇ ਹੁਣ ਜਿਹੜੀਆਂ ਚੱਲ ਰਹੀਆਂ ਨੇ। ਇੱਕ ਤਾਂ ਤੁਸੀਂ ਕਰ ਰਹੇ ਹੋ ਜਿਹੜਾ ਮੇਨ ਤੁਸੀਂ ਕੀਤਾ ਹੈ ਸੈਂਟਰ ਦਾ ਅਨਾਉਂਸ, ਉਹ ਬਹੁਤ ਵੱਡੀ ਗੱਲਬਾਤ ਹੈ। ਇਹ ਜਿਹੜਾ ਸੈਂਟਰ ਹੈ ਇਹ ਕੈਨੇਡੀਅਨ ਸਿਸਟਮ ਦਾ ਸੈਂਟਰ ਹੈ। ਇਹਦਾ ਜਿਹੜੇ ਲੋਕ ਇੱਥੇ ਇੱਕ ਝੂਠੀ ਹਵਾ ਫੈਲਾ ਰਹੇ ਨੇ ਕਿ ਸ਼ਾਇਦ ਜਿਹੜੀਆਂ ਬਾਹਰਲਾ ਸਿਸਟਮ ਹੈ ਉਹ ਇਹਨੂੰ ਮਤਲਬ ਕਾਜ ਦੇ ਨਾਲ ਖਲੂੰਦਾ ਨਹੀਂ ਜਾਂ ਕਾਜ ਦੇ ਨਾਲ ਉਹਨਾਂ ਦੀ ਸਹਿਮਤੀ ਨਹੀਂ, ਉਹਨਾਂ ਨੂੰ ਇਹ ਭੁਲੇਖਾ ਦੂਰ ਹੋ ਜਾਣਾ ਚਾਹੀਦਾ ਕਿ ਜਿਹੜਾ ਸੈਂਟਰ ਹੈ ਇਹ ਕੈਨੇਡੀਅਨ ਸਿਸਟਮ ਦਾ ਸੈਂਟਰ ਹੈ। ਸੋ ਇਸ ਕਰਕੇ ਇਸ ਸੈਂਟਰ ਦੀ ਅਹਿਮੀਅਤ ਕਿੰਨੀ ਹੈ ਇਹ ਸਮਝ ਲੈਣੀ ਚਾਹੀਦੀ ਹੈ ਤੇ ਕਿਸੇ ਤਰ੍ਹਾਂ ਡਰ ਭੈ ਨਹੀਂ ਰੱਖਣਾ ਚਾਹੀਦਾ। ਕਈ ਇੱਥੇ ਰੇਡੀਓ ਵਾਲੇ ਵੀ ਜਿਹੜੇ ਆ ਨਾ ਉਹ ਜਿਹੜਾ ਲਾ ਆ ਕੈਨੇਡੀਅਨ ਲਾ ਆ ਉਹ ਫ੍ਰੀਕੁਐਂਸੀ ਤਾਂ ਕੈਨੇਡਾ ਦੀ ਯੂਜ਼ ਕਰਦੇ ਆ ਤੇ ਲੇਕਿਨ ਉਹ ਲਾ ਇੰਪਲੀਮੈਂਟ ਕਰਨਾ ਚਾਹੁੰਦੇ ਫੋਰਨ ਦਾ। ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਅਵੇਅਰ ਹੋਣਾ ਚਾਹੀਦਾ ਜਿਹੜੇ ਕੈਨੇਡੀਅਨ ਬ੍ਰਾਡਕਾਸਟਰ ਨੇ। ਜੇ ਉਹ ਤੁਹਾਨੂੰ ਲੱਗਦਾ ਕਿਸੇ ਦੂਸਰੇ ਮੁਲਕ ਦਾ ਇੱਥੇ ਲਾ ਇੰਪਲੀਮੈਂਟ ਕਰਦੇ ਨੇ ਤਾਂ ਉਹਨਾਂ ਕੋਲ ਲਿਖ ਕੇ ਦਿਓ ਪਹਿਲਾਂ ਜਰਾ ਕਿ ਕਿਹੜੀ ਵਜ੍ਹਾ ਹੈ ਜਿਹੜਾ ਕੈਨੇਡੀਅਨ ਸਿਸਟਮ ਦਾ ਤੁਹਾਨੂੰ ਸਾਰੀ ਸਪੋਰਟ ਕਰਦਾ, ਕੈਨੇਡੀਅਨ ਸਿਸਟਮ ਕੈਨੇਡੀਅਨ ਲਾ ਦੇ ਅੰਡਰ ਹੋ ਰਿਹਾ ਰੈਫਰੈਂਡਮ। ਸੋ ਇਸ ਕਰਕੇ ਇਹ ਗੱਲਾਂ ਸਾਰੀਆਂ ਸਮਝਣ ਵਾਲੀਆਂ ਨੇ, ਵੱਧ ਤੋਂ ਵੱਧ ਸੰਗਤਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ।
ਮੈਨੂੰ ਲੱਗਦਾ ਉਹ ਕੈਨੇਡੀਅਨ ਉਹ ਜਿਹੜਾ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ ਵੀਜ਼ਾ ਸਿਸਟਮ ਹੋ ਸਕਦਾ।
ਹਾਂਜੀ ਹਾਂਜੀ
ਉਹ ਵੀਜ਼ਾ ਸਿਸਟਮ ਹੋ ਸਕਦਾ। ਠੀਕ ਹੈ ਜੀ, ਧੰਨਵਾਦ।
ਮਤਲਬ ਸਮਝਣਾ, ਉਹ ਕਹਿਣਗੇ ਜੀ ਫਲਾਨੀ ਕਾਰਪੋਰੇਸ਼ਨ ਫਲਾਨੀ CBI ਆ ਉਹ ਐਵੇਂ ਬੇਵਕੂਫ ਬਣਾ ਰਹੇ ਨੇ ਸੰਗਤਾਂ ਨੂੰ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ, ਜਿਹੜੀ ਕਿ ਬਣਦੀ ਨੀ ਹੈ ਤੁੱਕ ਕੋਈ ਵੀ ਉਸ ਗੱਲ ਦੀ ਕਿ ਆਪਣੀ ਸਾਈਕੀ ਚ ਕਿਸੇ ਦੇ ਕੋਈ ਡਰ ਬੈਠਾ ਹੋਵੇ ਗੁਲਾਮੀ ਬੈਠੀ ਹੋਵੇ ਉਹਦਾ ਤਾਂ ਕਿਹਾ ਨੀ ਜਾ ਸਕਦਾ। ਹਾਂਜੀ ਇੱਕ ਤੁਸੀਂ ਇੱਕ ਹੋਰ ਗੱਲ ਕਹੀ ਸੀ ਕਿ 20-20 ਰੁਪਈਏ ਜਾਂ ਫੂਡ ਦੇ ਪੈਸੇ ਕੱਟ ਕੇ ਲੋਕਾਂ ਨੂੰ ਧੱਕੇ ਨਾਲ ਝੰਡੇ ਦਿੱਤੇ ਜਾ ਰਹੇ ਨੇ। ਮੈਂ ਸਮਝਦਾ ਕਿ ਜੇ ਨਾ ਆਪਣੇ ਐਨ ਬਿਲਕੁਲ ਲੋਕਾਂ ਨੂੰ ਸਮਝਾ ਕੇ ਦੱਸ ਕੇ ਇੰਡੀਪੈਂਡੈਂਟ ਖਾਲਸੇ ਦੀ ਜੋ ਅਸਲੀ ਉਹ ਹੈਗੀ ਹੈ ਆਪਣੀ ਕਹਿ ਲਓ ਡੈਫੀਨੇਸ਼ਨ ਰਹਿਤ ਮਰਿਆਦਾ ਜਾਂ ਮਤਲਬ ਰਹਿਣ ਸਹਿਣ ਉਹ ਸਮਝਾ ਕੇ ਲੋਕਾਂ ਨੂੰ ਜੋ ਲੰਗਰ ਪਾਣੀ ਦਾ ਵੀ ਸਿਸਟਮ ਚੱਲ ਰਿਹਾ ਜਾਂ ਜੋ ਸਾਰਾ ਹੀ, ਤਾਂ ਮੈਂ ਸਮਝਦਾ ਕਿਸੇ ਨੂੰ ਵੀ ਝੰਡਾ ਉਹ ਚੱਕਣਾ, ਸਾਰਿਆਂ ਨੂੰ ਦੂਸਰਾ ਝੰਡਾ ਖਾਲਸੇ ਵਾਲਾ ਹੀ ਚੱਕ ਲੈਣਾ ਕਿਉਂਕਿ ਇਹ ਧੱਕੇ ਨਾਲ ਫੜਾ ਰਹੇ ਨੇ ਲੋਕਾਂ ਦਾ ਫੂਡ ਗੋਗ ਹੋ ਕੇ ਉਹਨਾਂ ਨੂੰ ਝੰਡੇ ਫੜਾ ਰਹੇ ਨੇ। ਬਿਲਕੁਲ ਲੋਕਾਂ ਨੂੰ ਸੰਗਤਾਂ ਨੂੰ ਸਮਝਣ ਦੀ ਲੋੜ ਹੈ ਕਿ ਇਹਨਾਂ ਦੇ ਜਿਹੜੇ ਸਿਸਟਮ ਹੈ ਇਹ ਜਿਹੜਾ ਮਤਲਬ ਲੋਕਾਂ ਨੂੰ ਡਰਾ ਕੇ ਧਾ ਕੇ ਸਲੇਬ ਬਣਾ ਕੇ ਝੰਡੇ ਲਾਏ ਜਾ ਰਹੇ ਨੇ ਜਾਂ ਜਿਹੜੇ ਸਿਸਟਮ ਦਾ ਹਿੱਸਾ ਲੋਕ ਨੇ ਇਹ ਵੀ ਡਰਦੇ ਹੀ ਗੁਰਦੁਆਰਿਆਂ ਦੇ ਲਾ ਕੇ ਝੰਡੇ ਫੋਟੋਆਂ ਪਾਉਂਦੇ ਨੇ। ਇਹ ਮਨਪ੍ਰੀਤ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਮਾਈ ਦਾ ਲਾ ਲੈ ਤਾਂ ਤੂੰ ਆ ਜਾ ਫਿਰ, ਤਾਂ ਫਿਰ ਗੁਰਦੁਆਰੇ ਦੇ ਝੰਡਾ ਲਾ ਕੇ ਦਿਖਾ ਲਈ ਤੂੰ ਸੋਸ਼ਲ ਮੀਡੀਆ ਤੇ ਪਾਈ ਜਾਂਦਾ। ਸੰਗਤਾਂ ਨੂੰ ਇਹ ਅਪੀਲ ਵੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਵੀ ਇਲਾਕੇ ਦੇ ਲੋਕਾਂ ਦਾ ਰਿਪ੍ਰੈਜੈਂਟੇਟਿਵ ਆ ਉਹਨਾਂ ਨੂੰ ਇਹਨੂੰ ਕਾਲਾਂ ਕਰਨੀਆਂ ਚਾਹੀਦੀਆਂ ਜਾਂ ਇਹਨੂੰ ਸਵਾਲ ਪੁੱਛਣੇ ਚਾਹੀਦੇ ਆ।
ਉਹ ਨਹੀਂ ਚੱਕਦਾ ਫੋਨ ਨਹੀਂ ਚੱਕਦਾ ਉਹ
ਝੰਡਾ ਲਾ ਕੇ ਫੋਟੋ ਪਾਉਣ ਵਾਲਾ।
ਠੀਕ ਹੈ ਜੀ, ਚੜ੍ਹਦੀ ਕਲਾ, ਧੰਨਵਾਦ ਜੀ ਕਾਲ ਕਰਨ ਦੇ ਲਈ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹਦੇ ਨਾਲ ਨਾਲ ਇੱਕ ਹੋਰ ਅਪਡੇਟ ਜਿਹੜੀ ਆਈ ਆ ਮੈਂ ਉਹ ਵੀ ਡਿਸਕਸ ਕਰਨੀ ਚਾਹੁੰਦਾ ਆ ਵੀ ਪੰਜਾਬ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਘਰ ਦੇ ਉੱਤੇ ਜਿਹੜਾ ਕਿ ਬੰਦ ਪਿਆ ਆ, NIA ਵੱਲੋਂ ਉੱਥੇ ਪੋਸਟਰ ਵੀ ਲਾਏ ਹੋਏ ਨੇ, ਭਾਰਤੀ ਝੰਡਾ ਉੱਥੇ ਲਾਇਆ ਗਿਆ। ਇਸ ਦੇ ਇਹ ਵਜੋਂ ਇੱਕ ਮੈਨੂੰ ਲੱਗਦਾ ਇੱਕ ਵੀਡੀਓ ਸਾਹਮਣੇ ਆਈ ਹੈ ਵੀ ਭਾਰਤ ਦੇ ਕੌਂਸਲੇਟ ਸੈਨ ਫਰਾਂਸਿਸਕੋ ਦੇ ਵਿੱਚ ਉੱਤੇ ਜਿਹੜਾ ਆ ਖਾਲਿਸਤਾਨ ਦੇ ਛਾਪੇ ਲਾਏ ਗਏ ਨੇ। ਦੋ ਵੀਡੀਓ ਸਾਹਮਣੇ ਆਈਆਂ ਜੀ। ਕੱਲ੍ਹ ਭਾਰਤੀ ਕੌਂਸਲੇਟ ਜਿਹੜਾ ਸੈਨ ਫਰਾਂਸਿਸਕੋ ਆ ਉਹਦੇ ਉੱਤੇ ਕਿਸੇ ਨੇ ਖਾਲਿਸਤਾਨ ਜ਼ਿੰਦਾਬਾਦ ਦਾ ਛਾਪਾ ਜਿਹੜਾ ਲਾਇਆ ਆ ਉਹ ਵੀ ਅੱਜ ਭਾਰਤ ਦੇ ਮੀਡੀਆ ਦੇ ਵਿੱਚ ਛਾਇਆ ਹੋਇਆ ਆ ਖਬਰ ਉਹ। ਅਤੇ ਨਾਲ ਦੀ ਨਾਲ ਗਦਰ ਮੈਮੋਰੀਅਲ ਜਿੱਥੇ ਕੱਲ੍ਹ ਨੂੰ ਭਾਰਤ ਦੇ ਕੌਂਸਲੇਟ ਜਨਰਲ ਨੇ ਜਿਹੜੇ ਸੈਨ ਫਰਾਂਸਿਸਕੋ 'ਚ ਨੇ ਉਹਨਾਂ ਵੱਲੋਂ ਉੱਥੇ ਤਿਰੰਗਾ ਲਹਿਰਾਇਆ ਜਾਣਾ ਸੀ ਉੱਥੇ ਰਾਤ ਨੂੰ ਕਿਸੇ ਨੇ ਖਾਲਿਸਤਾਨ ਦਾ ਝੰਡਾ ਲਾ ਦਿੱਤਾ। ਤੁਹਾਨੂੰ ਲੱਗਦਾ ਵੀ ਇਹ
ਬਿਲਕੁਲ ਜੀ
ਇਹਨੂੰ ਕੀ ਕਿਵੇਂ ਦੇਖਦੇ ਹੋ ਤੁਸੀਂ?
ਜਵਾਬੀ ਕਾਰਵਾਈ ਪਾਤੀ ਆ ਸਰਕਾਰੇ ਖਾਲਸਾ ਨੇ, ਮਤਲਬ ਜਿਹੜੀ ਜਿੰਨੇ ਬਾਹਰਲੇ ਮੁਲਕਾਂ 'ਚ ਬੈਠੀ ਆ ਉਹਨਾਂ ਨੇ ਦੱਸਤਾ ਵੀ ਕੌਣ ਹੈ ਸਾਡਾ ਅਤੇ ਕੌਣ ਸਾਡਾ ਨਹੀਂ।
ਮਤਲਬ ਤੁਹਾਨੂੰ ਲੱਗਦਾ ਆਪਣੇ ਕੋਲ ਕਿਸੇ ਚੀਜ਼ ਦਾ ਪਰੂਫ ਨਹੀਂ ਹੈ, ਪਰ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਗੁਰਪਤਵੰਤ ਸਿੰਘ ਪੰਨੂ ਦੇ ਘਰ ਦੇ ਉੱਤੇ ਤਿਰੰਗਾ ਲਾਇਆ ਗਿਆ ਅਤੇ ਉਸ ਦੇ ਇਵਜ਼ ਵਜੋਂ ਹੀ ਜਿਹੜਾ ਆ ਸੈਨ ਫਰਾਂਸਿਸਕੋ ਦੀ ਐਮਬੈਸੀ ਦੇ ਉੱਤੇ ਛਾਪਾ ਲਾਇਆ ਗਿਆ ਖਾਲਸਾ।
ਬਿਲਕੁਲ ਪੋਸੀਬਿਲਿਟੀ ਹੈ ਜੀ ਸੰਗਤ, ਹੁਣ ਤੁਸੀਂ ਸਾਰੇ ਲੋਕਾਂ ਦੇ ਤਾਂ ਹਰ ਇੱਕ ਬੰਦੇ ਦੇ ਜਜ਼ਬਾਤ ਆਪਣੇ ਆਪਣੇ ਨੇ, ਲੋਕ ਕੌਮ ਜਿਹੜੀ ਆ ਉਸ ਬੜੇ ਪੱਧਰ ਦੇ ਉੱਤੇ ਇਸ ਗੱਲ ਨਾਲ ਜੁੜ ਚੁੱਕੀ ਹੈ ਜੀ।
ਆਪਾਂ ਕਾਲ ਲੈ ਲੈਣੇ। ਹਾਂਜੀ
ਹਾਂਜੀ, ਮੇਰਾ ਨਾਮ ਤਾਰਿਕ ਹੈ ਜੀ।
ਜੀ ਤਾਰਿਕ ਭਾਜੀ ਕੀ ਹਾਲ ਆ?
ਠੀਕ ਆ ਜੀ। ਇਹ ਭਾਜੀ ਮੈਂ ਇੱਕ ਸਵਾਲ ਪੁੱਛਣਾ ਸੀ
ਜੀ। ਜੀ
ਇਹ ਜਿਹੜੇ ਵੋਟਿੰਗ ਹੋ ਰਹੀ ਹੈ ਇਹਦਾ ਇਫੈਕਟ ਕੀ ਹੋਏਗਾ, ਇਹਦਾ ਆਊਟਕਮ ਜਾਂ ਉਹਦਾ ਕੀ ਹਿਸਾਬ ਕਿਤਾਬ ਹੈਗਾ ਜੀ, ਉਹ ਦੱਸਣਾ ਜ਼ਰਾ।
ਠੀਕ ਹੈ ਜੀ। ਸੋ ਜੀ ਤਾਰਕ ਭਾਜੀ ਜਿਹੜੇ ਸਾਡੇ ਕਿ ਕਾਲ ਕਰਕੇ ਇਹਨਾਂ ਨੇ ਪੁੱਛਿਆ ਆ ਵੀ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ ਇਹਦਾ ਆਊਟਕਮ ਕੀ ਹੋਊਗਾ, ਰਿਜ਼ਲਟ ਇਹਦਾ ਕੀ ਹੋਊਗਾ। ਸੋ ਬਿਲਕੁਲ ਭੁਪਿੰਦਰ ਸਿੰਘ ਤੋਂ ਜਾਣ ਤੋਂ ਪਹਿਲਾਂ ਜਿੰਨਾ ਕੁ ਆਪਾਂ ਨੂੰ ਪਤਾ ਵੀ ਦੁਨੀਆਂ ਦੇ ਵਿੱਚ ਆਪਾਂ ਇਹ ਨੋਟ ਕਰਕੇ ਦੇਖੀਏ ਵੀ ਕੁਰਦਿਸਤਾਨ ਨੇ ਆਪਣਾ ਗੈਰ ਸਰਕਾਰੀ ਰੈਫਰੈਂਡਮ ਕਰਵਾਇਆ, ਕੁਰਦਿਸਤਾਨ ਦੇ ਇਰਾਕ ਦੇ ਨਾਲ ਸੰਬੰਧ ਕਿੱਦਾਂ ਦੇ ਨੇ ਸਾਰਿਆਂ ਨੂੰ ਪਤਾ ਆ, ਜਾਂ ਇਰਾਨ ਹੋ ਗਿਆ, ਇਰਾਕ ਹੋ ਗਿਆ, ਸੀਰੀਆ ਹੋ ਗਿਆ ਅਤੇ ਤੁਰਕੀ ਹੋ ਗਿਆ। ਕੁਰਦ ਚਾਰੇ ਹਿੱਸਿਆਂ 'ਚ ਔਰ ਵੰਡੇ ਹੋਏ ਨੇ, ਚਾਰੇ ਉਹਦੀਆਂ ਦੀ ਜਿਹੜੀ ਕੁਰਦਿਸਤਾਨ ਦਾ ਜਿਹੜਾ ਇਲਾਕਾ ਆ ਉਹ ਜਿਹਨੂੰ ਆਪਣਾ ਕਹਿੰਦੇ ਨੇ ਚਾਰ ਮੁਲਕਾਂ ਦੇ ਵਿੱਚ ਆ। ਅਤੇ ਆਖਿਰਕਾਰ ਕੁਰਦਿਸਤਾਨ ਦੇ ਕੋਲ ਆਪਣੀ ਸਰਕਾਰ ਵੀ ਹੈਗੀ, ਆਪਣੇ ਟੈਂਕ ਵੀ ਨੇ, ਤੋਪਾਂ ਵੀ ਨੇ, ਫੌਜ ਵੀ ਆ, ਤੇਲ ਦੇ ਖੂਹ ਵੀ ਨੇ, ਬੈਂਕ ਵੀ ਨੇ, ਸਾਰਾ ਕੁਛ ਆ। ਪਰ ਕੁਰਦਿਸਤਾਨ ਅਲੱਗ ਮੁਲਕ ਨਹੀਂ ਬਣ ਸਕਿਆ। 2017 ਦੇ ਵਿੱਚ ਆਖਿਰਕਾਰ ਉਹਨਾਂ ਨੂੰ ਸਮਝ ਲੱਗੀ ਵੀ ਜਦ ਤੱਕ ਦੁਨੀਆਂ ਨੂੰ ਨਾਲ ਨਾ ਰਲਾਇਆ, ਜਦ ਤੱਕ ਦੁਨੀਆਂ ਨੂੰ ਆਪਣੇ ਇਸ ਕੌਜ਼ ਦੇ ਨਾਲ ਸਹਿਮਤ ਨਾ ਕਰਿਆ, ਉਦੋਂ ਤੱਕ ਕੁਰਦਿਸਤਾਨ ਦੀ ਕਾਇਮੀ ਹੋਣੀ ਬੜੀ ਮੁਸ਼ਕਿਲ ਆ। ਅਤੇ ਤੁਸੀਂ ਦੇਖੋਗੇ 2017 ਦੇ ਵਿੱਚ ਕੁਰਦਿਸਤਾਨ ਨੇ ਗੈਰ ਸਰਕਾਰੀ ਰੈਫਰੈਂਡਮ ਕਰਵਾਇਆ, ਅਤੇ ਜਿਹਦੇ 'ਚ ਸਿੱਖਸ ਫੋਰ ਜਸਟਿਸ ਦੇ ਜਿਹੜੇ ਨੇ ਕਾਫੀ ਨੁਮਾਇੰਦੇ, ਉਹਨਾਂ ਨੂੰ ਇੰਟਰਨੈਸ਼ਨਲ ਅਬਜ਼ਰਵਰ ਵੀ ਬਣਾਇਆ ਗਿਆ ਸੀ, ਜਿਹੜੇ ਕਿ ਇਸ ਰੈਫਰੈਂਡਮ ਨੂੰ ਕਰਵਾਉਣ ਲੱਗੇ ਹੋਏ ਨੇ। ਸੋ ਕੁਰਦਿਸਤਾਨ ਨੂੰ ਇਹ ਗੱਲ ਸਮਝ ਲੱਗ ਗਈ ਵੀ ਜਦ ਤੱਕ ਦੁਨੀਆਂ ਨੂੰ ਨਾਲ ਨਾ ਲਾਇਆ ਇਸ ਕੌਜ਼ ਦੇ ਨਾਲ, ਅਤੇ ਉਦੋਂ ਤੱਕ ਪੋਲੀਟੀਕਲੀ ਕਾਇਮੀ ਜਿਹੜੀ ਆ ਉਸ ਖਿੱਤੇ ਦੀ ਹੋਣੀ ਨਾ ਮੁਸ਼ਕਿਲ ਆ। ਭਾਵੇਂ ਟੈਂਕ ਵੀ ਨੇ, ਤੋਪਾਂ ਵੀ ਨੇ, ਮਿਜ਼ਾਇਲਾਂ ਵੀ ਨੇ, ਖੂਹ ਵੀ ਨੇ, ਬੈਂਕ ਵੀ ਨੇ, ਕਾਲਜ ਵੀ ਨੇ, ਤਾਂ ਵੀ ਅਤੇ ਉਹਨਾਂ ਨੇ ਆਪਣਾ ਗੈਰ ਸਰਕਾਰੀ ਰੈਫਰੈਂਡਮ ਕਰਵਾਇਆ। ਅੱਜ ਵੀ ਤੁਸੀਂ ਦੇਖ ਲਓ ਵੀ ਜੇ ਕੁਰਦਿਸਤਾਨ ਦੀ ਅੰਬੈਸੀ ਜਿਹੜੀ ਆ ਅਮਰੀਕਾ ਦੇ ਵਿੱਚ ਜਿਹੜੀ ਆ ਜਿੱਥੇ ਇਰਾਕ ਦੀ ਅੰਬੈਸੀ ਉੱਥੇ ਕੁਰਦਿਸਤਾਨ ਦੀ ਵੀ ਆ, ਸੋ ਦੇ ਆਰ ਔਨ ਅ ਪ੍ਰੋਸੈਸ ਟੂ ਸਸੀਡ ਫਰੋਮ ਇਰਾਕ। ਉਹਨਾਂ ਨੇ ਇੱਕ ਪੋਲੀਟੀਕਲ ਜਿਹੜੀ ਲੜਾਈ ਆ ਲੋਕਾਂ ਨੂੰ, ਲੋਕਾਂ ਦੀ ਵਿਲ ਲੈ ਕੇ ਦੁਨੀਆਂ ਨੂੰ ਆਪਣੇ ਕੌਜ਼ ਦੇ ਨਾਲ ਖੜਿਆ ਕਰ ਜਾਣਾ। ਇਹ ਮੰਨ ਕੇ ਚੱਲੀਏ ਨਾ ਵੀ ਜੇ ਕੱਲ੍ਹ ਨੂੰ ਅਮਰੀਕਾ ਗੱਲ ਕਹਿ ਦੇਵੇ ਵੀ ਕੁਰਦਿਸਤਾਨ ਅਲੱਗ ਹੋਣਾ ਚਾਹੀਦਾ ਅਤੇ ਕੁਰਦਿਸਤਾਨ ਦੀ ਅੱਧੀ ਪ੍ਰੋਬਲਮ ਸੋਲਵ ਹੋ ਜਾਣੀ ਹੈ। ਅਤੇ ਅਮਰੀਕਾ ਨੇ ਕਿਹਾ ਆ ਵੀ ਜਦੋਂ ਰੈਫਰੈਂਡਮ 2017 'ਚ ਉਹਨਾਂ ਨੇ ਕਰਵਾਇਆ, ਅਮਰੀਕਾ ਦੀ ਸਟੇਟਮੈਂਟ ਸੀਗੀ ਸਟੇਟ ਡਿਪਾਰਟਮੈਂਟ ਦੀ, ਉਹਨਾਂ ਨੇ ਕਿਹਾ ਜੀ ਦਿਸ ਇਜ਼ ਨੋਟ ਦਾ ਰਾਈਟ ਟਾਈਮ। ਸੋ ਇਟ ਮੀਨਸ ਵੀ ਅਮਰੀਕਾ ਕਹਿ ਰਿਹਾ ਵੀ ਹਜੇ ਸਹੀ ਸਮਾਂ ਨਹੀਂ ਹੈ, ਮੀਨਸ ਸਮਾਂ ਆਊਗਾ ਅਤੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਹੁਣ ਸਾਡਾ ਕੁਰਦਿਸਤਾਨ ਦੀ ਉਸ ਕਨਫਲਿਕਟ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ ਵੀ ਉਹਨਾਂ ਦੀ ਕੀ, ਅਸੀਂ ਉਹਨਾਂ ਦੀ ਸਟੈਂਡਿੰਗ ਦੇ ਉੱਤੇ ਕੋਈ ਆਪਣਾ ਉਹ ਪੱਖ ਨਹੀਂ ਰੱਖ ਰਹੇ। ਵੀ ਆਰ ਜਸਟ ਡਿਸਕਸਿੰਗ ਦ ਇੰਪੋਰਟੈਂਸ ਆਫ ਅ ਰੈਫਰੈਂਡਮ, ਜਿਹੜਾ ਕਿ ਤਾਰਕ ਭਾਜੀ ਨੇ ਸਵਾਲ ਕੀਤਾ ਸੀ। ਤੁਹਾਡੇ ਸਾਹਮਣੇ ਗੈਰ ਸਰਕਾਰੀ ਰੈਫਰੈਂਡਮ ਕਰਵਾਇਆ ਉਹਨਾਂ ਨੇ, ਸਰਕਾਰੀ ਨਹੀਂ, ਗੈਰ ਸਰਕਾਰੀ, ਲੋਕਾਂ ਦੀ ਵਿਲ ਇਕੱਠੀ ਕਰਨ ਦੇ ਲਈ ਅਤੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਨਾਲ ਰਲਾਉਣ ਦੇ ਲਈ। ਕਤਲੂਨੀਆ ਨੇ ਗੈਰ ਸਰਕਾਰੀ ਰੈਫਰੈਂਡਮ ਕਰਵਾਇਆ,
ਕਿਉਂਕਿ ਚ ਵੀ ਸਾਡੇ ਹੋਇਆ ਸੀ ਸਰਕਾਰੀ ਰੈਫਰੈਂਡਮ ਹੋਇਆ।
ਹਾਂ, ਸੋ ਜਿਹੜੀ ਕਤਲੂਨੀਆ ਨੇ ਕਰਵਾਇਆ ਅਤੇ ਉਹਨਾਂ ਨੇ ਸਪੇਨ ਤੋਂ ਅਲੱਗ ਹੋਣ ਦੇ ਲਈ ਆਪਣਾ ਗੈਰ ਸਰਕਾਰੀ ਰੈਫਰੈਂਡਮ ਕਰਵਾਇਆ। ਅਤੇ ਮਜ਼ੇਦਾਰ ਗੱਲ ਇਹ ਹੈ ਤਾਰਕ ਭਾਜੀ ਵੀ ਜਿਹੜੀ ਧਿਰ ਰੈਫਰੈਂਡਮ ਕਰਵਾ ਰਹੀ ਕਰਵਾਇਆ ਜਿਹਨਾਂ ਨੇ ਕੁਰਦਿਸਤਾਨ ਦਾ ਅਤੇ ਕਤਲੂਨੀਆ ਦੇ, ਉਹੀ ਕਮਿਸ਼ਨ ਦੇ ਮੈਂਬਰ ਜਿਹੜੇ ਨੇ ਇਹ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਮੈਂਬਰ ਵੀ ਨੇ, ਜਿਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਦਾ ਰੈਫਰੈਂਡਮ ਕੰਡਕਟ ਕਰਨ ਲੱਗੇ ਨੇ, ਜਿਨ੍ਹਾਂ ਦੀ ਨਿਗਰਾਨੀ ਦੇ ਹੇਠ ਹੋ ਰਿਹਾ ਆ। ਸੋ ਇਹਦੇ ਨਾਲ ਮੈਂ ਹੋਰ ਵੀ ਦੱਸ ਦੇਣਾ ਚਾਹੁੰਦਾ ਹਾਂ ਵੀ ਡੇਨ ਵਾਟਰਸ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ, ਚਾਰ ਉਹਨਾਂ ਨਾਲ ਮੈਂਬਰ ਹੋਰ ਨੇ। ਡੇਨ ਵਾਟਰਸ ਨੇ ਬੁਸ਼ ਅਤੇ ਰੀਗਨ ਦੀ ਜਿਹੜੀ ਆ ਕੰਪੇਨ ਰਨ ਕੀਤੀ ਸੀ ਜਦੋਂ ਉਹ ਪ੍ਰੈਜੀਡੈਂਟ ਬਣੇ ਸੀ। ਡੇਨ ਵਾਟਰ ਨੇ ਹੀ ਸਾਰਾ ਪੈਲਨ ਦੀ ਅਤੇ ਜੌਨ ਮਕੇਨ ਦੀ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਰਨ ਕੀਤੀ ਸੀ। ਦੁਨੀਆਂ ਦੇ ਵਿੱਚ ਹੰਡਰਡਸ ਤੋਂ ਉੱਤੇ ਇਲੈਕਸ਼ਨਸ ਦੀ ਉਹ ਕੰਪੇਨਸ ਰਨ ਕਰ ਚੁੱਕੇ ਨੇ ਅਤੇ ਬੁਸ਼ ਐਡਮਿਨਿਸਟ੍ਰੇਟਰ 'ਚ ਡਾਇਰੈਕਟਰ ਰਹਿ ਚੁੱਕੇ ਨੇ, ਪੋਲੀਟੀਕਲ ਅਪੁਆਇੰਟੀ ਰਹਿ ਚੁੱਕੇ ਨੇ। ਕਿਤੇ ਨਾ ਕਿਤੇ ਸਰਕਾਰ ਅਮਰੀਕਾ ਦੇ ਵਿੱਚ ਉਹਨਾਂ ਦੇ ਅੰਦਰ ਤੱਕ ਬਹੁਤ ਜਿਹੜੀ ਆ ਪੁੱਛ ਗਿੱਛ ਜਿਹੜੀ ਆ ਉਹ ਹੈ। ਡੇਨ ਵਾਟਰਸ ਕੁਰਦਿਸਤਾਨ ਦੇ ਰੈਫਰੈਂਡਮ ਦੇ ਵਿੱਚ ਵੀ ਸੀ, ਕਤਲੂਨੀਆ ਦੇ ਰੈਫਰੈਂਡਮ ਦੇ ਵਿੱਚ ਵੀ ਸੀ ਅਤੇ ਪੰਜਾਬ ਦੇ ਰੈਫਰੈਂਡਮ ਦੇ ਵਿੱਚ ਵੀ ਹੈਗੇ ਨੇ। ਸੋ ਸੇਮ ਥਿੰਗ, ਰੈਫਰੈਂਡਮ ਦੀ ਜਿਹੜੀ ਗੱਲਬਾਤ ਤੁਸੀਂ ਸਕਾਟਲੈਂਡ ਨੇ ਵੀ ਕੀਤੀ। ਸੋ ਕਹਿਣ ਤੋਂ ਭਾਵ ਜਿਹੜੀ ਜਿਹੜਾ ਹਰ ਇੱਕ ਖਿੱਤੇ ਦੀ ਆਪਣੀ ਇੰਪੋਰਟੈਂਸ ਹੁੰਦੀ ਆ, ਹਰ ਇੱਕ ਖਿੱਤੇ ਦੀ ਆਪਣੀਆਂ ਐਡਵਾਂਟੇਜ ਹੁੰਦੀਆਂ ਨੇ, ਉਹਨਾਂ ਦੀਆਂ ਆਪਣੀਆਂ ਜਿਹੜੀਆਂ ਨੇ ਕਮੀਆਂ ਵੀ ਹੁੰਦੀਆਂ ਨੇ। ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹੁਣ ਤੱਕ ਖਾਲਿਸਤਾਨ ਦੀ ਜਿਹੜੀ ਕੰਪੇਨ ਆ ਇਸ ਨੂੰ ਟੈਰੋਰਿਜ਼ਮ ਦੇ ਨਾਲ ਜੋੜਿਆ ਜਾਂਦਾ ਸੀ, ਇਹਨੂੰ ਕਿਹਾ ਜਾਂਦਾ ਸੀਗਾ ਜੀ ਇਹ ਤਾਂ ਅੱਤਵਾਦ ਆ, ਆਪਣੇ ਰਾਜ ਦੀ ਗੱਲ ਕਰਨਾ, ਵੱਖਰੇ ਹੋਣ ਦੀ ਗੱਲ ਕਰਨਾ ਟੈਰੋਰਿਜ਼ਮ ਦੇ ਨਾਲ ਕੰਪੇਅਰ ਕੀਤਾ ਜਾਂਦਾ ਸੀ। ਅਤੇ ਹੁਣ ਇਹ ਪੋਲੀਟੀਕਲ ਓਪੀਨੀਅਨ ਬਣ ਚੁੱਕਾ, ਜਦੋਂ 2011 'ਚ ਪ੍ਰਾਈਮ ਮਿਨਿਸਟਰ ਹਾਰਪਰ ਵੀ ਜਾ ਕੇ ਆਏ ਨੇ ਕੈਨੇਡਾ ਤੋਂ ਭਾਰਤ ਗਏ ਨੇ, ਅਤੇ ਉਹਨਾਂ ਨੇ ਵੀ ਪੱਤਰਕਾਰਾਂ ਨੇ, ਭਾਰਤੀ ਪੱਤਰਕਾਰਾਂ ਨੇ ਜਿਵੇਂ ਉਹ ਪੈਂਦੇ ਹੁੰਦੇ ਨੇ ਉਹਨਾਂ ਦੀਆਂ ਵੀ ਆ ਵੀ ਕਭੀ ਕਭੀ ਇਸਕੇ ਸਾਥ ਉਸਕੇ ਸਾਥ ਵਾਲੀਆਂ ਬੀਬੀਆਂ, ਉਹਨਾਂ ਨੇ ਪੁੱਛਿਆ ਵੀ ਖਾਲਿਸਤਾਨ ਤੇਰੇ ਮੁਲਕ ਦੇ ਵਿੱਚ ਕੰਪੇਨ ਚੱਲਦੀ ਆ, ਉਹ ਕਹਿੰਦਾ ਜੀ ਇਹ ਪੋਲੀਟੀਕਲ ਕੰਪੇਨ ਆ, ਲੋਕਾਂ ਕੋਲ ਆਪਣੇ ਪੋਲੀਟੀਕਲ ਓਪੀਨੀਅਨ ਹੋਣਾ ਆ, ਜੇ ਕੋਈ ਵਾਇਲੈਂਸ ਹੋਊਗੀ ਸਾਡੇ ਕੋਲ ਕਾਨੂੰਨ ਆ, ਅਸੀਂ ਵਾਇਲੈਂਸ ਨੂੰ ਠੱਲ ਪਾ ਲਾਂਗੇ, ਉਹਨੂੰ ਨਜਿੱਠ ਲਾਂਗੇ। ਸੋ ਕਹਿਣ ਤੋਂ ਭਾਵ ਵੀ ਅੱਜ ਖਾਲਿਸਤਾਨ ਪੋਲੀਟੀਕਲ ਓਪੀਨੀਅਨ ਬਣ ਚੁੱਕਾ ਰੈਫਰੈਂਡਮ ਦੇ ਥੱਲੇ, ਇਨਸਟੈਡ ਆਫ ਟੈਰੋਰਿਜ਼ਮ ਹੁਣ ਤੱਕ ਹਿੰਦੁਸਤਾਨ ਨੇ ਜਿੰਨੇ ਵੀ ਪਿਛਲੇ 1990 ਦੇ ਦਹਾਕੇ ਤੋਂ ਲੈ ਕੇ 2015 ਤੱਕ ਕਿਸੇ ਵੀ ਸਿੱਖ ਐਕਟੀਵਿਸਟ ਨੂੰ ਜਦੋਂ ਉਹਨਾਂ ਨੇ ਐਕਸਟ੍ਰੈਡੀਸ਼ਨ ਮੰਗੀ, ਭਾਵੇਂ ਉਹ ਭੁੱਲਰ ਸੀ ਜਾਂ ਉਹ ਕੁੱਕੀ ਸੁਖੀ ਸੀ ਜਾਂ ਦਿਆ ਸਿੰਘ ਲਾਹੌਰੀਆ ਸੀ ਜਾਂ ਹੋਰ ਕਈ ਸਿੱਖ ਐਕਟੀਵਿਸਟ ਸੀ ਜਿਨ੍ਹਾਂ ਨੂੰ ਅਮਰੀਕਾ, ਕੈਨੇਡਾ, ਯੂਰਪ ਤੋਂ ਐਕਸਟ੍ਰੈਡ ਕੀਤਾ ਗਿਆ ਟੈਰਰਿਜ਼ਮ ਦੇ ਨਾਂ ਦੇ ਥੱਲੇ। ਪਰ 15 ਆਉਂਦਿਆਂ ਜਦੋਂ ਰੈਫਰੈਂਡਮ ਦੀ ਕੰਪੇਨ ਸ਼ੁਰੂ ਹੋਈ ਆ, ਪਰਮਜੀਤ ਸਿੰਘ ਪੰਮਾ, ਹਰਦੀਪ ਸਿੰਘ ਨਿੱਜਰ ਵਰਗੇ ਜਾਂ ਹੋਰ ਨੌਜਵਾਨ ਕੈਨੇਡਾ, ਇੰਗਲੈਂਡ 'ਚ ਵੀ ਜਦੋਂ ਭਾਰਤ ਉਹਨਾਂ ਦੀ ਐਕਸਟ੍ਰੈਡੀਸ਼ਨ ਲੈਣ ਆਇਆ ਅਤੇ ਕੋਰਟ ਦੇ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸੋ ਜਿਹੜਾ ਰੈਫਰੈਂਡਮ ਆ ਉਹ ਬਹੁ ਪੱਖੀ ਆ। ਇਸ ਰੈਫਰੈਂਡਮ ਦੇ ਨਾਲ ਜਿੱਥੇ ਤੁਸੀਂ ਆਪਣੀ ਕੌਮ ਨੂੰ ਇੱਕ ਪਲੇਟਫਾਰਮ 'ਤੇ ਖੜਿਆ ਕਰਦੇ ਹਾਂ, ਲਿਆ ਕੇ ਇਸ ਗੱਲ ਦੇ ਉੱਤੇ ਸਹਿਮਤੀ ਦਿੰਦੇ ਹਾਂ ਵੀ ਸਕਸੈਸ਼ਨ ਫਰੋਮ ਇੰਡੀਆ ਇਜ਼ ਦਾ ਓਨਲੀ ਸੋਲਿਊਸ਼ਨ, ਜਿਹਨੂੰ ਕਹਿ ਦਿੰਦੇ ਹਾਂ ਖਾਲਿਸਤਾਨ ਇਜ਼ ਦੀ ਓਨਲੀ ਸੋਲਿਊਸ਼ਨ। ਸੋ ਉਹ ਉੱਥੇ ਲਿਆ ਕੇ ਆਪਣੀ ਕੌਮ ਨੂੰ ਖੜਿਆ ਕੀਤਾ ਜਾ ਰਿਹਾ ਅਤੇ ਉਹਦੇ ਨਾਲ ਪੈਰਲਲ ਦੁਨੀਆਂ ਦੇ ਮੁਲਕਾਂ ਨੂੰ ਇਸ ਗੱਲ ਦੇ ਉੱਤੇ ਮਜਬੂਰ ਕੀਤਾ ਜਾ ਰਿਹਾ ਵੀ ਜੇ ਤੁਸੀਂ ਸਾਡਾ ਸਾਥ ਨਹੀਂ ਦੇ ਰਹੇ ਤਾਂ ਮੇਕ ਸ਼ੋਰ ਕਰੋ ਤੁਸੀਂ ਸਾਡੇ ਖਿਲਾਫ਼ ਵੀ ਨਹੀਂ ਜਾਣਾ, ਮਤਲਬ ਇਹ ਖਿਲਾਫ਼ ਵੀ ਨਹੀਂ ਜਾਣਾ। ਸੋ ਦੂਜੀ ਯੂਨਾਈਟਿਡ ਨੇਸ਼ਨ ਦੇ ਵਿੱਚ ਕਲੇਮ ਲੈ ਕੇ ਜਾਣ ਦੀ ਗੱਲ ਆ। ਜਦੋਂ 1900 ਤੁਸੀਂ ਕਿਹਾ ਜੀ ਇਸ ਰੈਫਰੈਂਡਮ ਦਾ ਫਾਇਦਾ ਕੀ ਹੋਊਗਾ, ਜਦੋਂ 1947 'ਚ ਰੈਫਰੈਂਡਮ ਭਾਰਤ ਅਤੇ ਪਾਕਿਸਤਾਨ ਬਣਦਾ ਆ ਅਤੇ ਜਿਹੜੀ ਸਾਡੇ ਵਾਲੀ ਧਿਰਸੀ ਸੀ ਉਹ ਕਹਿੰਦੇ ਜੀ ਅਸੀਂ ਗਾਂਧੀ ਦੇ ਬੰਦੇ ਹਾਂ, ਅਤੇ ਗੋਰਿਆਂ ਨੇ ਕਿਹਾ ਫਿਰ ਤੁਸੀਂ ਸਾਈਡ 'ਤੇ ਹੋ, ਅਸੀਂ ਗਾਂਧੀ ਨਾਲ ਗੱਲ ਕਰ ਲੈਂਦੇ ਹਾਂ। ਤੁਸੀਂ ਧਿਰ ਨਹੀਂ ਸੀਗੇ, ਤੁਸੀਂ ਸਟੇਕ ਹੋਲਡਰ ਨਹੀਂ ਸੀਗੇ, ਤੁਸੀਂ ਆਪਣਾ ਕਲੇਮ ਹੀ ਨਹੀਂ ਪਾ ਸਕੇ ਅਤੇ ਫਿਰ ਤੁਸੀਂ ਰਾਜ ਨਾ ਲੈ ਸਕੇ। ਸੋ ਅਸੀਂ ਉਦੋਂ ਇੱਕ ਪਾਰਟੀ ਦੇ ਨਾਲ ਸੀ, ਗਾਂਧੀ ਦੇ ਨਾਲ ਸੀ, ਗਾਂਧੀ ਸਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਦੱਸੀ ਜਾਂਦਾ ਸੀ, ਅਸੀਂ ਸੁਣੀ ਜਾਂਦੇ ਸੀ ਵੀ ਗਾਂਧੀ ਜੀ ਨੇ ਕੀ ਕਹਿਤਾ। ਹੁਣ ਅਸੀਂ ਹੈਗੇ ਹਾਂ ਸਟੇਕ ਹੋਲਡਰ, ਹੁਣ ਪੰਜਾਬ ਹੈਗਾ ਧਿਰ, ਪੰਜਾਬ ਇੱਕ ਧਿਰ ਆ, ਇੱਕ ਸਟੇਕ ਹੋਲਡਰ ਆ ਅਤੇ ਆਪਣਾ ਕਲੇਮ ਲੈ ਕੇ ਜਾ ਰਿਹਾ। ਜਦੋਂ ਦੁਨੀਆਂ 'ਚ ਵੱਡੀਆਂ ਤਬਦੀਲੀਆਂ ਆਉਂਦੀਆਂ ਨੇ ਅਤੇ ਉਦੋਂ ਮੁਲਕ ਬਣਦੇ ਨੇ। ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ 12 ਟੁੱਟੇ ਹੋਏ ਨੇ, ਪਰ 12 ਟੁੱਟੇ ਮੁਲਕ ਉਹ ਬਣੇ ਨੇ ਜਿਨ੍ਹਾਂ ਨੂੰ ਜਿਹੜੇ ਧਿਰ ਬਣ ਗਏ, ਜਿਹੜੇ ਇੱਕ ਸਟੇਕ ਹੋਲਡਰ ਬਣ ਗਏ। ਚੇਚਨੀਆਂ ਵਰਗੇ ਉਦੋਂ ਵੀ ਲੜ ਰਹੇ ਸੀ ਗੋਲੀ ਦੇ ਜ਼ੋਰ 'ਤੇ ਲੜਨ ਵਾਲੇ, ਅਤੇ ਅੱਜ ਵੀ ਗੋਲੀ ਦੇ ਜ਼ੋਰ 'ਤੇ ਲੜਦੇ ਨੇ, ਯਾਦ ਨਹੀਂ ਹੋਏ। ਮੈਂ ਇਹ ਗੱਲ ਕਹਿੰਦਾ ਉਦੋਂ 1947 ਤੋਂ ਪਹਿਲਾਂ ਸਿੱਖਾਂ ਨੇ ਆਰਮ ਸਟਰਗਲ ਬ੍ਰਿਟਿਸ਼ ਦੇ ਖਿਲਾਫ਼ ਕੀਤੀ ਅਤੇ ਨਾ ਤਾਂ ਬੰਦਾ ਕੋਈ ਗਾਂਧੀ ਨੇ ਮਾਰਿਆ ਸੀ ਅਤੇ ਨਾ ਬੰਦਾ ਜਨਾਹ ਨੇ ਮਾਰਿਆ ਸੀ। ਗਾਂਧੀ ਵੀ ਵਕੀਲ ਸੀ ਅਤੇ ਜਨਾਹ ਵੀ ਵਕੀਲ ਸੀ, ਅਗਲੇ ਦੋਨੇ ਮੁਲਕ ਲੈ ਕੇ ਬਹਿ ਗਏ ਅਤੇ ਸਾਡੇ ਪੱਲੇ ਪਈਆਂ ਖੁਆਰੀਆਂ, ਅਤੇ ਅਸੀਂ ਇੱਕ ਖੁਆਰੀ ਤੋਂ ਦੂਜੀ ਖੁਆਰੀ, ਦੂਜੀ ਖੁਆਰੀ ਤੋਂ ਤੀਜੀ ਖੁਆਰੀ। ਸੋ ਅਸੀਂ ਹੁਣ ਗਲਤੀ ਨੂੰ ਸੁਧਾਰ ਲਿਆ ਆ ਅਤੇ ਅਸੀਂ ਆਪਣੀ ਗਲਤੀ ਨੂੰ ਸੁਧਾਰ ਕੇ ਹੁਣ ਅਸੀਂ ਆ ਗਏ ਹਾਂ ਵੀ ਭਾਈ ਅਸੀਂ ਇਸ ਗੱਲ 'ਤੇ ਆ ਗਏ ਵੀ ਧਿਰ ਬਣਨਾ, ਸਟੇਕ ਹੋਲਡਰ ਬਣਨਾ, ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ, ਅਸੀਂ ਕਿਸੇ ਦੇ ਮੂਹਰੇ ਨਹੀਂ ਲੱਗਣਾ। ਸੋ ਬਹੁਤ ਫਾਇਦੇ ਨੇ ਇਸ ਰੈਫਰੈਂਡਮ ਦੇ ਸਿੱਖ ਵਿਊਜ਼ ਦੇ ਪੱਖੋਂ। ਸੋ ਇਸ ਰੈਫਰੈਂਡਮ ਦੀਆਂ ਵੋਟਾਂ 18 ਸਤੰਬਰ ਨੂੰ ਹੋ ਰਹੀਆਂ ਨੇ, ਬ੍ਰੈਂਪਟਨ ਦੇ ਵਿੱਚ ਪਹਿਲਾ ਸੈਂਟਰ ਬਣਨ ਜਾ ਰਿਹਾ ਆ, ਗੌਰ ਮੈਡੋ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੜੀਆਂ 9 ਤੋਂ 5 ਵੋਟਾਂ ਪੈਣੀਆਂ ਆ। ਸੋ ਭੁਪਿੰਦਰ ਸਿੰਘ ਜੀ, ਤਾਰਕ ਸਾਹਿਬ ਦੇ ਹਵਾਲੇ ਤੋਂ ਤੁਸੀਂ
ਤਕਰੀਬਨ ਤੁਸੀਂ ਸਾਰਾ ਹੀ ਕਵਰ ਕਰਤਾ ਭਾਜੀ। ਵੋਟ ਕੀ ਆ ਇਹ ਰਾਈਟ, ਤੁਸੀਂ 1990 ਤੋਂ ਪਹਿਲਾਂ ਜਿਹੜੇ ਸਾਊਥ ਅਫਰੀਕਾ ਦੇ ਵਿੱਚ ਕਾਲੇ ਸੀ ਉਹਨਾਂ ਨੂੰ ਪੁੱਛ ਸਕਦੇ ਸੀਗੇ ਜਿੱਥੇ ਉਹਨਾਂ ਨੂੰ ਡਿਨਾਈ ਕੀ ਵੋਟ ਦੀ ਪਾਵਰ ਆ, ਕਿੰਨਾ ਉਹਨਾਂ ਨੇ ਸਟਰਗਲ ਕੀਤੀ ਉਸ ਪਾਵਰ ਨੂੰ ਲੈਣ ਦੇ ਲਈ। ਅਕਸਰ ਅਸੀਂ ਉਹਨਾਂ ਮੁਲਕਾਂ 'ਚ ਉਹਨਾਂ ਚੌਧਰੀਆਂ ਦੇ ਉਹਨਾਂ ਫਿਊਡਲ ਲਾਰਡਸ ਦੇ ਥੱਲੇ ਰਹਿੰਦੇ ਹਾਂ, ਤਾਂ ਸਾਨੂੰ ਲੱਗਦਾ ਵੀ ਵੋਟਿੰਗ ਕੀ ਆ, ਜਾਂ ਸਾਡੇ ਉੱਥੇ ਮਿਲਟਰੀ ਰੂਲ ਇਨਡਾਇਰੈਕਟਲੀ ਡਾਇਰੈਕਟਲੀ ਆਈ ਰਹਿੰਦੇ ਚੇਜ ਉੱਥੇ ਦਿਨ। ਸੋ ਇਹ ਜਿਹੜੀ ਵੋਟ ਆ ਨਾ, ਉਹ ਜਿਸ ਤਰ੍ਹਾਂ ਗੱਲ ਕੀਤੀ ਆ ਭਾਅ ਜੈਗ ਸਾਹਿਬ ਨੇ, ਜੈਗ ਭਾਅ ਜੀ ਨੇ, ਵੀ ਅਸੀਂ 1947 ਦੇ ਵਿੱਚ ਸਾਡੀ ਲੀਡਰਸ਼ਿਪ ਇੱਕ ਕਲੈਰਿਟੀ ਦੇ ਨਾਲ ਨਹੀਂ ਗੱਲ ਕਰ ਸਕੀ। ਸੋ ਅੱਜ ਸਾਡੇ ਕੋਲ ਸਟੇਟ ਦੀ ਆਪਸ਼ਨ ਨਹੀਂ ਹੈਗੀ, ਉਹਦੇ ਕਰਕੇ ਤੁਹਾਡੇ ਦੋਨਾਂ ਕੋਲ ਪਾਕਿਸਤਾਨ ਕੋਲ ਵੀ, ਇੰਡੀਆ ਕੋਲ ਵੀ ਹੈਗੀ ਆ। ਸੋ ਉਹਦੇ ਵਿੱਚ ਸਟੇਟ ਕੀ ਆ ਕਿ ਇੱਕ ਪੀਸ ਆਫ ਲੈਂਡ ਆ, ਜਾਂ ਜਿਹੜੇ ਸਿੱਖ ਡਾਇਸਪੋਰਾ ਜਿਹੜਾ ਸਾਰਾ ਉੱਥੋਂ ਬਾਹਰ ਆ ਕੇ ਉਹਨਾਂ ਦੀ ਪਹੁੰਚ ਤੋਂ ਬਾਹਰ ਆ, ਉਹਨਾਂ ਦੀ ਇੱਕ ਰਾਏ ਜਾਣਨੀ। ਰਾਏ ਜਾਣਨਾ ਤੁਸੀਂ ਕਹਿੰਦੇ, ਵੋਟ ਦਾ ਮਤਲਬ ਹੁੰਦਾ ਆਪਣੀ ਲੋਕਾਂ ਦੀ ਬਹੁਤਾਤ ਦੀ ਰਾਏ ਕੀ ਆ। ਇਹ ਬਹੁਤ ਇੰਪੋਰਟੈਂਟ ਆ ਕਿ ਸਿੱਖ ਇੱਕ ਚੀਜ਼ ਨੂੰ ਅਸਟੈਬਲਿਸ਼ ਕਰਨ ਕਿ ਬਿਸ਼ੱਕ ਦੀ ਸਾਡੇ ਕੋਲ ਅੱਜ ਸਟੇਟ ਦਾ ਕੋਈ ਧਰਤੀ ਹੈ ਨਹੀਂ ਗੀ, ਲੇਕਿਨ ਇਹ ਜ਼ਰੂਰੀ ਨਹੀਂ, ਇਹ ਵੀ ਡੈਫੀਨੇਸ਼ਨ ਬਦਲਣੀ ਲੋੜ ਆ ਕਿ ਬਿਨਾਂ ਸਟੇਟ ਤੋਂ ਵੀ ਅਸੀਂ ਇੱਕ ਨੇਸ਼ਨ ਦੀ ਫੀਲਿੰਗ ਰੱਖਦੇ ਹਾਂ, ਉਹ ਕੰਸੈਂਸਸ ਅਸੀਂ ਕਿੱਦਾਂ ਬਿਲਡ ਕਰਨਾ। ਉਹਦੇ ਲਈ ਇਹ 18 ਸਤੰਬਰ ਨੂੰ, ਉਸ ਤੋਂ ਪਹਿਲਾਂ 31 ਅਕਤੂਬਰ ਨੂੰ ਇੰਗਲੈਂਡ ਵਿੱਚ ਇੱਦਾਂ ਲਾਈਨਾਂ 'ਚ ਲੱਗ ਕੇ ਉਹ ਸਾਰੇ ਬੰਦੇ ਉਸ ਸਟੇਟ ਦੀ ਜਿਹੜੀ ਸਰਕਾਰ ਏ ਖਾਲਸਾ ਦੀ ਮੰਗ ਦੇ ਵਿੱਚ ਖੜ੍ਹੇ ਸੀਗੇ, ਉੱਥੋਂ ਇਹ ਸਾਬਤ ਹੁੰਦਾ। ਹੁਣ ਕੋਈ ਇੱਕ ਲੀਡਰ ਇਹ ਗੱਲ ਨਹੀਂ ਕਹਿ ਸਕਦਾ ਵੀ ਸਾਡਾ ਹੱਕ ਉਹਨਾਂ ਦੇ ਨਾਲ ਆ, ਜਾਂ ਅਸੀਂ ਇਹਨਾਂ ਦੇ ਝੰਡਾ ਸਾਡਾ ਝੰਡਾ ਆ, ਇਹ ਗੱਲਾਂ ਅਸੀਂ ਰੋਕਣੀਆਂ ਚਾਹੁੰਦੇ ਹਾਂ ਹੁਣ ਗਾਂ ਵਾਸਤੇ।
ਜੀ ਬਿਲਕੁਲ ਜੀ, ਸਮਾਂ ਜਿਹੜਾ ਉਹ ਬਦਲਦਾ ਰਿਹਾ ਅਤੇ ਮੇਰੇ ਨਾਲ ਅੱਜ ਵੀ ਇਕਨੋਮਿਕ ਟਾਈਮਸ ਤੋਂ ਮੈਂ ਹਵਾਲਾ ਦੇ ਕੇ ਗੱਲ ਕਰੂੰਗਾ। ਸੋ ਤਾਰਕ ਸਾਹਿਬ ਨੇ ਪੁੱਛਿਆ ਵੋਟ ਦੀ ਪਾਵਰ। ਤਾਰਕ ਸਾਹਿਬ, ਜਿਹੜੇ ਪਾਕਿਸਤਾਨ 'ਚ ਮੁਸਲਮਾਨ ਰਹਿੰਦੇ ਨੇ ਉਹ ਵੱਖਰੀ ਗੱਲ ਆ, ਭਾਰਤ ਦੇ ਜਿਹੜੇ ਘੱਟ ਗਿਣਤੀ ਲੋਕ ਨੇ, ਇਕਨੋਮਿਕ ਟਾਈਮਸ, ਭਾਰਤ ਦਾ ਇਕਨੋਮਿਕ ਟਾਈਮਸ ਆ, ਉਹਨੇ ਅੱਜ ਰੱਖਿਆ ਆ ਵੀ 32 ਪੇਜਾਂ ਦਾ ਇੱਕ ਨਵਾਂ ਖਰੜਾ ਤਿਆਰ ਕੀਤਾ ਆ ਆਰ ਐੱਸ ਐੱਸ ਵੱਲੋਂ, ਜਿਹੜਾ ਕਿ ਨਵਾਂ ਭਾਰਤੀ ਸੰਵਿਧਾਨ ਹੋਵੇਗਾ।
ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਕ੍ਰਿਸਚੀਅਨਸ ਤੇ ਮੁਸਲਿਮ ਕੋਲ ਵੋਟ ਦਾ ਰਾਈਟ ਨਹੀਂ ਹੋਣਾ,
ਹਾਂਜੀ,
ਤੇ ਵੋਟਦਾਰਾਂ ਕੋਲ ਰਾਈਟ ਲੈ ਲਿਆ ਜਾਊਗਾ। ਸੋ ਉਹਨਾਂ ਨੇ 32 ਪੇਜਾਂ ਦਾ ਖਰੜਾ ਨੈਕਸਟ ਆਉਣ ਵਾਲੀ ਧਰਮ ਸੰਸਦ ਦੇ ਵਿੱਚ ਪੇਸ਼ ਕਰਨਾ, ਜਿਹਦੀ ਕਿ ਅੱਜ ਇਕਨੋਮਿਕ ਟਾਈਮਸ ਨੇ ਜਾਰੀ ਕੀਤੀ ਹੈ। ਸੋ ਕਿਤੇ ਨਾ ਕਿਤੇ ਉਸ ਸਬ ਕੰਟੀਨੈਂਟਲ ਦੇ ਹਾਲਾਤ ਬਦਲਦੇ ਪਏ ਨੇ, ਜਦੋਂ ਹਾਲਾਤ ਬਦਲਦੇ ਹੁੰਦੇ ਨੇ ਤੇ ਫਿਰ ਜੀਓਗ੍ਰਾਫੀਕਲ ਜਿਹੜਾ ਖੇਤਰ ਉਹ ਵੀ ਬਦਲ ਜਾਂਦਾ ਹੁੰਦਾ ਹੈ। ਸੋ ਅੱਜ ਅਮਰੀਕਾ ਤੇ ਚੀਨ ਦੀ ਜੰਗ ਦੇ ਨੇੜੇ ਆ, ਤੇ ਉਸ 100 ਸਾਲ ਬਾਅਦ ਜਿਹੜੀ ਆ ਜੰਗਾਂ ਲੱਗਦੀਆਂ ਹੁੰਦੀਆਂ, ਤੇ ਜੰਗਾਂ ਦੇ ਵਿੱਚ ਮੁਲਕ ਐਕਸਪੈਂਡ ਵੀ ਹੁੰਦੇ ਨੇ ਤੇ ਮੁਲਕ ਜਿਹੜੇ ਨੇ ਉਹ ਨਵੇਂ ਵੀ ਬਣਦੇ ਨੇ, ਟੁੱਟਦੇ ਵੀ ਨੇ।
ਬਿਲਕੁਲ,
ਅਮਰੀਕਾ 13 ਕਾਲੋਨੀਜ਼ ਤੋਂ 52 ਸਟੇਟਾਂ ਤੱਕ ਪਹੁੰਚ ਗਿਆ, ਰੂਸ ਆਪਣਾ ਹੀ ਦੋ ਤਿੰਨ ਮਿਲੀਅਨ ਸਕੁਅਰ ਕਿਲੋਮੀਟਰ ਦਾ ਏਰੀਆ ਖੋ ਬੈਠਾ, ਪਾਕਿਸਤਾਨ ਆਪ ਜਿਹੜਾ ਆ ਉਹ ਈਸਟ ਪਾਕਿਸਤਾਨ ਨੂੰ ਉਹਨੇ ਖੋਇਆ ਆ, ਭਾਰਤ ਨੇ ਆਪਣਾ 50,000 ਸਕੁਅਰ ਕਿਲੋਮੀਟਰ ਦਾ ਐਕਸਾਈਜ਼ ਚਿੰਨ ਚੀਨੀਆਂ ਕੋਲੋਂ ਚਪੇੜਾਂ ਖਾ ਖਾ ਕੇ ਉਹ ਖੋਲ ਲਿੱਤਾ ਆ, ਉਹਨਾਂ ਨੇ ਚਪੇੜਾਂ ਨਾਲੇ ਲੈ ਲਿਆ ਆ, ਐਤਕੀ ਉਹਨਾਂ ਨੇ 900 ਸਕੁਅਰ ਕਿਲੋਮੀਟਰ ਦਾ ਏਰੀਆ ਭਾਰਤ ਕੋਲੋਂ ਡੰਡਿਆਂ ਨਾਲ ਲੈ ਲਿਆ ਆ, ਜਿਹੜੀਆਂ ਕਿ ਤਾਰਾਂ ਵਾਲੇ ਡੰਡੇ ਮਾਰ ਮਾਰ ਕੇ ਉਹਨਾਂ ਨੇ ਬੰਦੇ ਉੱਥੋਂ ਭਜਾਏ ਨੇ। ਤੇ ਪੈਂਟਾਗਨ ਜਿਹੜਾ ਆ ਹੁਣ ਉਹ ਚੀਨ ਦੇ ਪੰਜਾਬ ਦੇ ਬਾਰਡਰ ਦੇ ਉੱਤੇ ਆ ਖੜਿਆ ਆ। ਅਕਤੂਬਰ ਦੇ ਵਿੱਚ ਅਮਰੀਕਨ ਫੋਰਸਿਸ ਨੇ ਡਰਿਲਸ ਕਰਨੀ ਆ ਭਾਰਤਾਂ ਨਾਲ, ਉਹਨਾਂ ਨੂੰ ਦੱਸਣਾ ਵੀ ਪਹਾੜ ਚੜ੍ਹਨੇ ਕਿੱਦਾਂ ਨੇ, ਪਹਾੜ ਉੱਤਰਨੇ ਕਿੱਦਾਂ ਨੇ, ਡਲਾ ਕਿੱਦਾਂ ਖਾਣਾ ਆ, ਡਲਾ ਕਿੱਦਾਂ ਵੱਜਦਾ ਆ। ਸੋ ਆਲ ਦੋਜ਼ ਐਕਸਰਸਾਈਜ਼ ਵਿਲ ਵੀ ਮਤਲਬ ਹੋਣੀਆਂ ਨੇ ਜਿਹੜੀਆਂ ਕਿ ਪੈਂਟਾਗਨ ਦੇ ਨਾਲ ਹੋਣੀਆਂ ਨੇ, ਪੈਂਟਾਗਨ ਜਿਹੜਾ ਉਹ ਪਹੁੰਚ ਰਿਹਾ ਆ ਦੱਸਣ ਵਾਸਤੇ। ਸੋ ਜਿੱਥੇ ਅਮਰੀਕਾ ਪਹੁੰਚ ਜਾਂਦਾ ਫਿਰ ਉੱਥੇ ਤਾਂ ਫਿਰ ਗੱਲਾਂ ਹੀ ਹੋਰ ਹੁੰਦੀਆਂ ਨੇ। ਸਰਪੰਚ ਸਾਹਿਬ ਜਿਹੜੇ ਨੇ ਉਹ ਪੰਜਾਬ ਹਿਮਾਚਲ ਦੇ ਬਾਰਡਰ ਦੇ ਉੱਤੇ ਆ ਰਹੇ ਨੇ ਫੌਜਾਂ ਲੈ ਕੇ ਡਰਿਲ ਕਰਨ, ਤੇ ਜੇ ਜੰਗ ਲੱਗਦੀ ਆ ਸਾਊਥ ਚਾਈਨਾ ਸੀ ਦੇ ਵਿੱਚ ਤੇ ਉਹ ਭਾਰਤ ਦੇ ਬਾਰਡਰ ਦੇ ਉੱਤੇ ਵੀ ਲੱਗਣੀ ਆ। ਪਾਕਿਸਤਾਨ ਜਿਹੜਾ ਭਾਰਤ ਚੀਨ ਆ ਉਹਨੇ ਭਾਰਤ ਦੀਆਂ ਸਰਹੱਦਾਂ ਦੇ ਨਾਲ ਆਪਣੀਆਂ ਮਿਜ਼ਾਈਲਾਂ ਚਲਾਉਣ ਵਾਲੀ ਜਗ੍ਹਾ ਬਣਾ ਲਏ ਨੇ। 1 ਲੱਖ ਤੋਂ ਉੱਤੇ ਫੌਜੀ ਜਿਹੜਾ ਭਾਰਤ ਦੇ ਨਾਲ ਤਾਇਨਾਤ ਆ। ਹੁਣ ਮੈਂ ਇੱਕ ਗੱਲ ਹਮੇਸ਼ਾ ਹੀ ਇਸ ਪ੍ਰੋਗਰਾਮ 'ਚ ਮੈਂ ਕਈ ਵਾਰੀ ਕੀਤੀ ਆ, ਪਿੱਛੇ ਜੇ ਵੀ ਮੈਂ ਗੱਲ ਕੀਤੀ ਸੀ ਵੀ ਭਾਰਤ ਨੇ ਕਦੇ ਵੀ ਜਿਹੜੀ ਆਪਣੀ ਰੋਡ ਇਨਫਰਾਸਟ੍ਰਕਚਰ ਆ ਚੀਨ ਦੇ ਬਾਰਡਰ ਦੇ ਨਾਲ ਉਹ ਕਦੇ ਨਹੀਂ ਬਣਾਈ। ਸੋ ਜਦੋਂ ਮੈਂ ਇਹਨੂੰ ਕੰਪੇਅਰ ਕਰਦਾ ਨਾ ਵੀ ਕਿਉਂ ਨਹੀਂ ਬਣਾਈ, ਸੋ ਜੇ ਤੁਸੀਂ ਦੇਖੋਗੇ ਤਾਲਿਬਾਨ ਵੀ ਕਦੇ ਆਪਣੇ ਉੱਥੇ ਰੋਡਾਂ ਨਹੀਂ ਬਣ ਦਿੰਦੇ। ਅਮਰੀਕਾ ਨੇ ਜ਼ੋਰ ਲਾ ਕੇ ਮਰ ਗਏ ਵੀ ਰਿੰਗ ਰੋਡ ਬਣਾ ਦਈਏ, ਉਹਨਾਂ ਨੇ ਰਿੰਗ ਰੋਡ ਰੋਜ਼ ਪੱਟੀ ਹੁੰਦੀ ਸੀ ਤਾਲਿਬਾਨਾਂ ਨੇ। ਸੋ ਉਹਨਾਂ ਨੂੰ ਪਤਾ ਸੀ ਵੀ ਅਸੀਂ ਤਾਂ ਕਿਸੇ 'ਤੇ ਚੜ੍ਹ ਕੇ ਨਹੀਂ ਗਏ, ਅਤੇ ਅਮਰੀਕਾ ਨੂੰ ਮੋਬੈਲਿਟੀ ਵਾਸਤੇ ਇੱਧਰ ਉੱਧਰ ਜਾਣ ਵਾਸਤੇ ਰੋਡਸ ਦੀ ਲੋੜ ਆ, ਵੀ ਅਸੀਂ ਜੇ ਰੋਡ ਦਾ ਇਨਫਰਾਸਟ੍ਰਕਚਰ ਤੋੜ ਦਈਏ ਤਾਂ ਇਹ ਸਾਡੇ ਵਾਂਗੂ ਜਿਹੜੇ ਨੇ ਕਿਤੇ ਨਹੀਂ ਜਾ ਸਕੋਗੇ। ਸੋ ਜਦੋਂ ਭਾਰਤ ਨੇ ਆਪ ਚੀਨ ਦੇ ਨਾਲ ਬਾਰਡਰ ਨਾਲ ਇਨਫਰਾਸਟ੍ਰਕਚਰ ਨਹੀਂ ਬਣਾਇਆ, ਰੋਡ ਬ੍ਰਿਜਸ ਨਹੀਂ ਬਣਾਏ ਹੁਣ ਤੱਕ, ਉਹਦਾ ਕਾਰਨ ਸੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਕਿਹੜਾ ਚੀਨ 'ਤੇ ਹਮਲਾ ਕਰ ਦੇਣਾ ਜਾ ਕੇ। ਸੋ ਚਾਈਨਾ ਵਾਸਤੇ ਜੇ ਅਸੀਂ ਰੋਡ ਬਣਾਏ ਹੋਣਗੇ ਤਾਂ ਇਹ ਨਾ ਹੋਵੇ ਚੀਨ ਵਾਲੇ ਆ ਕੇ ਰੋਡ ਯੂਜ਼ ਕਰ ਲੈਣ,
ਉਹਨਾਂ ਨੂੰ ਫਰਮ ਹੈ ਜੀ ਵੀ ਉਹਨਾਂ ਨੇ ਹੀ ਕਰਨੀਆਂ ਯੂਜ਼।
ਹਾਂ, ਉਹਨਾਂ ਨੂੰ ਪਤਾ ਸੀਗਾ ਵੀ ਜੇ ਅਸੀਂ ਬਾਰਡਰ ਦੇ ਨਾਲ ਅਸੀਂ ਸੜਕਾਂ ਬਣਾਤੀਆਂ ਅਤੇ ਆ ਕੇ ਚੀਨੀਆਂ ਨੇ ਕਬਜ਼ ਆ ਕੇ ਉਹਨਾਂ ਨੇ ਵਰਤਣੀਆਂ ਤਾਂ ਉਹਨਾਂ ਵਾਸਤੇ ਮੋਬਿਲਟੀ ਸੌਖੀ ਹੋਣੀ ਆ, ਅਸੀਂ ਤਾਂ ਹਮਲਾ ਨਹੀਂ ਕਰਨਾ। ਇਸ ਕਰਕੇ ਉਹਨਾਂ ਨੇ ਆਪਣੇ ਬਾਰਡਰ ਦੇ ਉੱਤੇ ਵੀ ਇਨਫਰਾਸਟ੍ਰਕਚਰ ਨਹੀਂ ਸੀ ਤਿਆਰ ਕੀਤਾ। ਸੋ ਜਿਹੜੇ ਨਵੇਂ ਹਾਲਾਤ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਭਾਰਤ ਦੇ ਲੋਕ ਜਾਂ ਭਾਰਤ ਦੀ ਸਰਕਾਰ ਮੰਨ ਚੁੱਕੀ ਆ ਵੀ ਚੀਨ ਦੇ ਨਾਲ ਲੜਿਆ ਨਹੀਂ ਜਾਣਾ, ਅਤੇ ਹੁਣ ਤੱਕ ਕਦੇ ਵੀ ਭਾਰਤ ਨੇ ਅਮਰੀਕਾ ਦੇ ਕੈਂਪ 'ਚ ਜਾ ਕੇ ਫੌਜ ਦੇ ਨਾਲ ਸਿੱਧੀ ਸਿੱਧੀ ਗੱਲਬਾਤ ਦੀ ਗੱਲ ਨਹੀਂ ਸੀ ਕੀਤੀ। ਅੱਜ ਈਵਨ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਜਿਹੜੇ ਬਾਚੀ ਉਹ ਸਪੋਕਸਪਰਸਨ ਨੇ ਭਾਰਤ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ, ਉਹਨਾਂ ਨੇ ਗੱਲ ਕਹੀ ਅੱਜ ਦੀ ਖਬਰ ਆ, ਇੰਡੀਆ ਨਾਟੋ ਇਨ ਟੱਚ ਫੋਰ ਕੁਆਇਟ ਸਮ ਟਾਈਮ, ਅਤੇ ਨਾਟੋ ਦੀ ਫੋਰਸਿਸ ਦੇ ਕਹਿੰਦੇ ਭਾਰਤ ਜਿਹੜੇ ਨੇ ਪਿਛਲੇ ਕੁਝ ਸਮੇਂ ਤੋਂ ਇਕੱਠੇ ਹੀ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਆ ਭਾਰਤ ਨੂੰ ਵੀ ਜੇ ਆਪਣੀ ਏਰੀਆ ਬਚਾਉਣਾ ਅਤੇ ਅਮਰੀਕਾ ਦੇ ਨਾਲ ਖੜਨਾ ਪੈਣਾ ਜਾਂ ਸਪੋਰਟ ਲੈਣੀ ਪੈਣੀ ਆ। ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਜੀ ਕੀ ਬਣਦਾ ਕੀ ਨਹੀਂ ਬਣਦਾ, ਪਰ ਹਾਲਾਤ ਉਸ ਖਿੱਤੇ ਦੇ ਬੜੇ ਨਾਜ਼ੁਕ ਬਣੇ ਹੋਏ ਨੇ। ਸੋ ਜਿਹੜੀਆਂ ਕੌਮਾਂ ਆਜ਼ਾਦੀ ਚਾਹੁੰਦੀਆਂ ਨੇ ਜਾਂ ਜਿਹੜੀਆਂ ਕੌਮਾਂ ਆਪਣਾ ਅਲੱਗ ਖਿੱਤਾ ਚਾਹੁੰਦੀਆਂ ਨੇ ਉਹ ਇਸੇ ਜੰਗ 'ਚੋਂ, ਕੋਲਡ ਵਾਰ 'ਚੋਂ, ਹਾਟ ਵਾਰ 'ਚੋਂ, ਐਗਜੈਕਟਲੀ ਵਾਰ 'ਚੋਂ ਵਿੱਚੋਂ ਹੀ ਮੁਲਕ ਨਿਕਲਿਆ ਕਰਦੇ ਨੇ, ਪੀਸ ਟਾਈਮ 'ਚ ਕੁਛ ਵੀ ਨਹੀਂ ਜੇ ਹੋਇਆ ਕਰਦਾ। ਸੋ ਕੌਮ ਜਿਹੜੀ ਆ ਸਿੱਖ ਕੌਮ ਇਸ ਜੰਗ 'ਚੋਂ ਕੀ ਕੱਢ ਲਊਗੀ, ਕੀ ਫਾਇਦਾ ਲੈ ਸਕਦੀ ਹੈ, ਇਹ ਆਉਣ ਵਾਲਾ ਸਮਾਂ ਦੱਸੂਗਾ ਜੀ।
ਹਾਂਜੀ ਬਿਲਕੁਲ ਜੀ, ਜਿਸ ਤਰ੍ਹਾਂ ਜਿਹੜੇ ਜਨਾਬ ਸਾਹਿਬ ਸੀ ਨਾ ਜਦੋਂ 3 ਕਰੋੜ ਆਬਾਦੀ ਸੀ ਪਾਕਿਸਤਾਨ ਦੀ 1947 'ਚ, ਅਤੇ ਉਹਨਾਂ ਨੇ ਜਿਹੜੇ 1.5-2 ਕਰੋੜ ਹੋਰ ਇੱਧਰ ਮੁਸਲਮਾਨ ਵੀ ਰਹਿ ਗਏ ਸੀ, ਉਹਨਾਂ ਨੂੰ ਕਿਹਾ ਸੀਗਾ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦਾ ਕੀ ਬਣੂਗਾ, ਉਹ ਕਹਿੰਦੇ ਇਹ ਇੱਧਰ ਨਹੀਂ ਆਏ, ਹੁਣ ਇਹ ਸਾਰੀ ਉਮਰ ਇਹੀ ਕੋਸ਼ਿਸ਼ ਕਰਨਗੇ ਕਿ ਅਸੀਂ ਇਹਨਾਂ ਮੋਰ ਲੋਇਲ ਟੂ ਦੀ ਕਿੰਗ ਦੈਨ ਦ ਕਿੰਗ ਹਿਮਸੈਲਫ, ਮਤਲਬ ਕਿ ਉਹ ਇਹੀ ਕਹੀ ਜਾਣਗੇ ਕਿ ਅਸੀਂ ਪੱਕੇ ਹਿੰਦੁਸਤਾਨੀ ਹਾਂ। ਅਤੇ ਹੁਣ ਤੁਸੀਂ ਦੇਖ ਲਓ ਹੈਦਰਾਬਾਦ ਵਾਲੀ ਸਾਈਡ 'ਤੇ ਜਾਂ ਕੀ ਇੱਧਰ ਹੋ ਰਿਹਾ ਆ ਉਹ ਸਾਰਾ। ਬਾਕੀ ਜਿਹੜੀ ਤੁਸੀਂ ਭਾਅ ਜੀ ਨਾਟੋ ਵਾਲੀ ਗੱਲ ਕੀਤੀ ਨਾ, ਨਾਟੋ ਐਟਲਾਂਟਿਕ ਦੇ ਉੱਪਰ ਆ। ਸੋ ਜਿਹੜੀ ਇੰਡੀਆ ਨੇ ਉਹਨਾਂ ਨੂੰ ਤੇਲ ਪਾਣੀ, ਜਿੱਦਾਂ ਕਈ ਵਾਰੀ ਜਨਾਬ ਆਪ ਥੱਕੇ ਆ ਜਾਂਦੇ, ਉਧਰੋਂ ਜਹਾਜ਼ ਥੋੜ੍ਹਾ ਤੇਲ ਘੱਟ ਵੱਧ ਹੁੰਦਾ ਆ, ਉਹ ਬੰਬੇ ਉੱਤਰ ਕੇ ਉੱਥੋਂ ਤੇਲ ਪਾਣੀ ਚੱਕ ਲੈਂਦੇ ਆ। ਇੰਡੀਆ ਦੇ ਗਿਆ ਸੀ ਕੁਆਡ ਦੇ ਵਿੱਚ, ਉਹਦੇ ਵਿੱਚ ਇੰਡੀਆ ਨੇ ਡੋਕਲਾਮ ਆ ਜਿਹੜੀ ਆ ਇੱਥੇ ਹੋਈ ਆ ਲਦਾਖ ਦੇ ਵਿੱਚ, ਉਹਦੇ ਵਿੱਚ ਚੈੱਕ ਕਰ ਲਿਆ ਅਤੇ ਯੂਕਰੇਨ ਵਾਲੀ ਗੱਲ 'ਤੇ ਤਾਂ ਬਿਲਕੁਲ ਕਲੀਅਰ ਹੋ ਗਿਆ ਕਿ ਸਰਪੰਚ ਜਿਹੜਾ ਆ ਉਹ ਹਥਿਆਰ ਵਗੈਰਾ ਸਭ ਕੁਛ ਦਊਗਾ, ਦਾਣਾ ਪਾਣੀ ਵੀ ਦਊਗਾ, ਪਰ ਜੇ ਗੋਲੀਆਂ ਕੋਲ ਹੋਣਗੀਆਂ ਤਾਂ ਫਿਰ ਕੁਛ ਨਾ ਕੁਛ ਰਜਿਸਟੈਂਸ ਮਤਲਬ ਹੋਊਗਾ, ਜੇ ਮਨੀਸ਼ਨ ਕੁਛ ਕੋਲ ਹੋਊਗਾ ਤੁਹਾਡੇ। ਅਤੇ ਜਿਹੜੀ ਤੁਸੀਂ ਗੱਲ ਕੀਤੀ ਸੜਕਾਂ ਦੀ ਚੀਨ ਦੇ ਬਾਰਡਰ ਦੀ, ਉਹ ਇੱਦਾਂ ਆ ਉਹਨਾਂ ਨੇ ਡਿਪਲੋਇਮੈਂਟ ਚੱਕ ਚੱਕ ਕੇ ਅੱਗੇ ਸਿੱਟੀ ਵਾ, ਉਹਨਾਂ ਨੂੰ ਇਹ ਪਤਾ ਵੀ ਇਹਨਾਂ ਨੇ ਨੱਠਣਾ ਆ, ਸੋ ਨੱਠ ਨਾ ਸਕਣ ਪਿਛਲੇ ਪਾਸੇ ਨੂੰ ਜਿਹੜੇ ਭਾਰਤੀ ਫੌਜੀਆਂ ਨੂੰ ਪਤਾ ਵੀ ਸੜਕ 'ਤੇ ਹੈ ਨਹੀਂ, ਜੇ ਚੱਕਣ ਆਉਣਗੇ ਤਾਂ ਖਾਲੀ ਕਰਨੀ ਪਊਗੀ, ਨਹੀਂ ਤਾਂ ਇੱਥੇ ਜਨਾਬ ਜਿਹੜੇ ਆ ਮਾਰੇ ਜਾਣਗੇ। ਸੋ ਉਹਦੇ ਵਿੱਚ ਉਹਨਾਂ ਨੂੰ ਪਤਾ ਕਿ ਉਹ ਮਾਰੂ ਜ਼ਿਆਦਾ ਫੌਜ ਉਹ ਆ, ਸੋ ਜਿਹੜੀ ਸੜਕ ਬਣਨੀ ਆ ਉਹ ਉਹਨਾਂ ਨੇ ਯੂਜ਼ ਕਰਨੀ ਆ, ਇਹਨਾਂ ਨੂੰ ਪਤਾ ਇਸ ਗੱਲ ਦਾ।
ਲੰਮਾ ਸਮਾਂ ਇਹਦੇ 'ਚ ਇੱਕ ਹੋਰ ਪਾਰਟ ਵੀ ਆ, ਜਿਵੇਂ ਆਪਾਂ ਜਿਹੜਾ ਭਾਰਤ ਦਾ ਅਤੇ ਚੀਨ ਦਾ ਪਹਿਲਾਂ ਵੀ ਗੱਲ ਕੀਤੀ ਸੀ, ਜਿਹੜਾ ਅਕਾਊਂਟ ਡੈਫਿਸਿਟ ਆ, ਜਿਹੜਾ ਟ੍ਰੇਡ ਡੈਫਿਸਿਟ ਆ, ਇਟਸ ਅਬਾਊਟ 110 ਬਿਲੀਅਨ ਡਾਲਰ ਦੀ ਟ੍ਰੇਡ ਆ, ਜਿਹਦੇ 'ਚੋਂ ਭਾਰਤ 10% 10 ਕੁ ਬਿਲੀਅਨ ਦਾ 15 ਕੁ ਬਿਲੀਅਨ ਦਾ ਟ੍ਰੇਡ ਕਰਦਾ, ਅਤੇ ਪਾਕ ਜਿਹੜਾ ਚੀਨ ਆ ਉਹ ਤਕਰੀਬਨ 90-95 ਬਿਲੀਅਨ ਦਾ ਸਮਾਨ ਵੇਚਦਾ। ਸੋ ਇਹ ਡੈਫਿਸਿਟ ਇੰਡੀਆ ਨੇ ਚਾਈਨਾ ਨਾਲ ਕੰਟੀਨਿਊ ਕੀਤਾ ਹੋਇਆ ਆ। ਸੋ ਇਹਦੇ 'ਚ ਜਿਹੜਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਇੰਡੀਆ ਇਹ ਸੋਚਦਾ ਸੀਗਾ ਵੀ ਜੇ ਮੈਂ ਚਾਈਨਾ ਦੇ ਨਾਲ ਡੈਫਿਸਿਟ ਰੱਖੂੰਗਾ ਵੀ ਉਹਦੇ ਕੋਲ ਉਹਦੇ ਤੋਂ 15 ਰੁਪਏ ਦਾ ਸਮਾਨ ਲਊਂਗਾ ਅਤੇ ਉਹਤੋਂ ਉਹਨੂੰ 15 ਰੁਪਏ ਦਾ ਸਮਾਨ ਵੇਚੂੰਗਾ ਅਤੇ ਉਹਤੋਂ 100 ਰੁਪਏ ਦਾ ਸਮਾਨ ਲਊਂਗਾ, ਅਤੇ ਚਾਈਨਾ ਨੂੰ ਲੱਗੂਗਾ ਵੀ ਮੈਂ ਚੀ ਭਾਰਤ ਨਾਲ ਜੰਗ ਨਾ ਲਾਵਾਂ, ਮੈਂ ਆਪਣਾ ਕਸਟਮਰ ਖਰਾਬ ਨਾ ਕਰਾਂ ਕਿਉਂਕਿ ਮੈਂ 100 ਬਿਲੀਅਨ ਦਾ ਐਵਰੀ ਈਅਰ ਸਮਾਨ ਵੇਚਦਾ। ਸੋ ਉਹ ਇੱਕ ਜਿਹੜੀ ਆ ਹੋਰੇ ਤਰੀਕਿਆਂ ਦੀ ਉਹਦੇ ਵਿੱਚ ਸੀਗਾ, ਅਤੇ ਮੈਨੂੰ ਲੱਗਦਾ ਵੀ ਉਹ ਵੀ ਚੀਨੀਆਂ ਨੇ ਕਿਹਾ ਜੀ ਅਸੀਂ ਸ਼ਾਇਦ ਇਹ 'ਚੋਂ 100 ਬਿਲੀਅਨ ਤੋਂ ਵੀ ਜ਼ਿਆਦਾ ਕਮਾ ਸਕਦੇ ਹਾਂ। ਜੀ
ਜੀ ਬਿਲਕੁਲ ਜੀ, ਫੌਜ ਤਾਂ ਹੀ ਬੈਠੀ ਆ ਭਾਅ ਜੀ, ਜਿਹੜੀ ਉੱਥੇ ਡਿਪਲੋਇਮੈਂਟ ਆ, ਜਿਹੜਾ ਸਟਰਕਚਰ ਆ ਉਹਨਾਂ ਨੇ ਜਿਹੜਾ ਬਿਲਡ ਕੀਤਾ ਉਹ ਟੈਂਪਰੇਰੀ ਡਿਪਲੋਇਮੈਂਟ ਦਾ ਨਹੀਂ ਗਾ, ਚੀਨ ਦੇ ਇਰਾਦੇ ਉਸ ਖਿੱਤੇ ਦੇ ਵਿੱਚ ਕੋਈ 10 ਮਹੀਨੇ 10 ਦਿਨ 10 ਹਫ਼ਤਿਆਂ ਦੇ ਨਹੀਂ ਗੇ, ਉਹ ਉੱਥੇ ਲੰਬੇ ਇਰਾਦੇ ਆ, ਉਹ ਤੁਹਾਨੂੰ ਪਤਾ ਲੱਗ ਜਾਂਦਾ ਜਿਸ ਤਰੀਕੇ ਦੇ ਨਾਲ ਗਰਮ ਬੰਕਰ ਜਿਹੜੀ ਫਾਸਟ ਰਿਐਕਸ਼ਨ ਫੋਰਸਿਸ ਜਿਹੜੀਆਂ ਰੋਡਸ ਆ ਜਿਹੜਾ ਉਹਨਾਂ ਨੇ ਬਿਲਡ ਕੀਤਾ, ਜਿਹੜਾ ਉਹਨਾਂ ਨੇ ਟਾਈਮ ਕੱਟਿਆ ਕਿਉਂਕਿ ਜਿਹੜੇ ਜਹਾਜ਼ ਆ ਉਹ ਇੰਨੀ ਹਾਈਟ 'ਤੇ ਇੰਨੇ ਵੇਟ ਦੇ ਨਾਲ ਉੱਤਰ ਚੜ੍ਹ ਨਹੀਂ ਸਕਦੇ, ਸੋ ਮੋਸਟਲੀ ਰੋਡਸ ਦੇ ਨਾਲ ਹੀ ਉਹਨੂੰ ਲਿੰਕ ਕੀਤਾ ਗਿਆ ਆ ਕਿਉਂਕਿ ਏਰੀਅਲ ਡਿਪਲੋਇਮੈਂਟ ਨਹੀਂ ਹੋਣੀ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਜੋ ਇਨਫਰਾਸਟ੍ਰਕਚਰ ਉਹਨਾਂ ਨੇ ਹੁਣ ਬਿਲਡ ਕੀਤਾ, ਕੱਲ੍ਹ ਪਰਸੋਂ ਮੈਂ ਦੇਖ ਰਿਹਾ ਸੀ ਕਿਸੇ ਇਹਨਾਂ ਦੇ ਇੰਟਰਨੈਸ਼ਨਲ ਚੈਨਲ ਦੇ ਉੱਪਰ, ਉਹਦੇ ਤੋਂ ਇਹ ਨੀਗਾ ਵੀ ਇਹ ਲੜਾਈ ਹੋਣੀ ਜਾਂ ਨਹੀਂ ਹੋਣੀ, ਉਹਦੇ ਤੋਂ ਇਹ ਆ ਕਿ ਇਹ ਕਦੋਂ ਹੋਣੀ ਆ। ਅਤੇ ਜਿਹੜਾ ਤੁਸੀਂ ਡੈਫੀਸਿਟ ਦੀ ਗੱਲ ਕੀਤੀ ਆ, ਉਹਨਾਂ ਨੂੰ ਵੀ ਪਤਾ ਵੀ ਡੈਫੀਸਿਟ 'ਤੇ ਮਾੜੀ ਮੋਟੀ ਇਹ ਈਆਂ ਕਰਨਗੇ ਅਤੇ ਉਹ ਪਹਿਲਾਂ ਹੀ ਉੱਪਰ ਆ ਕੇ ਬੈਠੇ।
ਸੋ ਇਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਪਾਰਟ ਇਹ ਆਉਂਦੀ ਆ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ, ਜੰਗਾਂ ਯੁੱਧਾਂ 'ਚੋਂ ਹੀ ਜਦੋਂ ਜੰਗ ਲੱਗਦੀ ਆ, ਵਰਲਡ ਵਾਰ 2 ਤੋਂ ਬਾਅਦ ਕਿੰਨੇ ਮੁਲਕ ਬਣੇ ਨੇ, ਉਹ ਬਣੇ ਇਸ ਕਰਕੇ ਵੀ ਜੰਗ ਤੋਂ ਬਾਅਦ ਬ੍ਰਿਟਿਸ਼ ਨੇ ਪਾਕਿਸਤਾਨ, ਭਾਰਤ, ਹੋਰ ਮੁਲਕ ਜਿਹੜੇ ਸਾਊਥ ਏਸ਼ੀਆ ਦੇ ਛੱਡੇ ਨੇ, ਇਸ ਕਰਕੇ ਨਹੀਂ ਛੱਡੇ ਵੀ ਉਹਨਾਂ ਨੇ ਕਿਹਾ ਜੀ ਚਲੋ ਤੁਹਾਨੂੰ ਆਜ਼ਾਦੀ ਦੇ ਦਿੱਤੀ, ਇਸ ਕਰਕੇ ਛੱਡੇ ਵੀ ਉਹਨਾਂ ਕੋਲ ਕੈਪੇਬਿਲਿਟੀ ਨਹੀਂ ਰਹੀ ਉਹਨਾਂ ਨੂੰ ਰਨ ਕਰਨ ਦੀ, ਅਤੇ ਉਹ ਫ੍ਰੀ ਹੋ ਗਏ। ਸੋ ਜਦੋਂ ਚਾਈਨਾ ਅਤੇ ਭਾਰਤ ਦੀ ਜੰਗ ਦੇ ਆਸਾਰ ਬਣਦੇ ਪਏ ਨੇ, ਸੋ ਇਹਦੇ 'ਚ ਜਿਹੜੀ ਧਿਰ ਚਾਹੇ ਹਾਰ ਵੀ ਜਾਵੇ ਚਾਹੇ ਜਿੱਤ ਵੀ ਜਾਵੇ, ਭਾਵੇਂ ਵਰਲਡ ਵਾਰ 2 'ਚ ਬ੍ਰਿਟਿਸ਼ ਜੇਤੂ ਰਿਹਾ ਆ ਪਰ ਉਹ ਇਲਾਕੇ ਹਾਰ ਗਿਆ, ਉਹਨੇ ਆਪਣੀ ਸਾਰੀ ਦੁਨੀਆ ਪੂਰੀ ਜਿਹੜੀ ਉਹਨੂੰ ਛੱਡਣੀ ਪਈ ਜਿੱਤਣ ਦੇ ਬਾਅਦ ਵੀ। ਸੋ ਹਾਰਨ ਵਾਲੀ ਧਿਰ ਦੇ ਹਾਲਾਤ ਕੀ ਬਣਨਗੇ ਤੁਸੀਂ ਇਹ ਸੋਚ ਸਕਦੇ ਹੋ। ਮੈਂ ਦੁਬਾਰੇ ਫਿਰ ਦੁਹਰਾ ਦਿੰਦਾ, ਵਰਲਡ ਵਾਰ 2 ਤੋਂ ਬਾਅਦ ਬ੍ਰਿਟਿਸ਼ ਜੰਗ ਜਿੱਤ ਚੁੱਕਾ ਸੀ, ਪਰ ਜਿੱਤਣ ਤੋਂ ਬਾਅਦ ਵੀ ਹਾਲਾਤ ਇੱਦਾਂ ਦੇ ਸੀਗੇ ਵੀ ਸਾਊਥ ਏਸ਼ੀਆ ਦੁਨੀਆ ਦੀਆਂ ਸਾਰੀਆਂ ਕਾਲੋਨੀਜ਼ ਨੂੰ ਉਹ ਰਨ ਨਹੀਂ ਸੀ ਕਰ ਸਕਦਾ ਪਿਆ, ਹਾਲਾਤ ਮਾੜੇ ਹੋ ਗਏ ਸੀ, ਉਹਨੂੰ ਛੱਡ ਕੇ ਭੱਜਣਾ ਪਿਆ, ਛੱਡ ਕੇ ਜਾਣਾ ਪਿਆ। ਉਹਨੇ ਪੀਸਫੁਲ ਤਰੀਕੇ ਨਾਲ ਕਿਹਾ ਵੀ ਹੁਣ ਤੁਸੀਂ ਸਾਂਭ ਲਓ ਆਪਣੇ ਆਪਣੇ ਇਲਾਕੇ। ਸੋ ਜਿੱਤਣ ਵਾਲੀ ਮੈਂ ਧਿਰ ਦੀ ਗੱਲ ਦੱਸਦਾ, ਜੰਗ ਤੋਂ ਬਾਅਦ ਜਿੱਤਣ ਵਾਲੀ ਧਿਰ ਦੇ ਹਾਲਾਤ ਬਣੇ। ਮੈਂ ਕਹਿ ਰਿਹਾ ਵੀ ਇਸ ਜੰਗ ਤੋਂ ਜੰਗ ਦੇ ਵਿੱਚ
ਜਿਹੜਾ ਹਾਰਿਆ
ਜਿਹੜਾ ਹਾਰੂਗਾ ਚੀਨ ਦੇ ਇਸ ਜੰਗ, ਭਾਰਤ ਜੰਗ ਜਾਂ ਸਾਊਥ ਚਾਈਨਾ ਸੀ 'ਚ ਲੱਗਣ ਵਾਲੀ ਜੰਗ 'ਚ ਹਾਰਨ ਵਾਲੀ ਧਿਰ ਦੇ ਕੀ ਹਾਲਾਤ ਬਣਨਗੇ ਜੇ ਜਿੱਤਣ ਵਾਲੀ ਰਾਜ ਨਹੀਂ ਕਰ ਸਕਦੀ। ਅਤੇ ਇਸ ਦੇ ਵਿੱਚ ਫਿਰ ਮੈਂ ਉਹ ਗੱਲ ਕਹਿਣਾ ਵੀ ਜਿਹੜੀ ਨੈਸ਼ਨਲਿਜ਼ਮ ਫੈਲਾਇਆ ਜਾ ਰਿਹਾ ਮੋਦੀ ਵੱਲੋਂ, ਝੰਡਾ ਇੱਕ ਲੌਂਗ ਟਰਮ ਸਟ੍ਰੈਟਜੀ ਆ ਵੀ ਲੋਕਾਂ ਨੂੰ ਇੱਕ ਨੇਸ਼ਨ ਦਾ ਕੰਸੈਪਟ ਦਿੱਤਾ ਜਾਵੇ ਜਿਹ 'ਚ ਕਿਹਾ ਜਾਵੇ ਜੀ ਤੁਸੀਂ ਇੱਕ ਨੇਸ਼ਨ ਹੋ ਅਤੇ ਤੁਸੀਂ ਅਲੱਗ ਹੋਣ ਦੀ ਗੱਲ ਨਹੀਂ ਕਰਨੀ। ਸੋ ਇੱਕ ਬਹੁਤ ਵੱਡੀ ਆਉਣ ਵਾਲੀ ਮੁਸੀਬਤ ਨੂੰ ਆਪਣੇ ਅੱਗੇ ਦੇਖ ਰਹੀ, ਈਵਨ ਕਿ ਅਜੀਤ ਡੋਵਾਲ ਨੇ ਵੀ ਇਹ ਗੱਲ ਕਹੀ ਸੀਗੀ। ਭੁਪਿੰਦਰ ਸਿੰਘ ਜੀ ਤੁਸੀਂ
ਬਿਲਕੁਲ ਬਿਲਕੁਲ ਦਾ ਇਸ ਟ੍ਰਾਂਸਫਰ ਆਫ ਪਾਵਰ ਹੋਈ ਆ ਅਤੇ ਈਵਨ ਇਫ ਦੇ ਨੇਸ਼ਨ ਐਗਜ਼ਿਸਟ ਨਾ ਕਰੇ ਇਨ ਰਿਐਲਿਟੀ ਅਤੇ ਜੇ ਲੋਕਾਂ 'ਚ ਨੇਸ਼ਨ ਦੀ ਫੀਲਿੰਗ ਹੋਵੇ ਉਹ ਕੋਹੇਸਿਵਨੈਸ, ਕਿਉਂਕਿ ਜਦੋਂ ਵੈਸਟ ਪ੍ਰੈਸ਼ਰ ਪਾਉਂਦਾ ਭਾਅ ਜੀ 15 ਅਗਸਤ ਵੀ ਉਸੇ ਮਤਲਬ ਗੱਲ ਕਰ ਰਹੇ ਜਿਹੜਾ ਉਹ ਕੈਂਪੇਨ ਸ਼ੁਰੂ ਕਰਨ ਲੱਗੇ ਨੈਸ਼ਨਲਾਈਜੇਸ਼ਨ ਦਾ, ਉਹ ਜਿੱਦਾਂ ਚਾਈਨਾ ਦੇ ਵਿੱਚ ਜਾਂ ਕੋਰੀਆ, ਜਿਹੜਾ ਨੌਰਥ ਕੋਰੀਆ ਜਾਂ ਸਾਊਥ ਕੋਰੀਆ, ਜਿਹੜੇ ਇਹ ਓਰੀਐਂਟਲ ਸਟੇਟਸ ਨੇ, ਉਹਨਾਂ ਦੇ ਵਿੱਚ ਇੱਕ ਮੁੱਠ ਵਾਂਗੂ ਜਿਹੜੀ ਸਾਰੀ ਸਟੇਟ ਆ ਰਿਐਕਟ ਕਰਦੀ ਆ, ਅਤੇ ਇੱਕ ਕਸੁੰਨ ਬਣ ਜਾਂਦਾ ਉਹ ਉਹ ਕੋਹੇਸਿਵਨੈਸ ਦਾ ਪਹਿਲਾ ਸਟੈਪ ਚੱਕਣ ਲੱਗੇ, ਜਿਹੜਾ ਸ਼ਾਇਦ ਇਹਨਾਂ ਨੇ ਵੀ ਕਿਹਾ ਹੋਊਗਾ। ਪਰ ਹੁਣ ਇਹ ਵੀ ਸਰਪੰਚ ਚਾਹੁੰਦਾ ਆ ਵੀ ਪਹਾੜੀ ਚੜ੍ਹੀ ਜਾਵੇ ਕਿਸੇ ਤਰੀਕੇ ਦੇ ਨਾਲ, ਅਤੇ ਜੇ ਅਗਲਾ ਨਹੀਂ ਖਾਂਦਾ ਤਾਂ ਆਪ ਮੁੰਡਾ ਮਾਰਿਆ ਜਾਵੇ।
ਦੇਖੋ ਇਹ 'ਚ ਫਿਰ ਦੁਬਾਰੇ ਦੁਹਰਾਉਂਦੇ ਹਾਂ, 15 ਅਗਸਤ ਨੂੰ ਮੋਦੀ ਸਾਹਿਬ ਨੇ ਝੰਡਾ ਚੜ੍ਹਾਉਣ ਦੀ ਗੱਲ ਕੀਤੀ ਹੈ, ਇੱਕ ਨੈਸ਼ਨਲਿਜ਼ਮ ਦੀ ਵੇਵ ਫੈਲਾਈ ਜਾ ਰਹੀ ਆ। ਇਹ ਨੈਸ਼ਨਲਿਜ਼ਮ ਦੀ ਵੇਵ ਦਾ ਫੈਲਾਉਣ ਦਾ ਅਕਸਰ ਕਾਰਨ ਜਿਹੜਾ ਮੈਂ ਜਿੱਦਾਂ ਕਹਿ ਕੇ ਹਟਿਆ, ਜੰਗ 'ਚ ਜਿੱਤਣ ਵਾਲੀਆਂ ਧਿਰਾਂ ਵੀ ਰਾਜ ਜਿੱਤ ਵੀ ਜਾਣ ਤਾਂ ਵੀ ਹਾਲਾਤ ਬਹੁਤ ਮਾੜੇ ਹੁੰਦੇ ਨੇ। ਸੋ ਭਾਰਤ ਨੂੰ ਜੇ ਲੱਗਦਾ ਵੀ ਚੀਨ ਸਾਊਥ ਚਾਈਨਾ ਸੀ ਜੰਗ ਜਿਹੜੀ ਏਸ਼ੀਆ 'ਚ ਅਗਲਾ ਪੜਾਅ ਲੱਗਣਾ ਹੈ, ਅਮਰੀਕਾ ਵੀ ਅਫਗਾਨਿਸਤਾਨ ਨੂੰ ਇਸੇ ਸਟ੍ਰੈਟਜੀ ਦੇ ਤਹਿਤ ਖਾਲੀ ਕਰਕੇ ਆਇਆ ਵੀ ਬਹੁਤ ਹੋ ਗਿਆ, ਇੱਥੇ ਬਹੁਤ ਗਦਰ ਮਚਾ ਲਿਆ ਅਤੇ ਅੱਗੇ ਚੱਲੀਏ, ਹੁਣ ਅੱਗੇ ਕਿੱਥੇ ਢਾਉਣਾ ਕਿਹਨੂੰ ਢਾਉਣਾ,
ਏਸ਼ੀਆ
ਏਸ਼ੀਆ 'ਚ ਆ ਰਿਹਾ ਆ। ਸੋ ਉਸ ਦੇ ਵਿੱਚ ਭਾਰਤ ਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜੇ ਅਸੀਂ ਹਾਰ ਗਏ ਤਾਂ ਇੱਥੇ ਬੜੇ ਖਿੱਤੇ ਅਲੱਗ ਹੋਣਾ ਚਾਹੁੰਦੇ ਨੇ, ਅਤੇ ਹੁਣ ਸਮਾਂ ਆ ਗਿਆ ਅਤੇ ਮਨਾਮ ਨੂੰ ਕਿ ਝੰਡੇ ਹੱਥ 'ਚ ਫੜਾ ਦਈਏ, ਅਤੇ ਜੇ ਕੱਲ੍ਹ ਨੂੰ 19-21 ਹੋ ਵੀ ਜਾਵੇ ਸਾਰੇ ਜਿਹੜੇ ਨੇ ਝੰਡੇ ਚੱਕੀ ਫਿਰਨ ਵੀ ਭਾਈ ਅਸੀਂ ਲਹਿਦਾ ਨਹੀਂ ਹੋਣਾ। ਸੋ ਇਸ ਦੇ ਨਾਲ ਜਿਹੜੀ ਧਿਰ ਰੈਫਰੈਂਡਮ ਕਰਵਾ ਰਹੀ ਆ 18 ਸਤੰਬਰ ਨੂੰ ਬ੍ਰੈਂਪਟਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਜੋ ਗੌਰ ਮੈਡੋ ਕਮਿਊਨਿਟੀ ਸੈਂਟਰ 'ਚ ਪੈਣੀਆਂ ਨੇ। ਭਾਰਤ ਨੇ ਇਸ ਔਰਗਨਾਈਜ਼ ਕਰਨ ਵਾਲੀ ਇਸ ਧਿਰ ਨੂੰ ਜਿਹੜੀ ਕਿ ਸਿਰਫ ਵੋਟਾਂ ਦੀ ਗੱਲ ਕਰਦੀ ਆ, ਪੋਲੀਟੀਕਲੀ ਵੋਟ ਕਰਵਾਉਣਾ ਚਾਹੁੰਦੀ ਆ, ਉਸ ਨੂੰ ਡੈਜ਼ੀਗਨੇਟਡ ਟੈਰਰਿਸਟ ਗਰੁੱਪ ਜਿਹੜਾ ਐਲਾਨ ਦਿੱਤਾ ਆ। ਕਾਨੂੰਨ ਬਣਾਇਆ ਜਾ ਚੁੱਕਾ ਭਾਰਤ ਦੇ ਵਿੱਚ, ਸੰਵਿਧਾਨ ਦੇ ਵਿੱਚ ਕਾਨੂੰਨ ਬਣਾ ਕੇ ਵੋਟਾਂ ਦੀ ਗੱਲ ਕਰਨ ਵਾਲੀ SFJ ਸੈਕਸ ਫਾਰ ਜਸਟਿਸ ਔਰਗਨਾਈਜੇਸ਼ਨ ਜਿਹੜੀ ਰੈਫਰੈਂਡਮ ਕਰਵਾ ਰਹੀ ਆ, ਉਹਨੂੰ ਉਹਨਾਂ ਨੇ ਅੱਤਵਾਦੀ ਐਲਾਨ ਦਿੱਤਾ ਹੈ ਵੀ ਭਾਈ ਜਿਹੜੀ ਜਦੋਂ ਅਸੀਂ ਦੇਖਿਆ ਵੀ ਬਹੁਤ ਲੋਕ ਪੁੱਛਦੇ ਨੇ ਜੀ ਰੈਫਰੈਂਡਮ, ਤਰਕ ਸਾਹਿਬ ਨੇ ਕਿਹਾ ਰੈਫਰੈਂਡਮ ਦਾ ਫਾਇਦਾ ਕੀ ਹੈ, ਰੈਫਰੈਂਡਮ ਦਾ ਫਾਇਦਾ ਜਾਂ ਨੁਕਸਾਨ ਤੁਸੀਂ ਭਾਰਤ ਨੂੰ ਪੁੱਛ ਕੇ ਦੇਖੋ, ਜਿਹਦੇ ਕੋਹੜ ਕਰਲੀ ਮੂੰਹ ਚੜੀ ਹੋਈ ਆ, ਨਾ ਅੱਗੇ ਕਰਨ ਜੋਗੇ ਨਾ ਪਿੱਛੇ ਕਰਨ ਜੋਗੇ। ਸੋ ਉਹਦੇ ਨਾਲ ਕਿਤੇ ਨਾ ਕਿਤੇ ਇੱਕ ਕੌਮ ਨੂੰ ਪਲੇਟਫਾਰਮ 'ਤੇ ਖੜਿਆ ਹੋ ਰਹਿੰਦੇ ਉਹ ਦੇਖ ਰਹੇ ਨੇ, ਅਤੇ ਸਕਸੈਸ਼ਨ ਦੀ ਭਾਵਨਾ ਘਰ ਘਰ ਪਹੁੰਚ ਰਹੀ ਆ, ਲੋਕਾਂ ਦੇ ਦਿਲਾਂ 'ਚ ਅਲੈਦਗੀ ਦੀ ਗੱਲ ਆ ਰਹੀ ਆ, ਅਤੇ ਜਦੋਂ ਕਦੋਂ ਲੋਕਾਂ ਨੂੰ ਮੌਕਾ ਮਿਲਿਆ ਅਤੇ ਉਹਨਾਂ ਨੇ ਫਿਰ ਐਤਕੀ ਫਿਰ 47 ਵਾਲੀ ਗਲਤੀ ਜਿਹੜੀ ਸ਼ਾਇਦ ਉਹ ਨਾ ਕਰਨ, ਇਸੇ ਵੱਡੀ ਸਟ੍ਰੈਟਜੀ ਦੇ ਥੱਲੇ ਹੀ ਮੋਦੀ ਵੱਲੋਂ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਫਲੈਗ ਕੰਪੇਨ ਆ, ਇਮੋਸ਼ਨਲ ਨੈਸ਼ਨਲਿਜ਼ਮ ਦੀ ਕੰਪੇਨ ਫੈਲਾਈ ਜਾ ਰਹੀ ਆ ਜੀ, ਝੰਡਾ ਹੀ ਸਾਰਾ ਕੁਛ ਆ, ਤਾਂ ਕਿ ਦੇਸ਼ ਨੂੰ ਇੱਕਜੁੱਟ ਕੀਤਾ ਜਾਵੇ ਆਉਣ ਵਾਲੇ ਖਤਰਿਆਂ ਨੂੰ ਭਾਂਪਦਿਆਂ ਹੋਇਆਂ ਉਹਨਾਂ ਨੇ ਇਹ ਕੰਪੇਨ ਕੀਤੀ। ਉਹਨਾਂ ਨੂੰ ਪਤਾ ਵੀ ਰੈਫਰੈਂਡਮ ਜਿਹੜਾ ਆ ਕਿਤੇ ਨਾ ਕਿਤੇ ਕਿੱਲ ਬਣ ਚੁੱਕਾ ਆ, ਫੱਟੇ 'ਚ ਵੱਜਿਆ ਕਿੱਲ, ਅਤੇ ਜਿਹੜਾ ਫੱਟੇ ਵਾਲਾ ਕਿੱਲ ਹੁੰਦਾ ਬੜਾ ਖਤਰਨਾਕ ਹੁੰਦਾ ਆ। ਸੋ ਉਸ ਦੇ ਤਹਿਤ ਹੁਣ ਸਰਕਾਰਾਂ ਨੇ ਆਪਣੇ ਜਿਹੜੇ ਚਾਰਾਜੋਈ ਸ਼ੁਰੂ ਕਰ ਦਿੱਤੀ ਆ, ਉਹਨਾਂ ਨੇ ਆਪਣੀ ਝੰਡਿਆਂ ਦੀ ਕੰਪੇਨ ਜਿਹੜੀ ਆ ਪੈਰਲਲ ਚਲਾ ਦਿੱਤੀ ਆ। ਜੀ ਭਿੰਦਾ ਭਾਅ ਜੀ,
ਬਿਲਕੁਲ ਭਾਅ ਜੀ, ਆਪਾਂ ਹੁਣ ਆਪਣੇ ਕੋਲ ਜਿਹੜੇ 5 ਮਿੰਟ ਹੋਣਗੇ ਸ਼ਾਇਦ 7, ਤੋ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੀ ਸਾਰੀ ਸੰਗਤ ਟੋਰਾਂਟੋ ਦੇ ਵਿੱਚ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਮੋਬਲਾਈਜ਼ ਕਰਨਾ, ਸਾਡਾ ਇਹ ਵੀ ਕੰਮ ਆ ਇਸ ਸਟੇਸ਼ਨ 'ਤੇ ਆ ਕੇ, ਕਿਉਂਕਿ ਮੋਸਟਲੀ ਸਾਡੇ ਜਿਹੜਾ ਤੁਸੀਂ ਸਕਸੈਸ਼ਨ ਦੀ ਗੱਲ ਵੀ ਕਰਦੇ ਹਾਂ, ਸੈਪਰੇਟਿਜ਼ਮ ਵੀ ਉਹ ਕਹਿ ਦਿੰਦੇ ਨੇ, ਅਲੱਗਵਾਦ ਅਲੱਗਵਾਦ ਨਹੀਂ ਗਾ ਸਾਡਾ, ਤਾਂ ਆਪਣਾ ਰੀਕਿੰਡਲ ਕਰਨਾ, ਹਾਂਜੀ ਅਸੀਂ ਰੀਸਟੈਬਲਿਸ਼ ਕਰਨਾ ਸਾਡੀ ਜਿਹੜੀ ਲੋਸਟ ਗਲੋਰੀ ਆ, ਲੋਸਟ ਆ। ਸੋ 15 ਅਗਸਤ ਦਾ ਸੰਦਰਭ ਇਹ ਆ ਵੀ ਅਸੀਂ 15 ਨੂੰ ਉੱਥੇ ਜਾ ਕੇ ਕੀ ਦੱਸਣਾ ਆ, ਅਸੀਂ ਇਹ ਦੱਸਣਾ ਆ ਵੀ ਅਸੀਂ ਹੈਗੇ ਹਾਂ ਦਾਅਵੇਦਾਰ। ਉੱਥੇ ਇੱਕ ਪਾਰਟੀ ਮਿਸਿੰਗ ਸੀ ਜਿਹਨੂੰ ਉਸ ਵੇਲੇ 15 ਨੂੰ ਸਭ ਤੋਂ ਵੱਧ ਜਿਨ੍ਹਾਂ ਦਾ ਕਤਲੇਆਮ ਹੋਇਆ, ਸਭ ਤੋਂ ਵੱਧ ਜਿਨ੍ਹਾਂ ਦਾ ਨੁਕਸਾਨ ਹੋਇਆ, ਬਾਕੀ ਦੋਨੋਂ ਤਰ੍ਹਾਂ ਆਪਣਾ ਆਪਣਾ ਕੰਪਨਸੇਸ਼ਨ ਲੈ ਗਈਆਂ, ਸਟੇਟ ਤਾਂ ਘੱਟੋ ਘੱਟ ਲੈ ਗਈਆਂ, ਉਸ ਤੋਂ ਬਾਅਦ ਉਹਨਾਂ ਨਾਲ ਦੁਬਾਰਾ ਉਹਨਾਂ ਦੇ ਮੁਲਕਾਂ ਵਿੱਚ ਨਹੀਂ ਹੋਇਆ। ਅਤੇ ਜੇ ਸਾਡਾ ਉਦਣ ਫਾਈਨਲ ਸੀ ਜਿਹੜੇ ਆਪਣੇ ਕਹਿੰਦੇ 47 'ਚ ਕੀ ਹੋਇਆ, ਤਾਂ ਫਿਰ ਮੁੜ ਕੇ 84 ਆਪਣੇ ਨਾਲ 84 'ਚ ਕਤਲੇਆਮ ਕਿਉਂ ਹੋਇਆ, ਇਹਦਾ ਮਤਲਬ ਅਸੀਂ ਲੂਜ਼ਿੰਗ ਸਾਈਡ ਸੀਗੇ। ਸੋ 15 ਦੀ ਜਿਹੜੀ ਇੰਪੋਰਟੈਂਸ ਹੈ ਨਾ ਭਾਅ ਜੀ, ਅੱਜ ਜਿਹੜੀ ਆਪਣੀ ਪਰਸੋਂ ਮੇਰਾ ਖਿਆਲ ਡੇਟ ਆ, ਅਤੇ ਸਾਨੂੰ ਲੋਕਾਂ ਨੂੰ ਦੱਸਣਾ ਵੀ ਪੈਣਾ ਵੀ ਇਹ ਤੁਸੀਂ ਆਪਣਾ ਰਿਐਕਸ਼ਨ ਇਸ ਕਾਰ ਰੈਲੀ ਦੇ ਥਰੂ, ਹੋਰ ਵੀ ਜਿਹੜੇ ਵੀ ਤਰੀਕੇ ਨਾਲ ਤੁਸੀਂ ਲੈਜੀਟੀਮੇਟ ਤਰੀਕੇ ਨਾਲ ਇਹਨਾਂ ਕੰਟਰੀਆਂ 'ਚ ਰਹਿੰਦੇ ਹੋਏ, ਕਾਨੂੰਨ ਦੇ ਅੰਦਰ ਰਹਿੰਦੇ ਹੋਏ ਦੇ ਸਕਦੇ ਹਾਂ, ਉਹ ਬਹੁਤ ਜ਼ਰੂਰੀ ਆ। ਕਿ ਹਰ ਵਾਰੀ ਇੱਦਾਂ ਕਹਿ ਕੇ ਨਾ ਸਾਰੋ ਵੀ 47 ਲੰਘ ਗਿਆ, ਉਹ ਤਾਂ ਜੀ ਗੱਲ ਉਦੋਂ ਜੀ ਸੀਗੀ ਜੇ ਬਣ ਜਾਂਦੀ ਤਾਂ ਹੋ ਜਾਣਾ ਸੀਗਾ, ਪਰ ਹੁਣ ਹੋਇਆ ਨਹੀਂ। ਸੋ ਆਹ ਜੋ ਹੋ ਰਿਹਾ 31 ਅਕਤੂਬਰ ਤੋਂ, ਇਹ 47 ਦੇ ਉੱਪਰ ਹੀ ਜਿਹੜਾ ਤੁਹਾਡਾ ਰਿਐਕਸ਼ਨ ਆ ਉਹਨੂੰ ਰੈਕਟੀਫਾਈ ਕਰਨ 'ਤੇ ਆ। ਅਤੇ 15 ਅਗਸਤ ਦੀ ਅਸੀਂ ਤੁਹਾਨੂੰ ਇਨਫੋਰਮੇਸ਼ਨ ਫੇਰ ਦਿੰਦੇ ਇੱਕ ਵਾਰੀ, ਜੈਗ ਭਾਜੀ ਦੇ ਦਿਓ।
15 ਅਗਸਤ ਨੂੰ ਜੀ ਕਾਰ ਰੈਲੀ ਆ ਜਿਹੜੀ ਕਿ ਮੋਦੀ ਸ਼੍ਰੀ ਮੋਦੀ ਸਾਹਿਬ ਦੇ ਕਹਿਣ ਦੇ ਉੱਤੇ ਤਿਰੰਗਾ ਲਗਾਉਣ ਦੀ ਕੰਪੇਨ ਚੱਲਦੀ ਪਈ ਆ, ਅਤੇ ਜਿਹੜੀਆਂ ਵੱਖਵਾਦੀ ਜੋ ਗਰੁੱਪ ਨੇ ਖਾਲਿਸਤਾਨੀ ਧਿਰਾਂ ਨੇ, ਉਹਨਾਂ ਨੇ ਕਿਹਾ ਜੀ ਅਸੀਂ ਤਿਰੰਗਾ ਨਹੀਂ ਲਾਉਣਾ, ਅਸੀਂ ਖਾਲਿਸਤਾਨ ਦੇ ਝੰਡਿਆਂ ਨਾਲ ਕਾਰ ਰੈਲੀ ਭਾਰਤੀ ਅੰਬੈਸੀ ਤੱਕ ਲੈ ਕੇ ਜਾਵਾਂਗੇ। ਮਾਲਟਨ ਗੁਰਦੁਆਰਾ ਸਾਹਿਬ ਦੇ ਨਾਲ ਗ੍ਰੇਟਰ ਪੰਜਾਬ ਪਲਾਜ਼ੇ ਤੋਂ ਜਿਹੜੀ ਆ ਡਰਿਊ ਸਟਰੀਟ ਤੋਂ ਜਿਹੜੀ ਆ 10 ਤੋਂ 11 ਦੇ ਵਿੱਚ ਰੈਲੀ ਚੱਲ ਕੇ ਭਾਰਤ ਦੇ ਅੰਬੈਸੀ ਸਫਾਰਤਖਾਨੇ ਦੇ ਮੂਹਰੇ ਜਿਹੜੀ ਆ ਉਹ ਜਾਣੀ ਆ। ਤੁਸੀਂ ਸਹਿਮਤ ਹੋ, ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਆਪਣੀਆਂ ਕਾਰਾਂ ਦੇ ਨਾਲ ਇੱਥੇ ਜਿਹੜਾ ਆ ਇਹ ਸ਼ਮੂਲੀਅਤ ਕਰਨੀ ਹੈ। ਅਤੇ ਨਾਲ ਦੀ ਨਾਲ 18 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਦੇ ਗੌਰ ਮੈਡੋ ਕਮਿਊਨਿਟੀ ਸੈਂਟਰ 'ਚ ਪੈਣਗੀਆਂ ਪੰਜਾਬ ਦੀ ਆਜ਼ਾਦੀ ਦੀਆਂ ਵੋਟਾਂ। ਅਤੇ ਭਾਰਤ ਦਾ ਇਸ ਵੋਟਾਂ ਦੇ ਉੱਤੇ ਕਹਿਣਾ ਜੀ, ਸਾਡੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਆ। ਪਹਿਲੀ ਵਾਰ ਕੋਈ ਵੋਟਾਂ ਨੇ ਜਿਨ੍ਹਾਂ ਦੀ ਕਿਸੇ ਦੀ ਏਕਤਾ ਅਤੇ ਅਖੰਡਤਾ ਵੋਟਾਂ ਭੰਗ ਕਰਦੀ ਆ। ਸੋ ਉਹਨਾਂ ਨੇ ਵੋਟਾਂ ਕਰਾਉਣ ਵਾਲੀ ਧਿਰ ਨੂੰ ਵੀ ਜਿਹੜਾ ਆ ਅੱਤਵਾਦ ਦੇ ਥੱਲੇ ਟੈਰਰਿਜ਼ਮ ਦੇ ਥੱਲੇ ਲਿਆ ਕੇ ਉਹਨਾਂ ਨੇ ਕਾਨੂੰਨ 'ਚ ਸੋਧ ਕਰਕੇ ਨਵਾਂ ਕਾਨੂੰਨ ਬਣਾ ਕੇ ਪੁਰਾਣੇ ਨੂੰ ਪਾਲਿਸ਼ ਕਰਕੇ ਨਲਾ ਧਲੋ ਕੇ ਜਿਹੜਾ ਨਵਾਂ ਕਾਨੂੰਨ ਕੱਢਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ ਬੰਦਾ ਇਹ ਜਿਹੜਾ ਗਰੁੱਪ ਹੈ ਟੈਰਰਿਜ਼ਮ ਦੇ ਥੱਲੇ ਕਰਦਾ, ਉਹਦਾ ਪਰ ਅਮਰੀਕਾ ਕੈਨੇਡਾ ਯੂਰਪ ਦੇ ਵਿੱਚ ਕੋਈ ਅਸਰ ਨਹੀਂ ਹੈਗਾ ਕਿਉਂਕਿ ਇਹ ਗਰੁੱਪ ਜਾਰਜ ਡੋਨਲਡ ਟਰੰਪ ਦੇ ਨਾਲ ਵੀ ਦੇਖਿਆ ਗਿਆ ਆ, ਇਹ ਗਰੁੱਪ ਜਿਹੜਾ ਆ ਮਾਈਕ ਪੈਂਸ ਦੇ ਨਾਲ ਵੀ ਪਰਸਨਲ ਮੀਟਿੰਗ 'ਚ ਦੇਖਿਆ ਗਿਆ ਆ। ਸੋ ਕਿਤੇ ਨਾ ਕਿਤੇ ਸਰਕਾਰ ਦੀ ਫੋਰਨ ਪੋਲਿਸੀ ਇਸ ਮਸਲੇ ਦੇ ਉੱਤੇ ਫੇਲ ਹੋਈ ਆ। ਜੇ ਤੁਸੀਂ ਰੈਫਰੈਂਡਮ ਦੇ ਵਿੱਚ ਕੰਪੇਨ ਕਰਨੀ ਚਾਹੁੰਦੇ ਹੋ, ਮਦਦ ਕਰਨੀ ਚਾਹੁੰਦੇ ਹੋ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ। ਮੈਂ ਐਡ ਜਿਹੜੀ ਆ ਉਹ ਪਲੇ ਕਰ ਦਿੰਦੇ ਹਾਂ ਜੀ, ਇੱਕ ਵਾਰੀ ਫੇਰ ਵੋਟਾਂ ਵਾਲੀ ਐਡ ਪਲੇ ਕਰ ਦਿਓ।
ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
ਬਿਲਕੁਲ ਜੀ, 437-423-2669 ਤੇ ਕਾਲ ਕਰਕੇ ਤੁਸੀਂ ਵਲੰਟੀਅਰ ਬਣ ਸਕਦੇ ਹੋ ਜੀ। ਪਿੰਦਾ ਭਾਜੀ,
ਬਿਲਕੁਲ ਭਾਜੀ, ਮੈਂ ਜੁਆਇੰਟ ਕਮਿਸ਼ਨਰ ਆਫ ਰਾਅ ਜਿਹੜੇ ਫਾਰਮਰ ਸੀਗੇ ਏ ਐਸ ਦੌਲਤ, ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਮੇਰੇ ਖਿਆਲ ਦੀ ਪ੍ਰਿੰਟ ਦੇ ਵਿੱਚ ਸੀਗੀ ਉਹ, ਅਤੇ ਉਹਦੇ ਵਿੱਚ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਕਿ ਸਰ ਕਸ਼ਮੀਰ ਜਿਹੜਾ ਆ ਉਹ ਪੰਜਾਬ ਦੇ ਵਿੱਚ ਤਾਂ ਚਲੋ ਉਹ ਆਪਣੇ ਤਰੀਕੇ ਨਾਲ ਕਹਿ ਰਹੇ ਵੀ ਕੁਛ ਨਾ ਕੁਛ, ਉਹ ਕਹਿੰਦਾ ਵੀ ਕਸ਼ਮੀਰ ਦਾ ਕਿੱਦਾਂ, ਉਹ ਕਹਿੰਦੇ ਵੀ ਦੇਖੋ ਕਸ਼ਮੀਰ ਦੇ ਵਿੱਚ ਅਸੀਂ ਜਦੋਂ ਭਾਵੇਂ ਤੁਸੀਂ ਆਮ ਆਦਮੀ ਪਾਰਟੀ ਭਾਵੇਂ ਇੱਕ ਉਹਨਾਂ ਦਾ ਰਿਟਾਇਰਡ ਆਫਿਸਰ ਆ ਕਸ਼ਮੀਰ ਦਾ, ਮੇਰੇ ਖਿਆਲ ਉਹਨੇ ਰਿਜ਼ਾਈਨ ਕਰਤਾ ਸੀ, ਕੋਈ ਬੜਾ ਓਨੈਸਟ ਆ ਕੇਜਰੀਵਾਲ ਟਾਈਪ, ਸੋ ਉਹਨੂੰ ਕਹਿੰਦਾ ਜੇ ਉਹਨੂੰ ਲਿਆਉਣਾ ਉਹਨੂੰ ਵੀ ਲੈ ਆਉਣੇ ਆ, ਪਰ ਰੈਫਰੈਂਡਮ ਉਹ ਕਹਿੰਦਾ ਨੋ ਰੈਫਰੈਂਡਮ ਨਹੀਂ ਅਸੀਂ ਉੱਥੇ ਹੋਣ ਦੇਣਾ ਕਿਉਂਕਿ ਜੇ ਰੈਫਰੈਂਡਮ ਕਰਾਉਂਦੇ ਹਾਂ ਤਾਂ 1947 ਤੋਂ ਬਾਅਦ ਜਿੰਨੀ ਵੀ ਸਾਡੀ ਮਿਹਨਤ ਸਾਰੀ ਬੇਕਾਰ ਜਾਂਦੀ ਆ। ਇਹੀ ਕਰਨਲ ਸਹਿਗਲ ਨੇ ਕਿਹਾ ਸੀਗਾ ਕਿ ਜਿਹੜੀ ਮਰਜ਼ੀ ਗੌਰਮੈਂਟ ਕਹੋ, ਇਸ ਕਰਕੇ ਤੁਸੀਂ ਵੀ ਦੇਖ ਲਓ ਵੀ ਆਪ ਕਿੰਨੀ ਕੁ ਸਾਡੇ ਅਸੀਂ ਚੁਣਦੇ ਹਾਂ, ਇਹ ਗੈਰੀਜ਼ਨਸ ਚੁਣਦੇ ਆ, ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ ਛਾਉਣੀਆਂ ਆ ਉੱਥੇ ਉਹਨਾਂ ਚੋਂ ਨਿਕਲਦੀਆਂ ਆ। ਇਹੀ ਚੀਫ ਮਿਨਿਸਟਰ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਅਕਾਲੀ ਦਲ ਦਾ ਹੋਵੇ, ਐਨਸਟਾਈਨ ਦੀ ਇੱਕ ਕਹਾਵਤ ਆ ਕਿ ਇੱਕ ਪ੍ਰੋਸੈਸ ਮੁੜ ਕੇ ਰਿਪੀਟ ਕਰਨਾ, ਜੇ ਰਿਜ਼ਲਟ ਡਿਫਰੈਂਟ ਨਹੀਂ ਆ ਰਿਹਾ ਤਾਂ ਉਸ ਪ੍ਰੋਸੈਸ ਨੂੰ ਚੇਂਜ ਕਰੋ। ਉੱਥੇ ਜਿਹੜੀ ਆਪਸ਼ਨ ਆ ਇਹ ਨਹੀਂ ਕਿ ਵੀ ਅੱਜ ਤੀਜੀ ਧਿਰ ਲਿਆਓ ਜੀ, ਦੂਜੀ ਧਿਰ ਲਿਆਓ ਜੀ, ਪਹਿਲੀ ਧਿਰ ਲਿਆਓ ਜੀ, ਧਿਰ ਤੁਹਾਨੂੰ ਉਹ ਲਿਆਉਣੀ ਪੈਣੀ ਜਿਹੜੀ ਪਹਿਲੀ ਧਿਰ ਆ
ਜੀ। ਬਿਲਕੁਲ ਜੀ, ਇਸ ਦੇ ਬਾਬਤ ਖਾਲਿਸਤਾਨ ਦੀਆਂ ਪੈ ਰਹੀਆਂ ਵੋਟਾਂ ਰੈਫਰੈਂਡਮ ਦੇ ਬਾਬਤ ਭਾਰਤ ਹਮੇਸ਼ਾ ਕਹਿੰਦਾ ਆਇਆ ਜੀ ISI ਅਤੇ ਪਾਕਿਸਤਾਨ ਇਸ ਦੇ ਮਗਰ ਆ, ਪਰ ਪਾਕਿਸਤਾਨ ਨੇ ਬਥੇਰੀ ਵਾਰੀ ਪੱਲਾ ਚਾੜਿਆ ਵੀ ਸਾਡਾ ਕੋਈ ਲੈਣ ਦੇਣ ਨਹੀਂ, ਆਪਣਾ ਮਸਲਾ ਆਪ ਨਜਿੱਠੋ। ਅਤੇ ਇਸ ਦੇ ਨਾਲ ਨਾਲ ਭਾਰਤ ਵੱਲੋਂ ਪਾਕਿਸਤਾਨ ਨੂੰ ਇੱਕ ਗੱਲ ਵੀ ਕਹੀ ਗਈ ਵੀ ਜਦੋਂ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਉਹਨਾਂ ਨੇ ਕਿਹਾ ਜੀ ਬਲੋਚਿਸਤਾਨ ਤੋਂ ਲੈ ਕੇ ਕਸ਼ਮੀਰ ਅਤੇ ਕਸ਼ਮੀਰ ਤੋਂ ਲੈ ਕੇ ਸਾਡੀ ਕੰਨਿਆ ਕੁਮਾਰੀ ਤੱਕ ਕੁਛ ਵੀ ਸੇਮ ਨਹੀਂ ਹੈਗਾ, ਜੇ ਸਿੱਖਾਂ ਦਾ ਰੈਫਰੈਂਡਮ ਕਾਮਯਾਬ ਹੋ ਗਿਆ ਤਾਂ ਸਾਊਥ ਏਸ਼ੀਆ ਦੀ ਇਕੱਲੀ ਭਾਰਤ ਦੀ ਬਣਤਰ ਨਹੀਂ ਟੁੱਟਣੀ, ਹੋਰ ਬਹੁਤ ਹਾਲਾਤ ਜਿਹੜੇ ਨੇ ਉਹ ਬਦਲ ਸਕਦੇ ਨੇ। ਇਹ ਭਾਰਤ ਨੇ ਪਾਕਿਸਤਾਨ ਨੂੰ ਗੱਲ ਕਹੀ ਆ ਵੀ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਸਪੋਰਟ ਪਾਕਿਸਤਾਨ ਦੀ ਸਪੋਰਟ ਆ। ਪਾਕਿਸਤਾਨ ਨੇ ਬਥੇਰੀ ਵਾਰੀ ਕਿਹਾ ਈਵਨ ਕਿ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ CBC ਦੇ ਇੱਕ ਪੱਤਰਕਾਰ UK ਦੇ ਕੈਨੇਡੀਅਨ ਨੇ ਉਹਨਾਂ ਦੇ ਉੱਤੇ ਸੂਹ ਵੀ ਹੋਈ ਹੋਈ ਆ ਜਦੋਂ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਖਾਲਿਸਤਾਨ ਇਜ਼ ਅ ਪ੍ਰੋਜੈਕਟ ਆਫ ਪਾਕਿਸਤਾਨ ਹੀ, ਉਹਨੂੰ ਸੂਹ ਕੀਤਾ ਅਤੇ ਕੇਸ ਪਹਿਲਾ ਪੜਾਅ ਕੋਰਟ 'ਚ ਹਾਰ ਚੁੱਕਾ ਹੈ CBC ਦੇ ਵਿੱਚ। ਸੋ ਇਸ ਦੇ ਮੱਦਰ ਚੱਲਦਿਆਂ ਹੋਇਆਂ ਜਿਹੜੀ ਗੱਲ ਭਾਰਤ ਹੁਣ ਪਾਕਿਸਤਾਨ ਨੂੰ ਗੱਲ ਕਹਿ ਰਿਹਾ ਆ ਵੀ ਭਾਈ ਇਸ ਸਾਊਥ ਏਸ਼ੀਆ 'ਚ ਕੁਛ ਵੀ ਇੱਕ ਨਹੀਂ ਹੈ, ਨਾ ਰੋਟੀ ਖਾਣ ਪੀਣ, ਨਾ ਬੈਠਣ, ਨਾ ਉੱਠਣ, ਨਾ ਬੋਲੀ, ਨਾ ਪਹਿਰਾਵਾ, ਜੇ ਸਿੱਖਾਂ ਦਾ ਰੈਫਰੈਂਡਮ ਕਾਮਯਾਬ ਹੋ ਗਿਆ ਇਹ ਬਹੁਤ ਜ਼ਿਆਦਾ ਖਲਾਰਾ ਪਾਊਗਾ। ਸੋ ਇਹ ਭਾਰਤ ਇਸ ਮਦਰ ਸੋਚਦਾ ਪਿਆ ਹੈ।
ਬਿਲਕੁਲ ਜੀ, ਮਲੈਸਕੀ ਦੀ ਗੱਲ ਤੁਸੀਂ ਕੀਤੀ ਭਾਜੀ, ਉਹ ਫਾਲਸ ਪ੍ਰੋਪੇਗੈਂਡਾ, ਉਹਨੂੰ ਲੀਗਲੀ ਪਹਿਲੀ ਵਾਰੀ ਵੈਸਟ ਦੇ ਵਿੱਚ ਕਿਸੇ ਸਿੱਖਾਂ ਦੀ ਧਿਰ ਨੇ ਇੰਨੀਆਂ, ਸਾਡੇ ਇੱਥੇ ਸਭ ਕੁਛ ਹੈਗਾ ਸਾਰਾ ਬਣਿਆ ਦੇਖਿਆ ਅਸੀਂ ਕਿੰਨਾ ਕੁਛ ਕਹਿੰਦੇ ਸੀ ਸਿੱਖਾਂ ਦੇ ਰਾਈਟ ਵਗੈਰਾ, ਇਹ ਪਹਿਲੀ ਵਾਰ ਹੋਇਆ ਕਿ ਮਲੈਸਕੀ ਦੀ ਇਸ ਫਾਲਸ ਐਕਿਊਜੇਸ਼ਨ ਨੂੰ ਵੀ ਇਹ ਜਿਸ ਤਰ੍ਹਾਂ ਇੱਕ ਰਿਟਾਇਰਡ ਰਾਅ ਦੇ ਅਫਸਰ ਨੇ ਕਿਤਾਬ ਲਿਖੀ ਵੀ ਖਾਲਿਸਤਾਨ ਵੀ ਸਾਡਾ ਪ੍ਰੋਜੈਕਟ ਸੀਗਾ ਰਾਅ ਦਾ, ਉਹ ਭਰਾਵੋ ਜੇ ਕਿ ਗੁਰੂ ਗੋਬਿੰਦ ਸਿੰਘ ਨੇ ਜਦੋਂ ਇਹ ਲਿਖਿਆ
CB ਸਿੱਧੂ
ਅਤੇ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਇਹਨ ਗਰੀਬ ਸਿੱਖਣ ਕੋ ਦੂਮੈ ਪਾਤਸ਼ਾਹੀ, ਉਹ ਰਾਹ ਦੇ ਕਹਿ 'ਤੇ ਲਿਖਿਆ ਸੀ, ਰਾਹ 'ਤੇ ਤੁਸੀਂ 1968 'ਚ ਜਾ ਕੇ ਕਿਤੇ ਬਣਾਈ ਆ, ਉਹ ਵੀ ਇੰਨੇ ਚਿਰ ਬਾਅਦ ਉਹਨਾਂ ਦੇ ਹਜ਼ਾਰ ਸਾਲ ਦੀ ਤਲੀਆਂ ਚੱਟਣ ਤੋਂ ਬਾਅਦ। ਸੋ ਭਰਾਵੋ ਇਹ ਗੱਲ ਇੱਦਾਂ ਦੀ ਨਿਗੀ
ना ਇਹ ਸਾਡੀ ਆਪਣੀ ਸਾਡੇ ਗੁਰੂਆਂ ਦੀ ਇਹ ਸਾਡੇ ਲੋਕਾਂ ਦੀ ਇਹ ਡਿਮਾਂਡ ਆ ਤੇ ਇਹੀ ਰੈਫਰੈਂਡਮ ਹੈ
ਤੁਸੀਂ ਜਿਹੜੀ ਪਹਿਲੀ ਕੋਟੇਸ਼ਨ ਦਿੱਤੀ ਸੀਗੀ ਦ ਫਸਟ ਕੈਜੁਅਲਟੀ ਆਫ ਵਾਰ
ਲਾਈ ਜਿਹੜਾ ਟਰੁੱਥ ਇਜ਼ ਦ ਫਸਟ ਕੈਜੁਅਲਟੀ ਆਫ ਵਾਰ
ਟਰੁੱਥ ਇਜ਼ ਦ ਫਸਟ ਕੈਜੁਅਲਟੀ ਆਫ ਵਾਰ ਦੇ ਤਹਿਤ ਹੀ ਆ ਵੀ ਜਦੋਂ ਸਿੱਖ ਆਪਣੇ ਰਾਜ ਦੀ ਗੱਲ ਕਰਦੇ ਆ ਤੇ ਉਦੋਂ ਉਸ ਟਰੁੱਥ ਦੇ ਵਿੱਚ ਰਾਜ ਦੀ ਗੱਲ ਕਰਨ ਤੋਂ ਇਲਾਵਾ ਡਾਇਵਰਟ ਕਰਕੇ ਹੋਰੇ ਪਾਸੇ ਲੈ ਜਾਓ ਜੀ ਫਲਾਣੇ ਨੇ ਕਿਤਾਬ ਲਿਖਤੀ ਫਲਾਣੇ ਨੇ ਕਿਤਾਬ ਚਾ ਲਿਖਤਾ ਫਲਾਣੇ ਨੇ ਵੀਡੀਓ ਦੇ ਪ੍ਰੋਗਰਾਮ ਕਰਤਾ ਫਲਾਣਾ ਇਹ ਕਹਿੰਦਾ ਇਹ ਰੌਲਾ ਫਲਾਣਿਆਂ ਦਾ ਨਹੀਂ ਹੈ ਇਹ ਰੌਲਾ ਇੱਕ ਕੌਮ ਦਾ ਇਹ ਮਸਲਾ ਹੈ ਕੌਮ ਦਾ ਜਿਹੜੀ ਕੌਮ ਆਪਣੀ ਸੈਲਫ ਡਿਟਰਮੀਨੇਸ਼ਨ ਆਰਟੀਕਲ 1 UN ਦੇ ਚਾਰਟਰ ਦੇ ਥੱਲੇ ਚਾਹੁੰਦੀ ਆ ਅਤੇ ਜਿਹੜੀ ਕਾਨੂੰਨੀ ਧਰਾਵਾਂ ਦੇ ਥੱਲੇ ਲੋਕਮਤ ਤਰੀਕੇ ਦੇ ਨਾਲ ਰੈਫਰੈਂਡਮ ਦੇ ਨਾਲ ਆਜ਼ਾਦੀ ਚੋਣਾਂ ਚਾਹੁੰਦੀ ਹੈ ਨਾ ਕਿ ਉਹ ਕੋਈ ਬੁਲਟ ਦੀ ਗੱਲ ਕਰਦੀ ਆ ਬੈਲਟ ਦੀ ਗੱਲ ਕਰਦੀ ਆ ਸੋ ਭਾਰਤ ਬੈਲਟ ਤੋਂ ਭੱਜ ਰਿਹਾ ਆ ਅਤੇ ਕਿੱਥੇ ਤੱਕ ਭੱਜੇਗਾ ਇਹਦਾ ਹੁਣ ਸਮਾਂ ਦੱਸੇਗਾ ਸੋ ਸਮਾਂ ਜਿਹੜਾ ਆ ਉਹ ਸਾਡਾ ਵੀ ਮੇਰੇ ਖਿਆਲ 'ਚ ਸਮਾਪਤੀ ਵੱਲ ਨੂੰ ਜਾ ਰਿਹਾ ਆ ਸਾਡੇ ਕੋਲ 2 ਮਿੰਟ ਨੇ ਪਿੰਡਾ ਭਾਅ ਜੀ ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ
ਜਾਂਦੇ ਜਾਂਦੇ ਇਹੀ ਕਹਿਣਾ ਚਾਹੁੰਦੇ ਟੋਰਾਂਟੋ ਵਾਲਿਆਂ ਨੂੰ ਵੀ ਆਹ ਟਾਈਮ ਆ ਗਿਆ ਵੀਰੋ ਬਾਹਰ ਨਿਕਲੋ ਮੁਜ਼ਾਹਰਾ ਕਰੋ 15 ਅਗਸਤ ਨੂੰ ਕਾਰ ਰੈਲੀ ਦੇ ਵਿੱਚ ਸਾਡੇ ਨਾਲ ਜੁਆਇਨ ਕਰੋ ਸੋ ਇਹ ਮੌਕਾ ਸਿੰਘ ਸਰਦਾਰੋ ਦੁਬਾਰਾ ਤੁਹਾਡੇ ਕੋਲ ਨਹੀਂ ਆਉਣਾ ਰੈਫਰੈਂਡਮ ਤੁਹਾਡੇ ਕੋਲ ਆ ਗਿਆ 18 ਸਤੰਬਰ ਨੂੰ ਤੁਸੀਂ ਸਾਰੇ ਪੁੱਛਦੇ ਸੀ ਇਟਲੀ ਤੋਂ ਬਾਅਦ ਕਿੱਥੇ ਜਾਣਾ ਹੈ ਅਤੇ ਕੁਦਰਤੀ ਤੁਹਾਡੇ ਇਹ ਤੁਹਾਡੀ ਕਿਸਮਤ ਚੰਗੀ ਆ ਕਿ ਤੁਸੀਂ ਇਹਨੂੰ 2022 ਦੇ ਵਿੱਚ ਟੋਰਾਂਟੋ ਦੇ ਵਿੱਚ 18 ਸਤੰਬਰ ਨੂੰ ਗੌਰਵ ਮੈਡੋਸ 'ਤੇ ਜਿਹੜਾ ਕਮਿਊਨਿਟੀ ਸੈਂਟਰ ਆ ਉੱਥੇ ਇਹਦੀਆਂ ਵੋਟਾਂ ਪੈਣਗੀਆਂ ਸੋ ਸਾਰੇ ਜਿਹੜੇ ਆ ਹੁੰਮ ਆ ਕੇ ਪਹੁੰਚੋ ਜੀ ਧੰਨਵਾਦ
ਬਿਲਕੁਲ ਜੀ ਤੁਸੀਂ ਸਹਿਮਤ ਹੋ ਤੁਸੀਂ ਅਸਹਿਮਤ ਹੋ ਤੁਸੀਂ ਕੰਫਿਊਜ਼ ਹੋ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਦਾ ਪਿਆ ਤੁਹਾਡੀ ਮੰਮੀ ਕੀ ਕਹਿੰਦੀ ਆ ਤੁਹਾਡਾ ਡੈਡੀ ਕੀ ਕਹਿੰਦਾ ਇਟਸ ਓਕੇ ਆ ਕਮ ਐਂਡ ਵੋਟ ਯੈਸ ਔਰ ਨੋ ਤੁਹਾਡੇ ਕੋਲ ਦੋਨਾਂ ਕੋਲ ਰੱਖ ਆ ਤੁਸੀਂ ਮੋਦੀ ਸਾਹਿਬ ਨਾਲ ਸਹਿਮਤ ਹੋ ਤੁਸੀਂ ਸ਼੍ਰੀ ਮੋਦੀ ਸਾਹਿਬ ਨਾਲ ਸਹਿਮਤ ਹੋ ਮੋਦੀ ਤੋਂ ਬਾਅਦ ਤੁਸੀਂ ਜੋਗੀ ਦੇ ਰੰਗ ਵੀ ਦੇਖਣੇ ਆ ਜੋਗੀ ਸਾਹਿਬ ਵੀ ਆਉਣ ਵਾਲੇ ਨੇ ਇਟਸ ਔਲ ਰਾਈਟ ਆ ਕਮ ਐਂਡ ਵੋਟ ਇਸ ਜਿਹੜਾ ਤੁਹਾਡਾ ਹੱਕ ਆ ਸੋ ਜੀ ਧੰਨਵਾਦ ਆ 770 AM ਦੇ ਉੱਤੇ ਤੁਸੀਂ ਜੁੜੇ ਹੋਏ ਸੀ ਪ੍ਰੋਗਰਾਮ ਪੋਲੀਟਿਕਸ ਪੰਜਾਬ ਦੇਖ ਰਹੇ ਸੀ ਗੱਲਾਂ ਬਾਤਾਂ ਹੋ ਰਹੀਆਂ ਸੀ ਸੋ ਜੀ ਕੱਲ੍ਹ ਨੂੰ ਫਿਰ ਦੁਪਹਿਰੇ 1 ਵਜੇ ਤੋਂ 2 ਵਜੇ ਤੱਕ ਤੁਹਾਡੇ ਨਾਲ ਜਿਹੜੀ ਮੁਲਾਕਾਤ ਹੋਊਗੀ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਰਹੀ ਹੈ 2025 ਮੈਂ ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ ਯੇ ਹਮਾਰਾ ਵਾਇਦਾ ਨਹੀਂ ਹੈ ਗਾਰੰਟੀ ਹਾਏ ਯਾ ਸਦਮ ਉਸਿਆ ਬੇਬੀ ਯਾ ਆ ਮਰਸੀ ਅੰਤਾਂ ਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ ਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Taza Milton Halal Food Festival.
August 21st, Sunday from 12 p.m. to 10 p.m.
Free entry, free parking, musical show with the Fakhir live performance. आइए 75th सेलिब्रेशन ऑफ पाकिस्तान इंडिपेंडेंस मिल के मनाते हैं मिल्टन कम्युनिटी स्पोर्ट्स पार्क 805 सेंटा मारिया बुलेवार्ड इन मिल्टन फॉर स्पॉन्सरशिप एंड स्टॉल बुकिंग कॉल अमेर शमसी 416-662-7861
यूके स्विट्जरलैंड अते इटली तो बाद ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666
कैनेडियन स्पोर्ट्स एंड रिक्रिएशन मार्केटिंग की जानिब से पेशे खिदमत है फंटास्टिक फैमिली फन फेस्टिवल एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने बच्चों के खेल झूले मुकाबले लाइव शोज ओपन एयर बाजार शायकी ने क्रिकेट के लिए अजीम शान क्रिकेट टूर्नामेंट और बहुत कुछ जबरदस्त तफरी और दाखिला बिल्कुल मुफ्त ऑन अगस्त 26th, 27th and 28th एट CAA सेंटर Brampton. مزید معلومات اور فری رجسٹریشن کے لیے وزٹ کریں fantasticfest.com.
ڈائیورس یا کسٹڈی دی لڑائی زندگی دی سب تو اوکھی لڑائی ہوندی ہے کیونکہ تسی اس شخص نال لڑ رہے ہوندے ہو جس نال تہاڈا گھر پریوار تے تہاڈے بچے سانجے نے اس وقت کئی سوال اٹھتے نے کہ پراپرٹی کس کول جائے گی کسٹڈی کس نوں ملے گی تے زندگی دی سب تو پیاری دولت بچے کس کول رہن گے
ایس این ایس لوئرز کو انہ سارے سوالاں دے جواب تے تہاڈے حق لے لڑن واسطے لیاقت ہے اپنے حق جانن لئی یا سلان لین لئی اج ہی ایس این ایس لوئرز نوں کال کرو 416-655-2000
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमेटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 5